कवन तुला तेरा कवन सुराफ बुलावा, कौन गुरु के बहद ख्यालवा। वह मुल्क रावा मेरे लाल जियो, तेरा अंत न जाना। तू जल थल महियल पर पुर लीना, आपे सर्व सुमाना, तू आपे सर्व सुमाना। तू जल थल महियल पर पुर लीना, तू आपे सर्व सुमाना। ऐसा नायक राम हमारा, नायक राम हमारा, ऐसा नायक राम हमारा, ऐसा नायक राम हमारा, नायक राम हमारा, नायक राम हमारा, ऐसा नायक राम हमारा, नायक राम सकल संसार योग बन जारा,
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 ऐसा नाय नायक राम हमारा,
ऐसा नायक राम हमारा, नायक राम हमारा, नायक राम हमारा।
बाप पुन दोए बैल बिसाहे,
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 ਸਾਵਣ ਪੂੰਜੀ ਬਰਦਾਸ ਕਟ ਪੀਤਰ
ਕ੍ਰਿਸ਼ਨਾ ਗੁਣ ਪਰੀ ਕਟ ਪੀਤਰ
ਕ੍ਰਿਸ਼ਨਾ ਗੁਣ ਪਰੀ ਕਟ ਪੀਤਰ
ਕ੍ਰਿਸ਼ਨਾ ਗੁਣ ਪਰੀ ਕਟ ਪੀਤਰ
ਇਨ ਬਿਦ ਟਾਂਡ ਵਿਸਾਹੇ ਕ੍ਰਿਸ਼ਨਾ ਗੁਣ ਵਰੀ ਕਟ ਪੀਤਰ
ਕ੍ਰਿਸ਼ਨਾ ਗੁਣ ਵਰੀ ਕਟ ਪੀਤਰ
ਕ੍ਰਿਸ਼ਨਾ ਗੁਣ ਵਰੀ ਕਟ ਪੀਤਰ ਇਨ ਬਿਦ ਟਾਂਡ ਵਿਸਾਹੇ ਇਨ ਬਿਦ ਟਾਂਡ ਵਿਸਾਹੇ ਇਨ ਬਿਦ ਟਾਂਡ ਵਿਸਾਹੇ ਇਨ ਬਿਦ ਟਾਂਡ ਵਿਸਾਹੇ ਐਸਾ ਨਾਇ ਪੁਰਾਮ ਰਾਮ ਹਮਾਰਾ ਨਾਇਕ ਰਾਮ ਹਮਾਰਾ ਨਾਇਕ ਰਾਮ ਹਮਾਰਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬੰਜਾਰਾ
ਸਗਲ ਸੰਸਾਰ
ਸਗਲ ਸੰਸਾਰ ਕੀਓ
ਬਨਜਾਰਾ
ਸਗਲ ਸੰਸਾਰ ਕੀਓ ਬਨਜਾਰਾ ਸਗਲ ਸੰਸਾਰ ਕੀਓ ਬਨਜਾਰਾ
ਸੰਸਾਰ ਕੀਓ ਬਨਜਾਰਾ
ਐਸਾ ਨਾਇਕ ਰਾਮ ਹਮਾਰਾ ਨਾਇਕ ਰਾਮ ਹਮਾਰਾ ਐਸਾ ਨਾਇਕ ਰਾਮ ਹਮਾਰਾ
ਐਸਾ ਨਾਇਕ ਰਾਮ ਹਮਾਰਾ ਨਾਇਕ ਰਾਮ ਹਮਾਰਾ
ਕਾਮ ਕ੍ਰੋਧ ਦੋਏ ਪਏ ਜਗਾਤੀ
ਪਏ ਜਗਾਤੀ
ਕਾਮ ਕ੍ਰੋਧ ਦੋਏ ਪਏ ਜਗਾਤੀ
ਪਏ ਜਗਾਤੀ
ਮਨ ਤੁਰੰਗ ਬਟਵਾਰਾ ਤੁਰੰਗ ਬਟਵਾਰਾ
ਮਾਨਤ ਰੰਗ ਬਟਵਾਰਾ
ਪੰਚ ਤਤ ਮਿਲ ਦਾਨ ਨਵੇਰਾ
ਪੰਚ ਤਤ ਦਾਨ ਨਵੇਰਾ
ਪੰਚ ਤਤ ਮਿਲ ਦਾਨ ਨਵੇਰਾ
ਪੰਚ ਤਤ ਮਿਲ दान निवेरे
तांडा उतरे उपारा तांडा उतरे उपारा
तांडा उतरे उपारा
तांडा उतरे उपारा ऐसा नायक राम हमारा नायक राम हमारा नायक राम हमारा
ऐसा नायक राम हमारा नायक राम हमारा नायक राम हमारा
सकल संसार यो बन जारा
सकल संसार कियो बन जारा
सकल संसार कियो बन जारा
सकल संसार कियो बन जारा
ऐसा नायक राम हमारा नायक राम हमारा नायक राम हमारा
ऐसा नायक राम हमारा नायक राम हमारा नायक राम हमारा
वाहेगुरु
कहत कबीर सुनो रे संतो अब ऐसी बन आई
वाहिगुरु
कहत कबीर सुनो रे संतो अब ऐसी बन आई काटी चढ़त बैल एक थाका काटी चढ़त बैल एक थाका चलो गोन छिटकाई
वाहेगुरु 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 वाहे वाहेगुरु 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 वाहेगुरु
सकल संसार कियो बन जारा
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 ओ सकल संसार कियो बन जारा
सकल संसार कियो बन जारा
जा रहा सब संसार
राम हमारा नायक राम हमारा
ऐसा नायक राम हमारा नायक राम हमारा नायक राम हमारा
ऐसा नायक राम हमारा नायक राम हमारा नायक राम हमारा
नायक राम हमारा नायक राम हमारा
नायक राम हमारा
स्वाऊ जी जिन्नी भी संगत जो कि हफ्तावारी समागम के पंजे दिन में हाजरियां लवा रहे हैं बहुत संगत घर बैठ के इंटरनेट के माध्यम राही लाह प्राप्त करते हैं। सो आओ जिहड़ा शब्द भाई गुरप्रीत सिंह जी ने शब्द का कीर्तन किया है ये विचार कुछ समा करिए। फतेह नाल सांझ पाओ वाहिगुरु जी का खालसा वाहिगुरु जी की फतेह। गुरबाणी दे विच साडे भगतां ने गुरसिखां ने गुरु साहिबानां ने मनुख दी जिंदगी नूं बंदे नूं बड़ियां एग्जैंपलां दे नाल समझाउण दा यतन कीता है। ਕਿਤੇ ਇਸ ਬੰਦੇ ਨੂੰ ਬਣਜਾਰਾ ਕਿਹਾ ਗਿਆ ਕਿਤੇ ਇਸ ਬੰਦੇ ਨੂੰ ਉਸ ਪੰਛੀ ਦੀ ਤਰ੍ਹਾਂ ਦੱਸਿਆ ਗਿਆ ਜਿਹੜਾ ਪੰਛੀ ਇੱਕ ਰਾਤ ਕਿਸੇ ਰੁੱਖ ਦੀ ਟਾਹਣੀ ਦੇ ਉੱਤੇ ਬਤੀਤ ਕਰਦਾ ਤੇ ਦਿਨ ਚੜ੍ਹਦੇ ਨੂੰ ਉਡਾਰੀ ਮਾਰ ਜਾਂਦਾ। ਕਿਤੇ ਇਹਨਾਂ ਮਹਾਂਪੁਰਖਾਂ ਨੇ ਬੰਦੇ ਨੂੰ ਇੱਕ ਪ੍ਰਾਹੁਣੀ ਦੀ ਤਰ੍ਹਾਂ ਵੀ ਬਿਆਨ ਕੀਤਾ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੈਂ ਪ੍ਰਭਾਤ। ਕਿਤੇ ਇੱਕ ਮੱਝਾਂ ਚਰਨ ਵਾਲੇ ਗੁੱਜਰ ਦੀ ਤਰ੍ਹਾਂ ਵੀ ਬਿਆਨ ਕੀਤਾ ਵੀ ਜਿੱਦਾਂ ਉਹਨਾਂ ਦੀ ਜ਼ਿੰਦਗੀ ਇੱਦਾਂ ਤੇਰੀ ਹੈ। ਹੁਣ ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਇਹ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਗੌੜੀ ਰਾਗ ਵਿੱਚ। ਇਹਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਅਸਲ ਵਿੱਚ ਸਾਨੂੰ ਇਹ ਵਪਾਰੀ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਸਾਡੇ ਫਰਜ਼ਾਂ ਦੀ ਪਛਾਣਨ ਦੀ ਗੱਲ ਕਰਦੇ ਆ। ਕਿਉਂਕਿ ਵੇਖੋ ਜਿਹੜਾ ਆ ਰਹਾਉ ਦੀ ਪੰਕਤੀ ਹੈ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀ ਉਹ ਬਣਜਾਰਾ। ਭਗਤ ਰਵਿਦਾਸ ਜੀ ਦਾ ਵੀ ਇੱਕ ਬਚਨ ਆਉਂਦਾ ਹੈ ਹਉ ਬਣਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਹੁਣ ਇੱਥੇ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਵੀ ਅਸੀਂ ਰਾਮ ਨਾਮ ਕਿਹਨੂੰ ਮੰਨਦੇ ਹਾਂ, ਅਸੀਂ ਕਿਹੜੀ ਚੀਜ਼ ਦਾ ਵਪਾਰ ਕਰਨਾ। ਬਹੁਤ ਲੋਕ ਅਜੇ ਇਸ ਜੰਜਾਲ ਵਿੱਚ ਫਸੇ ਹੋਏ ਜਦੋਂ ਰਾਮ ਨਾਮ ਦੀ ਗੱਲ ਆਉਂਦੀ ਹੈ ਤੇ ਸਾਡਾ ਧਿਆਨ ਜਿਹੜਾ ਉਹ ਗੁਰਦੁਆਰਿਆਂ ਵਿੱਚ ਹੋ ਰਹੇ ਪਾਠ ਵੱਲ ਜਾਂਦਾ, ਮੰਦਰਾਂ ਵਿੱਚ ਹੋ ਰਹੀਆਂ ਪੂਜਾਵਾਂ ਵੱਲ ਜਾਂਦਾ, ਮਸੀਤਾਂ ਵਿੱਚ ਦਿੱਤੀਆਂ ਜਾ ਰਹੀਆਂ ਵੰਗਾਂ ਵੱਲ ਜਾਂਦਾ ਜਦੋਂ ਰਾਮ ਨਾਮ ਦੀ ਗੱਲ ਆਉਂਦੀ ਹੈ। ਸਿੱਖਾਂ ਦਾ ਇੱਧਰ ਨੂੰ ਧਿਆਨ ਜਾਂਦਾ, ਹਿੰਦੂਆਂ ਦਾ ਉੱਧਰ ਨੂੰ ਜਾਂਦਾ, ਮੁਸਲਮਾਨਾਂ ਦਾ ਉੱਧਰ ਨੂੰ ਜਾਂਦਾ ਵੀ ਇਹਨੂੰ ਰਾਮ ਨਾਮ ਕਹਿੰਦੇ ਆ। ਤੇ ਇਹ ਰਾਮ ਨਾਮ ਜਿਹੜਾ ਮੈਂ ਲੱਦਣ ਵਾਸਤੇ ਆਇਆ, ਪਰ ਇੱਕ ਕਮਾਲ ਦੀ ਗੱਲ ਇਹ ਹੈ ਜੇ ਗੁਰੂ ਸਾਹਿਬ ਇਹ ਜਿਹੜੇ ਕ੍ਰਾਂਤੀਕਾਰੀ ਭਗਤ ਹੈ ਜੇ ਇਸ ਚੀਜ਼ ਨੂੰ ਰਾਮ ਨਾਮ ਮੰਨਦੇ ਹੁੰਦੇ ਫਿਰ ਇਸ ਚੀਜ਼ ਤੇ ਸਵਾਲ ਕਿਉਂ ਪੈਦਾ ਕਰਦੇ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬੜਾ ਵੱਡਾ ਸਵਾਲ ਪੈਦਾ ਕੀਤਾ ਨਾ, ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾ ਵਹਿ ਜੀਆਂ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ। ਜਿਹਨੂੰ ਅਸੀਂ ਰਾਮ ਨਾਮ ਸਮਝਦੇ ਹਾਂ, ਕਿਉਂਕਿ ਭੁਲੇਖਾ ਖਾ ਜਾਂਦੇ ਨਾ ਅਸੀਂ ਵੀ ਮੈਂ ਰਾਮ ਨਾਮ ਧੰਨ ਲਾਦਿਆ। ਹੁਣ ਕਮਾਲ ਦੀ ਗੱਲ ਤੇ ਇਹ ਹੈ ਵੀ ਸਮਾਜ ਦੀਆਂ ਬਣਾਈਆਂ ਹੋਈਆਂ ਜਾਤਾਂ ਵਿੱਚੋਂ, ਸਮਾਜ ਦੀਆਂ ਬਣਾਈਆਂ ਹੋਈਆਂ ਜਾਤਾਂ ਵਿੱਚੋਂ ਰਵਿਦਾਸ ਜੀ ਜਿਹੜੇ ਹੈ ਉਹ ਛੋਟੀ ਜਾਤ ਵਿੱਚੋਂ, ਤੇ ਜਿਹੜੇ ਸਮੇਂ ਇਹ ਜੰਮੇ ਹੈ, ਜਿਹੜੇ ਸਮਾਜ ਵਿੱਚ ਇਹ ਰਹੇ ਹੈ, ਉਹ ਸਮਾਜ ਵਹਿਮਾਂ ਭਰਮਾਂ ਦਾ ਭਰਿਆ ਹੋਇਆ ਹੈ। ਛੁੱਦਰਾਂ ਨੂੰ ਮੰਦਰ ਦੇ ਵਿੱਚ ਜਾਣ ਦਾ ਹੱਕ ਨਹੀਂ, ਅਧਿਕਾਰ ਨਹੀਂ ਹੈ। ਫਿਰ ਸੋਚਣਾ ਪੈਣਾ ਵੀ ਭਗਤ ਰਵਿਦਾਸ ਜੀ ਕਿਹੜੇ ਰਾਮ ਨਾਮ ਦੀ ਗੱਲ ਕਰਦੇ ਹੈ, ਜਿਵੇਂ ਕਿ ਸ਼ਬਦ ਦੀ ਆਰੰਭਤਾ ਹੁੰਦੀ ਹੈ ਘੱਟ ਅਵ ਘੱਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ। ਹੁਣ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਵਪਾਰੀ ਹੁੰਦੇ ਸੀ ਵਣਜਾਰੇ, ਉਹ ਗੱਡਿਆਂ ਦੀ ਵਰਤੋਂ ਕਰਦੇ ਹੈ, ਬੈਲ ਗੱਡੀ ਜਿਹਨੂੰ ਆਪਾਂ ਕਹਿੰਦੇ, ਜਾਂ ਊਠਾਂ ਦੀ ਵਰਤੋਂ ਕਰਦੇ ਸੀ, ਜਾਂ ਹਾਥੀਆਂ ਦੀ ਵਰਤੋਂ ਕਰਦੇ, ਜਾਂ ਘੋੜਿਆਂ ਦੀ ਵਰਤੋਂ ਕਰਦੇ, ਜਾਂ ਖੱਚਰਾਂ ਦੀ ਵਰਤੋਂ ਕਰਦੇ। ਹੁਣ ਉਹਨਾਂ ਵੇਲਿਆਂ ਦੇ ਸਾਧਨਾਂ ਦੀ ਉਦਾਹਰਣ ਲਈ ਗਈ ਹੈ, ਉਹਨਾਂ ਵੇਲਿਆਂ ਵਿੱਚ ਜੇ ਅੱਜ ਦੇ ਵੇਲੇ ਵਿੱਚ ਉਦਾਹਰਣ ਲੈਣੀ ਹੋਵੇ ਤੇ ਆਪਾਂ ਟ੍ਰੇਨਾਂ ਦੀ ਉਦਾਹਰਣ ਲਵਾਂਗੇ, ਟਰੱਕਾਂ ਦੀ ਉਦਾਹਰਣ ਲਵਾਂਗੇ, ਗੱਡੀਆਂ ਦੀ ਉਦਾਹਰਣ ਲਵਾਂਗੇ, ਸ਼ਿਪਾਂ ਦੀ ਉਦਾਹਰਣ ਲਵਾਂਗੇ, ਕਿਉਂਕਿ ਅੱਜ ਕੱਲ੍ਹ ਦੇ ਵਪਾਰੀ ਇਹਨਾਂ ਦੀ ਵਰਤੋਂ ਕਰਦੇ ਆ। ਹੁਣ ਭਗਤ ਰਵਿਦਾਸ ਜੀ ਕਹਿੰਦੇ ਘੱਟ ਅਵ ਘੱਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ, ਕਹਿੰਦੇ ਮੇਰਾ ਜਿਹੜਾ ਮਨ ਰੂਪੀ ਬਲਦ ਹੈ ਇਹ ਕਮਜ਼ੋਰ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਐਗਜ਼ੈਂਪਲ ਦਿੱਤੀ ਹੈ, ਕਹਿੰਦੇ ਜਿਵੇਂ ਇੱਕ ਤੇਲੀ ਦਾ ਬਲਦ, ਸਵੇਰ ਦੇ ਵੇਲੇ ਤੇਲੀ ਆਪਣੇ ਬਲਦ ਨੂੰ ਖੁਰਲੀ ਤੋਂ ਖੋਲਦਾ, ਖੁਰਲੀ ਤੋਂ, ਤੇ ਖੁਰਲੀ ਤੋਂ ਖੋਲਣ ਵੇਲੇ ਉਹਦੀਆਂ ਅੱਖਾਂ ਤੇ ਖੋਪੇ ਬੰਨ ਦਿੱਤੇ ਜਾਂਦੇ। ਹੁਣ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਬਲਦ ਜਿਹੜਾ ਤੇਲੀ ਦੀ ਕੋਹਲੂ ਦੇ ਆਲੇ ਦੁਆਲੇ ਚੱਕਰ ਦਿੰਦਾ, ਗੇੜੇ ਦਿੰਦਾ, ਤਿਲਾਂ ਨੂੰ ਪੀਣ ਵਾਸਤੇ, ਸਰੋਂ ਨੂੰ ਪੀਣ ਵਾਸਤੇ, ਤੇਲ ਕੱਢਣ ਵਾਸਤੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬਲਦ ਬਹੁਤ ਚੱਲਦਾ, ਉਦਾਹਰਣ ਦਿੱਤੀ ਗਈ ਹੈ ਸਮਝਣ ਵਾਸਤੇ। ਕਹਿੰਦੇ ਬਲਦ ਆਪਣੇ ਮਨ ਵਿੱਚ ਸੋਚਦਾ ਵੀ ਮੈਂ ਅੱਜ ਬਹੁਤ ਜ਼ਿਆਦਾ ਤੁਰਿਆ, ਅੰਦਰੋਂ ਅੰਦਰੀ ਖੁਸ਼ ਵੀ ਹੁੰਦਾ ਵੀ ਮੈਂ ਬਹੁਤ ਤੁਰਿਆ, ਅੱਜ ਕਿਤੇ ਨਾ ਕਿਤੇ ਜ਼ਰੂਰ ਪਹੁੰਚਿਆ ਹੋਵਾਂਗਾ। ਪਰ ਜਦੋਂ ਸ਼ਾਮ ਨੂੰ ਉਹਦੇ ਖੋਪੇ ਖੋਲਦਾ, ਤੇਲੀ ਕੀ ਵੇਖਦਾ, ਉਹੀ ਤੇਲੀ, ਉਹੀ ਕੋਲੂ, ਕੋਲੂ ਉਹੀ, ਤੇ ਉਹੀ ਖੁਰਲੀ। ਸੋ ਸਾਨੂੰ ਸਮਝਾਉਣ ਦਾ ਯਤਨ ਕਰਦੇ ਵੀ ਕਈ ਵਾਰੀ ਸਾਡੀਆਂ ਭੱਜ ਦੌੜਾਂ ਜਿਹੜੀਆਂ ਉਹ ਵਿਅਰਥ ਹੁੰਦੀਆਂ। ਵਿਅਰਥ ਦਾ ਮਤਲਬ ਸਮਝਦੇ ਆ, ਜਿਹੜੇ ਦੀਵਾਨ ਸੁਣਦੇ ਆ ਰੋਜ਼, ਆਪ ਜੀ ਨੂੰ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਜੀ ਨੇ ਇੱਕ ਉਦਾਹਰਣ ਦਿੱਤੀ ਸੀ, ਜਿੱਥੇ ਕਾਜੀ ਦੀ ਉਦਾਹਰਣ ਦਿੱਤੀ ਸੀ ਵੀ ਉਹ ਸੋਚਦੇ ਸੀ ਵੀ ਜੇ ਬੱਚਾ ਹੋ ਗਿਆ ਕਿੱਥੇ ਪਾਵਾਂਗੇ। ਵੀ ਕੁਛ ਤੇ ਦੌੜਾਂ ਹੁੰਦੀਆਂ ਸਾਡੇ ਸਰਕਲ ਵਿੱਚ ਜਿਹੜਾ ਅਸੀਂ ਕਰ ਸਕਦੇ ਹਾਂ, ਇੱਕ ਹੁੰਦਾ ਐਵੇਂ ਵਾਧੂ ਦੀਆਂ ਟੈਨਸ਼ਨਾਂ ਚੁੱਕੀ ਜਾਣੀਆਂ। ਇਹ ਉਦਾਹਰਣ ਦਿੱਤੀ ਗਈ ਵੀ ਜਿਵੇਂ ਬੈਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੌੜਿਆ, ਉਹਦੀ ਭਕਾਈ ਵੀ ਹੋਈ, ਉਹਦੀ ਖੱਚਤ ਵੀ ਹੋਈ, ਪਰ ਪਹੁੰਚਿਆ ਕਿਤੇ ਨਹੀਂ। ਇਸੇ ਤਰ੍ਹਾਂ ਸਾਰਾ ਦਿਨ ਸੋਚ ਸੋਚ ਕੇ ਮੈਂ ਐਂ ਕਰੂੰ, ਮੇਰਾ ਇੱਦਾਂ ਹੋ ਜੂ, ਠੀਕ ਹੈ, ਇੱਕ ਬੰਦਾ ਆਪਣੀ ਔਕਾਤ ਦੇ ਮੁਤਾਬਕ ਸੋਚਦਾ ਤੇ ਉਹ ਕਰ ਵੀ ਲੈਂਦਾ, ਤੇ ਇੱਕ ਬੰਦਾ ਆਪਣੀ ਔਕਾਤ ਤੋਂ ਬਾਹਰ ਹੋ ਕੇ ਗੱਲ ਕਰਦਾ, ਤੇ ਜਿਹੜੀ ਔਕਾਤ ਤੋਂ ਬਾਹਰ ਹੋ ਕੇ ਗੱਲ ਕਰਨ ਦੀ ਗੱਲ ਹੈ ਉਹਦੇ ਵਿੱਚ ਫਿਰ ਜਿਹੜੀ ਉਹ ਸਾਨੂੰ ਖੁਆਰੀ ਮਿਲਦੀ ਹੈ, ਬੰਦੇ ਦੇ ਪੱਲੇ ਕੇਵਲ ਤੇ ਕੇਵਲ ਭਟਕਣਾ ਪੈਂਦੀ ਹੈ। ਹੁਣ ਭਗਤ ਰਵਿਦਾਸ ਜੀ ਨੇ ਵੀ ਸਾਨੂੰ ਵਣਜਾਰਾ ਬਿਆਨ ਕੀਤਾ ਤੇ ਬਾਬਾ ਕਬੀਰ ਸਾਹਿਬ ਜੀ ਨੇ ਵਣਜਾਰਾ ਬਿਆਨ ਕੀਤਾ। ਬਾਬਾ ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਵਿੱਚ ਬੜਾ ਸੋਹਣਾ ਸਮਝਾਉਂਦੇ, ਕਹਿੰਦੇ ਕਿਨਹੀ ਬਣਜਾ ਕਾਚੀ ਤਾਂਬਾ, ਕਿਨਹੀ ਲੌਂਗ ਸਵਾਰੀ, ਸੰਤੋ ਬਣਜਾ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਹੁਣ ਨਾਮ ਕੀ ਹੈ? ਆਪਣੇ ਫਰਜ਼ਾਂ ਦੀ ਪਛਾਣ ਕਰਨੀ, ਗਿਆਨ ਲੈਣਾ, ਅਕਲ ਲੈਣੀ, ਸਮਝ ਲੈਣੀ ਤੇ ਆਪਣੇ ਫਰਜ਼ਾਂ ਦੀ ਪਛਾਣ ਕਰਨੀ।
ਕਾਟੀ ਚੜ ਬੈਨ ਇੱਕ ਥਾ ਕਾਟੀ ਚੜ ਬੈਨ ਇੱਕ ਥਾ ਚਲੋ ਕੌਣ छिटकाई काटी चंड बैल इक थाग चलो कौन छिटकाई चलो कौन छिटकाई चलो कौन छिटकाई ऐसा नायक राम हमारा नायक राम नायक राम हमारा
नायक राम हमारा नायक राम हमारा नायक राम हमारा
सगल संसार की ओ बन जारा सगल संसार की ओ बन जारा
सगल संसार की ओ बन जारा
ऐसा नायक राम हमारा नायक राम हमारा ऐसा नायक राम
ਜ਼ਿੰਦਗੀ ਨੂੰ ਵਪਾਰੀ ਦੀ ਤਰ੍ਹਾਂ ਬਿਆਨ ਕੀਤਾ ਤੇ ਆਪਣੇ ਫਰਜ਼ਾਂ ਦੀ ਪਛਾਣ ਕਰਨੀ ਇਹੀ ਸਾਡਾ ਵਪਾਰ ਹੈ ਸੋ ਆਓ ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਰਹਿੰਦਾ ਸਮਾਂ ਉਹਨਾਂ ਤੋਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੇ ਵਿਚਾਰ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
We'll be right back. ਧੰਨ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਬਹੁਤ ਜਨਮ ਬਿਛੜੇ ਥੇ ਮਾਧੋ ਬਹੁਤ ਜਨਮ ਬਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਜੇ ਸੋਚ ਹੀ ਲਈਏ ਵੀ ਲਿਖੇ ਲਾਉਣਾ ਫੈਸਲਾ ਹੀ ਕਰ ਲਈਏ ਫਿਰ ਕੋਈ ਕੁਛ ਨਹੀਂ ਕਰ ਸਕਦਾ। ਕਈ ਬੱਚੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਮਾਜ ਵੱਲੋਂ ਵਿਗੜੇ ਹੋਏ, ਜ਼ਰੂਰੀ ਨਹੀਂ ਕਿ ਵਿਗੜੇ ਹੋਏ ਹੋਣ, ਆਪਣੀ ਜ਼ਿੰਦਗੀ ਵਿੱਚ ਸਾਥੀ ਚੁਣਨ ਦਾ ਫੈਸਲਾ ਉਹ ਆਪ ਕਰ ਲੈਂਦੇ ਆ ਤੇ ਕਈ ਇਹਨਾਂ ਦੇ ਸਟਰੋਂਗ ਹੁੰਦੇ ਆ, ਦਲੇਰ ਹੁੰਦੇ ਆ, ਕਰ ਲਿਆ ਤੇ ਕਰ ਲਿਆ, ਖੜ ਗਏ ਤੇ ਖੜ ਗਏ, ਫਿਰ ਭਾਵੇਂ ਮਾਂ ਹੋਵੇ ਚਾਹੇ ਪਿਓ ਹੋਵੇ, ਫੈਸਲਾ ਗਲਤ ਹੋਵੇ ਠੀਕ ਹੋਵੇ ਰਿਜ਼ਲਟ ਕੀ ਨਿਕਲਦਾ, ਗੱਲਾਂ ਬਾਅਦ ਦੀਆਂ, ਪਰ ਸਟੈਂਡ ਲੈ ਲੈਂਦੇ। ਜੇ ਕੋਈ ਫੈਸਲਾ ਕਰ ਹੀ ਲਵੇ ਵੀ ਲੈ ਇਹ ਜਨਮ ਤੁਮਾਰੇ ਲਿਖੇ, ਉਹ ਕਹਿੰਦੇ ਆ ਵੀ ਮੈਂ ਤੇਰੇ ਲਈ ਤੇ ਉਹ ਕਹਿੰਦੀ ਹੈ ਮੈਂ ਤੇਰੇ ਲਈ, ਕਰ ਹੀ ਲੈਂਦੇ ਫੈਸਲਾ ਤੇ ਦੁਨੀਆ ਇੱਧਰ ਦੀ ਇੱਧਰ ਹੋ ਜਾਏ, ਕਹਿਣਗੇ ਭੁੱਖੇ ਰਹਿ ਲਾਂਗੇ, ਮੁੜ ਕੇ ਭਾਵੇਂ ਲੜਦੇ ਹੀ ਰਹਿਣ, ਕਲੇਸ਼ ਹੀ ਕਰਨ, ਮੁੜ ਕੇ ਉਹ ਲੰਬ ਹੀ ਦਿੰਦੇ ਰਹਿਣ ਭਾਵੇਂ, ਪਰ ਇੱਕ ਵਾਰੀ ਤੇ ਆਖਦੇ ਆ ਨਾ ਬਈ ਮਰ ਜਾਂਗੇ, ਮਾਰ ਵੀ ਦਿਆਂਗੇ ਜੇ ਕੋਈ ਵਿਚਾਲੇ ਆ ਗਿਆ, ਚਾਹੇ ਘਰ ਦਾ ਹੀ ਕਿਉਂ ਨਾ ਹੋਵੇ। ਕਿੱਥੇ ਤੱਕ ਗੱਲਾਂ ਹੁੰਦੀਆਂ, ਇੱਥੇ ਕੋਈ ਸਰੀਰ ਹੈ ਸਾਹਮਣੇ, ਇੱਥੇ ਜਿਹੜਾ ਉਹ ਵੱਡਾ ਇੱਕ ਹੈ ਜਿਹਦੇ ਸਾਰੇ ਆਕਾਰ ਨੇ, ਹੈ ਤੇ ਵੀ ਪਿਆਰ ਹੀ ਹੈ, ਪਿਆਰ ਦੀ ਸ਼ਿਖਰ ਹੈ, ਹੱਥ ਹੈ, ਇਸ਼ਕ ਮਜਾਜੀ ਨਹੀਂ, ਇਸ਼ਕ ਹਕੀਕੀ ਹੈ, ਹਕੀਕਤ ਨਾਲ ਇਸ਼ਕ ਜੋ ਹੈ ਹਕੀਕਤ ਹੈ ਜਿਹੜੀ, ਮਜਾਜ ਨਾਲ ਇਸ਼ਕ ਨਹੀਂ। ਕਿਸੇ ਨੇ ਨਖਰੇ ਕਰ ਲਿਆ ਤੇ ਬੰਦਾ ਤੁਰ ਪਿਆ ਉਧਰ, ਇਸ਼ਕ ਹੈ ਹਕੀਕਤ ਨਾਲ, ਰਿਐਲਿਟੀ ਨਾਲ, ਸੱਚਾਈ ਨਾਲ, ਦਿਖਾਵੇ ਨਾਲ। ਮਜਾਜੀ ਦਿਖਾਵਾ ਹੈ, ਹਕੀਕਤ ਹਕੀਕੀ ਰਿਐਲਿਟੀ ਜੋ ਹੈ ਰੀਅਲ ਹੈ। ਆਸ਼ਕ ਬੜੇ ਹੋਏ ਹੈ ਪਰ ਇਹ ਜਿਹੜੇ ਨੇ ਇਹ ਸਾਰੇ ਉਹਦੇ ਆਸ਼ਕ। ਇੱਕ ਪੰਗਾ ਕਦੋਂ ਪੈਂਦਾ ਹੈ, ਜਿਵੇਂ ਕਬੀਰ ਜੀ ਕਹਿੰਦੇ ਨੇ ਪੰਗਾ ਪੈਂਦਾ, ਕਹਿੰਦੇ ਜਬ ਹਮ ਏਕੋ ਏਕ ਕਰ ਜਾਂਦੇ, ਜਬ ਹਮ ਏਕੋ ਏਕ ਕਰ ਜਾਂਦੇ, ਜਬ ਹਮ ਏਕੋ ਏਕ ਕਰ ਜਾਂਦੇ ਜੀ, ਜਬ ਹਮ ਏਕੋ ਏਕ ਕਰ ਜਾਂਦੇ, ਜਬ ਹਮ ਏਕੋ ਏਕ ਕਰ ਜਾਂਦੇ, ਜਬ ਹਮ ਏਕੋ ਏਕ ਕਰ ਜਾਂਦੇ। ਕਹਿੰਦੇ ਜਦੋਂ ਅਸੀਂ ਆਸ਼ਕ ਬਣੇ ਪੰਗਾ ਪੈ ਗਿਆ, ਆ ਜਬ ਹਮ ਏਕੋ ਏਕ ਕਰ ਜਾਂਦੇ, ਜਬ ਹਮ ਏਕੋ ਏਕ ਕਰ ਜਾਂਦੇ, ਜਬ ਹਮ ਏਕੋ ਏਕ ਕਰ ਜਾਂਦੇ, ਜਬ ਹਮ ਜਿਹੜੀ ਪਤਨੀ ਕਵੇ ਮੈਂ ਇੱਕ ਦੀ ਆ ਉਹਨੂੰ ਤਾਂ ਕਹਿੰਦੇ ਹੋ ਬੜੀ ਚੰਗੀ ਹੈ, ਜਿਹੜਾ ਪਤੀ ਕਵੇ ਮੈਂ ਇੱਕ ਦਾ ਉਹਨੂੰ ਕਹਿੰਦੇ ਹੋ ਬੰਦਾ ਬੜਾ ਚੰਗਾ ਹੈ, ਤੇ ਜਿੱਦਣ ਮੈਂ ਕਹਿਤਾ ਮੈਂ ਇੱਕ ਦਾ ਕਹਿੰਦੇ ਗਲਾਰਾ ਪੈ ਗਿਆ, ਕਹਿੰਦੇ ਸਾਰਿਆਂ ਦਾ ਕਿਉਂ ਨਹੀਂ ਬਣਦਾ, ਸਭਨਾਂ ਨੂੰ ਖੁਸ਼ ਕਿਉਂ ਨਹੀਂ ਕਰਦਾ, ਕਹਿੰਦੇ ਸਾਰਿਆਂ ਦਾ ਧਿਆਨ ਰੱਖਿਆ। ਤਬ ਲੋਗੇ ਕਾਹੇ ਦੁੱਖ ਮੰਨੇ, ਤਬ ਲੋਗੇ ਕਾਹੇ ਦੁੱਖ ਮੰਨੇ, ਜਬ ਹਮ ਏਕੋ ਏਕ ਕਰ ਜਾਂਦੇ ਜੀ, ਜਬ ਹਮ ਏਕੋ ਇੱਕ ਕਰ ਜਾਂਦੇ, ਜਬ ਹਮ ਏਕੋ ਇੱਕ ਕਰ ਜਾਂਦੇ, ਜਬ ਹਮ ਏਕੋ ਇੱਕ ਕਰ ਜਾਂਦੇ, ਉਹ ਤਬ ਲੋਕੇ ਕਾਹੇ ਦੁੱਖ ਮੰਨੇ, ਜੀ ਕਾਹੇ ਦੁੱਖ ਮੰਨੇ, ਜਬ ਹਮ ਏਕੋ ਏਕ ਕਰ ਜਾਂਦੇ ਜੀ, ਜਬ ਹਮ ਏਕੋ ਏਕ ਕਰ ਜਾਂਦੇ, ਜਬ ਹਮ ਏਕੋ ਏਕ ਕਰ ਜਾਂਦੇ, ਜਬ हम एक बोल पढ़ो भाई हाँ जब हम को एक कर जाते हम अपने अपनी मत खोई हमरे खोज परो मत कोई हम अपने अपनी मत खोई हमरे खोज परो मत कोई हम अपने अपनी मत खोई हम रे खोज परो मत कोई हम अपने अपनी मत खोई हमरे खोज जी हमरे खोज बजो मत कोई हमरे खोज बजो मत कोई अब हम एको एक कर जाने जब हम को एक कर जाने
जब हम को एक कर जाने जब हम को एक कर जाने
बोलो जब हम को एक कर जाने एक कर जाने आए रू बोलो
हम मंदे मंदे मन माही साज पाथ कहूं सोनाही कहूं पत ताकी नहीं लाज तब जानोगे जब गुरे को पाज हर परवान सर्व त्याग भज केवल राम केवल राम
जब हम एको एक कर जनिया जब हम एको एक कर जनिया जी
जब हम एको एक कर जनिया जब हम एको एक कर जनिया
तब लोग जी तब लोग कहे दुख मचे
तब लोग कहे दुख मचे
तब हम एक कर जाने जब हम एको एक कर जब हम एको एक कर जाने
जब हम एक कर जाने जब हम एक कर जाने
सब लोग हाँ सब लोग काहे दुख मांगे
सब लोग
कर जाने
अब हम एको एक कर जाने
अब हम एको एक कर जाने
अब हम एको एक कर जाने
एक कर जाने
एक कर जाने
एक कर जाने
एक कर
जाने
एक कर जाने
जब हम एको जब हम एको जब हम एको एक कर जाने
जब हम एको एक कर जाने
तब लोग कहे दुख माने
तब लोग कहे दुख माने
कहे दुख माने जी कहे दुख माने
कहे दुख माने जी कहे दुख माने
कहे दुख माने जी कहे दुख माने
कहे दुख माने कहे दुख माने
जब हम एको एक कर जाने
जब हम एको एक कर जाने
तब लोग कहे दुख माने
तब लोग कहे दुख माने
कहे दुख माने जी कहे दुख माने
कहे दुख माने जी कहे दुख माने
एक कर जाने एक कर जाने
एक कर जाने एक कर जाने
तब लोग कहे दुख
तब लोग कहे दुख माने
कहे दुख माने
कहे दुख माने कहे दुख माने
कहे दुख माने जी कहे दुख माने
कहे दुख माने जी कहे दुख माने
हम एक कर जाने
अब हम
काहे दुख मानिया
रब लोके काहे दुख मानिया
काहे दुख मानिया जी काहे दुख मानिया
काहे दुख मानिया जी काहे दुख मानिया
काहे दुख मानिया जी काहे दुख मानिया
करो
ले ओ
ਲੇਖੇ ਜਨਮ ਤੁਮਾਰੇ ਲੇਖੇ ਜੀ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਹੈ ਜਨਮ ਲੇਖੇ ਜੀ ਤੁਹਾਰੇ ਦਾਤਾ ਲੇ ਇਹ ਜਨਮ ਜੀ ਤੁਹਾਰੇ ਲੇ ਇਹ ਜਨਮ ਜੀ ਤੁਹਾਰੇ
ਦੇਸ਼ ਵਿਦੇਸ਼ ਵਿੱਚ ਘਰਾਂ 'ਚ ਸੁਣਨ ਵਾਲੇ ਸਭ ਤੋਂ ਪਹਿਲਾਂ ਸਾਡੀ ਵਿਚਾਰਧਾਰਾ ਜਿਸਨੇ ਨਾਲ ਆਉਣਾ ਆਵੇ ਜਿਹਨੇ ਨਾਲ ਨਹੀਂ ਆਉਣਾ ਨਾ ਆਵੇ ਪਹਿਲਾਂ ਸੋਚ ਲਵੇ ਸੁਣ ਲਵੇ ਸਮਝ ਲਵੇ ਫਿਰ ਆਵੇ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਈ ਪਰ ਇਹਨਾਂ ਯੋਧਿਆਂ ਨੇ ਜਿਹੜੇ 35 ਨੇ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪਰਵਾਨ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਜਿਹੜਾ ਹਰ ਥਾਂ ਸਤਿਗੁਰੂ ਹੈ ਇਹਨਾਂ ਨੇ ਤੋਰਿਆ ਨਾ ਉਸ ਰਾਹ ਤੇ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਨੂੰ ਸਮਰਪਿਤ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਇਹ ਕਿਹਾ ਇਹ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ। ਕਿਸੇ ਦਾ ਨਜ਼ਰੀਆ ਵੱਖਰਾ ਵੀ ਹੋ ਸਕਦਾ ਪਰ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ। ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ ਉਹਨਾਂ ਨੂੰ ਜੀ ਆਇਆਂ ਨੂੰ, ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਹਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਕਰਾਮਾਤੀ ਇਤਿਹਾਸ ਉਹ ਨਹੀਂ ਮੰਨਦੇ ਪਰ ਤਿਆਗ ਕੇ ਸਭ ਕੁਝ ਮਹਾਰਾਜ ਤੁਰੇ ਇਹ ਇਤਿਹਾਸ ਠੀਕ ਹੈ। ਅਸੀਂ ਨਾਸਤਕ ਹਾਂ ਬਜ਼ਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਇਹ ਆਪਣੀ ਸਟੇਟਮੈਂਟ ਹੈ। ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਨੂੰ ਪੂਜਣਾ। ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ। ਆਓ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਇੱਕ ਟੀਮ ਬਣਾ ਕੇ ਤੁਰੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਇਹ ਸੁਣ ਲਿਆ ਜਿਹਨੇ ਤੁਰਨਾ ਤੁਰੇ, ਜਿਹਨੇ ਤੁਰਨਾ ਨਹੀਂ ਤੁਰਨਾ ਨਾ ਤੁਰੇ। ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਜਿਨ੍ਹਾਂ ਨੇ ਸਤਿਗੁਰ ਮੇਰਾ ਸਦਾ ਸਦਾ ਦੱਸਿਆ, ਹਰ ਥਾਂ ਹਰ ਵੇਲੇ ਜਦੋਂ ਫਿਰ ਉਸ ਪੁਆਇੰਟ ਆਫ ਵਿਊ ਤੋਂ ਗੁਰਬਾਣੀ ਦੇ ਤੁਰਦਾ ਵੇਖਦੇ ਆ ਫਿਰ ਉਹ ਤੇ ਹਰ ਚੀਜ਼ ਹੀ ਸਿਖਾਉਂਦੀ ਹੈ। ਜਿੱਦਣ ਤੋਂ ਇਦਾਂ ਦਾ ਨਜ਼ਰੀਆ ਬਣਿਆ ਹਰ ਚੀਜ਼ ਵੱਲ ਵੇਖ ਕੇ ਕੁਝ ਨਾ ਕੁਝ ਸਿੱਖ ਲਈਦਾ, ਹਰ ਚੀਜ਼ ਵੱਲ ਵੇਖ ਕੇ ਸਿੱਖ ਲਈਦਾ। ਬਸ ਸਿੱਖਣ ਦੀ ਜੇ ਜਾਚ ਆ ਜਾਏ, ਸਿੱਖਣ ਦੀ ਕਲਾ ਆ ਜਾਏ, ਸਿਖਿਆਰਥੀ ਬਣ ਜਾਈਏ, ਸਿੱਖ ਬਣ ਜਾਈਏ ਤੇ ਆਪਾਂ ਗੱਲ ਕਰਦੇ ਹਾਂ ਵੀ ਕੁਦਰਤ ਦਾ ਪੱਤਾ ਪੱਤਾ ਤੁਹਾਨੂੰ ਸਿਖਾਉਣ ਲੱਗ ਜਾਂਦਾ, ਸਿੱਖਿਆ ਦੇਣ ਲੱਗ ਜਾਂਦਾ। ਜੇ ਅਸੀਂ ਸਿੱਖਣ ਵਾਲੇ ਪਾਸੇ ਤੁਰੀਏ, ਜਾਚ ਲੈਣੀ ਚਾਹੀਏ ਸਮੁੱਚੇ ਇੱਕ ਦੇ ਵਿੱਚੋਂ, ਜਿੱਥੇ ਮਰਜ਼ੀ ਸਮੁੱਚਾ ਇੱਕ ਹੈ ਜਿਹੜਾ ਜਿਹਦੇ ਨਾਲ ਸਾਡਾ ਅਸੀਂ ਸਾਨੂੰ ਇੱਕ ਨਾਲ ਜੋੜਿਆ। ਇੱਕ ਸਾਰੇ ਥਾਵਾਂ ਤੇ ਵਿਆਪਕ ਹੈ, ਇੱਕ ਰਸ ਵਿਆਪਕ ਹੈ, ਫਿਰ ਇੱਕ ਤੋਂ ਜਦੋਂ ਮਰਜ਼ੀ ਕਲਾਸ ਲਾ ਲਓ। ਜਿਵੇਂ ਟੀਚਰ ਹੈ, ਇੱਕ ਟੀਚਰ ਹੈ, ਉਹ ਤੇ ਇੱਕ ਥਾਂ ਤੇ ਹੀ ਹੈ, ਸਾਡੇ ਵਾਲਾ ਫੈਲਿਆ ਹੋਇਆ ਜਿਹਦਾ ਅਸੀਂ ਰੂਪ ਹਾਂ ਤੇ ਜਿੱਥੇ ਚਾਹੀਏ ਗਿਆਨ ਲੈ ਲਈਏ। ਹਰ ਚੀਜ਼ ਸਿਖਾਉਂਦੀ ਹੈ। ਮੈਂ ਕਿੰਨੀ ਵਾਰੀ ਗੱਲ ਕਰ ਚੁੱਕਿਆ ਵੀ ਪਤਲੇ ਬੰਦੇ ਨੂੰ ਵੇਖ ਕੇ ਕੀ ਸਿੱਖਦੇ ਹਾਂ, ਫਿੱਟ ਫਿੱਟ ਨੂੰ ਵੇਖ ਕੇ ਕੀ ਜੀ ਕਰਦਾ, ਵੀ ਅਸੀਂ ਵੀ ਇਹ ਵੀ ਸਿੱਖਦੇ, ਤੇ ਮੋਟੇ ਨੂੰ ਵੇਖ ਕੇ ਕੀ ਕਰਦੇ ਹਾਂ, ਵੀ ਇਹੋ ਜਿਹਾ ਅਸੀਂ ਨਹੀਂ ਬਣ। ਮਤਲਬ ਸਿੱਖੀ ਚੱਲੋ, ਹਰ ਚੀਜ਼ ਸਿਖਾਈ ਜਾਂਦੀ, ਹਰ ਚੀਜ਼ ਸਿੱਖਿਆ ਦੇ ਰਹੀ ਹੈ। ਬਸ ਜੇ ਸਿੱਖਣ ਦੀ ਜਾਚ ਹੋਵੇ, ਜੇ ਕਲਾ ਹੋਵੇ, ਹਰ ਚੀਜ਼ ਵਿੱਚੋਂ ਸਿੱਖਿਆ ਜਾ ਸਕਦਾ, ਸਮਝਿਆ ਜਾ ਸਕਦਾ। ਜਦੋਂ ਤੋਂ ਆਪਾਂ ਇਹਨਾਂ ਨੁਕਤਿਆਂ ਨੂੰ ਸਮਝਣ ਲੱਗੇ ਹਾਂ, ਕਿੰਨਾ ਕੁਝ ਹੈ ਜਿਹੜਾ ਆਲੇ ਦੁਆਲੇ ਸੰਗ੍ਰਹਿ ਕਰਨ ਲੱਗ ਗਿਆ, ਦਿਮਾਗ ਇਕੱਠਾ ਕਰਨ ਲੱਗ ਗਿਆ। ਤੇ ਸ਼ੁਕਰੀਆ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਫਿਰ ਹੋਣਾ ਹੀ ਹੋਣਾ ਵੀ ਤੁਸੀਂ ਦੱਸਿਆ ਵੀ ਇੱਦਾਂ ਵੇਖੋ ਹੈ ਕਿ ਨਹੀਂ। ਜਿੱਦਾਂ ਨਿੱਕੇ ਨਿਆਣੇ ਨੂੰ ਨਹੀਂ ਸਮਝਾਉਂਦਾ ਹੁੰਦਾ ਕੋਈ ਵੀ ਇਹ ਬੱਚੇ, ਛੋਟ ਬੱਚਾ ਕਹਿੰਦਾ ਕਿੱਥੇ ਹੈ, ਮੈਨੂੰ ਤੇ ਦੇਖਦਾ ਨੀ ਚੰਦਰਮਾ, ਉੱਪਰ ਨਿਗਾਹ ਮਾਰਦਾ। ਫਿਰ ਅਗਲਾ ਇਹ ਨੇੜੇ ਆਉਂਦਾ, ਨੇੜੇ ਆਉਂਦਾ ਤੇ ਇਹ ਉਹ ਵੇਖ ਇੱਧਰ ਵੇਖ, ਉਹ ਵੇਖ ਇਹ ਵਿਖਾਉਂਦਾ, ਫਿਰ ਦੇਖਦਾ ਹਾਂ ਉਹ ਹੈ। ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਐਂ ਵਿਖਾਇਆ ਵੀ ਉਹ ਵੇਖ, ਹਰ ਥਾਂ ਤੇ ਵੇਖ ਵੇਖ। ਕੀੜੀਆਂ ਵਿੱਚ ਸਿੱਖਿਆ ਦਿੰਦੀਆਂ ਨਾ ਕੀੜੀਆਂ, ਕਿਵੇਂ ਲਾਈਨ ਬਣਾ ਕੇ ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ। ਵੇਖ ਦੂਜਾ ਵੱਲ ਵੇਖ, ਕੱਛੂ ਵੱਲ, ਇੱਕ ਇੱਕ ਚੀਜ਼ ਵੱਲ ਵੇਖੀ ਚੱਲ ਤੇ ਸਿੱਖੀ ਚੱਲ, ਹਰ ਚੀਜ਼ ਹੀ ਸਿਖਾਉਂਦੀ ਹੈ। ਹੁਣ ਮਸਲਾ ਇਹ ਹੈ ਵੀ ਜੇ ਬੰਦਾ ਸਿੱਖਣਾ ਨਹੀਂ ਚਾਹੁੰਦਾ ਫਿਰ ਚਾਹੇ ਅੱਗੇ ਕੋਈ ਵੀ ਹੋਵੇ, ਹੁਣ ਸਾਈਕੋਲੋਜੀ ਵਾਲੇ ਬੰਦੇ ਨੇ ਸਾਈਕੋਲੋਜਿਸਟ ਮੈਂ ਵੀਰਾਂ ਨੂੰ ਸੁਣਦਾ ਸੀ ਵੀ ਉਹਨਾਂ ਕੋਲ ਬੰਦੇ ਜਾਂਦੇ ਨੇ ਕਈ ਕਈ ਘੰਟੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਸਾਡੇ ਤੇ ਹੈ ਹੀ ਨਹੀਂ ਇਹ ਚੀਜ਼ਾਂ ਵੀ ਸਾਈਕੀ ਤੇ ਵੀ ਮੈਨੂੰ ਹੁਣ ਪ੍ਰੋਬਲਮ ਹੈ ਵੀ ਮੈਂ ਉਹਦਾ ਇਲਾਜ ਕਰਾਵਾਂ ਗੋਰਿਆਂ 'ਚ ਇਹ ਚੀਜ਼ ਹੈਗੀ ਹੈ ਮੰਨ ਲਓ ਕਿਸੇ ਨੂੰ ਵੇਖ ਕੇ ਸਾੜਾ ਹੁੰਦਾ ਵੀ ਇਹਨੂੰ ਵੇਖ ਕੇ ਮੈਨੂੰ ਗੁੱਸਾ ਚੜਦਾ ਸਾਡੇ ਲਈ ਇਹ ਕੋਈ ਪ੍ਰੋਬਲਮ ਨਹੀਂ ਪਰ ਉਹ ਜਾਂਦੇ ਨੇ ਉਹਨਾਂ ਕੋਲ ਜਾ ਕੇ ਬੈਠਦੇ ਨੇ ਸਾਈਕੋਲੋਜਿਸਟ ਜਿਹੜੇ ਹੁੰਦੇ ਨੇ ਵੀ ਵੀਰ ਜੀ ਭਾਈ ਸਾਹਿਬ ਜਿਹੜੇ ਵੀ ਉਹਨਾਂ ਦਾ ਬੰਦੇ ਡਾਕਟਰ ਨੇ ਵੀ ਤੁਹਾਨੂੰ ਆਹ ਫੀਸ ਹੈ $50 $1,000 ਤੇ ਮੇਰੀ ਆਹ ਪ੍ਰੋਬਲਮ ਹੈ ਉਹ ਦੋ ਦੋ ਘੰਟੇ ਗੱਲਾਂ ਕਰਦੇ ਨੇ ਉਹਨਾਂ ਨਾਲ ਫਿਰ ਉਹ ਪ੍ਰੋਬਲਮ ਲੱਭਦੇ ਨੇ ਵੀ ਤੇਰੀ ਆਹ ਪ੍ਰੋਬਲਮ ਹੈ ਤਾਂ ਤੂੰ ਇੱਦਾਂ ਹੈ ਆਹ ਤੇਰੇ 'ਚ ਪ੍ਰੋਬਲਮ ਹੈ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੇਰਾ ਜੀ ਕਰਦਾ ਵੀ ਮੈਂ ਇੱਦਾਂ ਉਹ ਫਿਰ ਚੰਗੀ ਤਰ੍ਹਾਂ ਸੁਣਦੇ ਨੇ ਹੈ ਨਾ ਜਦੋਂ ਉਹ ਸਮਝਾਉਂਦੇ ਨੇ ਫਿਰ ਬੰਦੇ ਉਹਦੀ ਜਦੋਂ ਫੋਲੋ ਕਰਦੇ ਨੇ ਤੇ ਫਿਰ ਉਹ ਬਦਲਦੇ ਨੇ ਪਰ ਹੁਣ ਇੱਕ ਗੱਲ ਦੇਖੋ ਜਿਹੜੇ ਹੁਣ ਇਦਾਂ ਦੇ ਬੰਦਿਆਂ ਕੋਲ ਜਾਈਏ ਗੱਲ ਕਰੀਏ ਪਰ ਉਹ ਬੰਦੇ ਵੀ ਉਹਨੂੰ ਹੀ ਬਦਲ ਸਕਦੇ ਨੇ ਜਿਹੜਾ ਬੰਦਾ ਬਦਲਣਾ ਚਾਹੁੰਦਾ ਹੈ ਪ੍ਰੋਬਲਮ ਤੇ ਉਹਨੇ ਦੱਸਤੀ ਵੀ ਆਹ ਪ੍ਰੋਬਲਮ ਹੈ ਤੇਰੀ ਆਹ ਪ੍ਰੋਬਲਮ ਹੈ ਇਦਾਂ ਕਰਕੇ ਤੂੰ ਡਰਦਾ ਤਾਂ ਹੈ ਇਸ ਚੀਜ਼ ਤੋਂ ਤੂੰ ਤਾਂ ਡਰਦਾ ਜੇ ਗੁਰੂ ਗ੍ਰੰਥ ਸਾਹਿਬ ਕੋਲ ਆਵਾਂਗੇ ਇੱਥੋਂ ਸਾਨੂੰ ਬੜਾ ਕੁਝ ਸਮਝਣ ਨੂੰ ਮਿਲਦਾ ਆਪਾਂ ਨੂੰ ਕਿੰਨੇ ਬੰਦੇ ਮਿਲਦੇ ਆ ਭਾਈ ਸਾਹਿਬ ਇੱਦਾਂ 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 ਮੈਂ ਕਈ ਵਾਰੀ ਅੱਧਾ ਘੰਟਾ ਲਾ ਦਿੰਦਾ ਵੀ ਭਾਈ ਐਂ ਨਹੀਂ ਐਂ ਕਰਨਾ ਪਰ ਹੁਣ ਪੰਗਾ ਤੇ ਇਹ ਹੈ ਚਾਹੇ ਆਪਣੇ ਕੋਲ ਆ ਜਾਏ ਕੋਈ ਜਿੱਥੇ ਮਰਜ਼ੀ ਜਾਵੇ ਚਾਹੇ ਕੋਈ ਇੱਦਾਂ ਦੇ ਸਾਇੰਟਿਸਟ ਨੇ ਮਨੋਵਿਗਿਆਨੀ ਨੇ ਇਹਨਾਂ ਕੋਲ ਜਾਵੇ ਉਹ ਬੰਦੇ ਬਦਲਣਗੇ ਤਾਂ ਜੇ ਬੰਦਾ ਇਸ ਲਈ ਗਿਆ ਵੀ ਮੈਂ ਬਦਲਣਾ ਹੈ ਮੇਰੀ ਪ੍ਰੋਬਲਮ ਹੈ ਮੈਂ ਸੁਭਾਅ ਆਪਣਾ ਚੇਂਜ ਕਰਨਾ ਹੈ ਠੀਕ ਹੈ ਨਾ ਹੋਰ ਅਗਲੀ ਗੱਲ ਕਰਾਂ ਉਹ ਤੇ ਚੇਂਜ ਕਰਦੇ ਹੀ ਨਹੀਂ ਜੇ ਨਾ ਆਪਣੇ ਡਾਕਟਰ ਆਪ ਵੀ ਡਾਕਟਰ ਬਣੇ ਰਹੀਏ ਆਪਣੀ ਸਾਈਕੀ ਨੂੰ ਆਪ ਹੀ ਵੇਖਦੇ ਰਹੀਏ ਆਪ ਹੀ ਜੱਜ ਬਣੇ ਰਹੀਏ ਵੀ ਜਿੱਥੇ ਜਿੱਥੇ ਪ੍ਰੋਬਲਮਾਂ ਨੇ ਕਿਵੇਂ ਇਹਨੂੰ ਠੀਕ ਕਰਨਾ ਕਹੀਏ ਏਡੇ ਦਿਮਾਗੀ ਬੰਦੇ ਹੈ ਕਿ ਉਹ ਆਪ ਹੀ ਡਾਕਟਰ ਨੇ ਆਪਣੇ ਆਪ ਹੀ ਆਪਣਾ ਇਲਾਜ ਕਰਦੇ ਨੇ ਮੈਨੂੰ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਪ੍ਰੋਬਲਮ ਹੈ ਮੇਰੀ ਮੈਂ ਇਹਦਾ ਹੱਲ ਕਰਨਾ ਮਤਲਬ ਫਿਰ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਆਪਣਾ ਆਪ ਵੀ ਕਰ ਸਕਦੇ ਹੋ ਤੇ ਜੇ ਨਹੀਂ ਕਰਨਾ ਤੇ ਦੁਨੀਆ ਦਾ ਸਭ ਤੋਂ ਮਸ਼ਹੂਰ ਮਨੋਵਿਗਿਆਨੀ ਵੀ ਹੋਵੇ ਲੈ ਜਾਓ ਚਲੇ ਜਾਓ ਉਹਦੇ ਕੋਲ ਕੋਈ ਫਰਕ ਨਹੀਂ ਪੈਂਦਾ ਬਸ ਬਦਲੇਗਾ ਉਹ ਜਿਹੜਾ ਬਦਲਣਾ ਚਾਹੁੰਦਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਏ ਆਪਣੇ ਮਨ ਨੂੰ ਕਚਹਿਰੀ ਚ ਆਪ ਖੜੇ ਕਰਨਾ ਪੈਣਾ ਇਹਦੇ ਨਾਲ ਝਗੜਨਾ ਪੈਣਾ ਇੱਥੇ ਗਲਤ ਹੈ ਤੂੰ ਆਪਣੇ ਆਪ ਨੂੰ ਕਹਿਣਾ ਪੈਣਾ ਆਹ ਤੇਰੀ ਪ੍ਰੋਬਲਮ ਹੈ ਇਹਨੂੰ ਠੀਕ ਕਰ ਮਰ ਜਿਵੇਂ ਬੰਦਾ ਦੂਜੇ ਨੂੰ ਕਹਿੰਦਾ ਨਾ ਇਹ ਤਾਂ ਆਪਣੇ ਆਪ ਨੂੰ ਕਹਿਣਾ ਪੈਣਾ ਤੂੰ ਦੱਸ ਮੈਨੂੰ ਮੇਰੇ ਤੋਂ ਕਈ ਵਾਰੀ ਏਦਾਂ ਹੁੰਦਾ ਮੈਂ ਆਪਣੀ ਗੱਲ ਦੱਸਦਾ ਮੇਰੀ ਪ੍ਰੋਬਲਮ ਕੀ ਹੈ ਕਈ ਵਾਰੀ ਨਾ ਆਪਾਂ ਬੰਦਿਆਂ ਨਾਲ ਗੱਲ ਕਰਦੇ ਹੁੰਦੇ ਹਾਂ ਆਇਆਂ ਨਾਲ ਤੇ ਮੈਂ ਕਈ ਵਾਰੀ ਉਹ ਗੱਲਾਂ ਵੀ ਕਰ ਦਿੰਦਾ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਮਤਲਬ ਫਿਰ ਮੈਨੂੰ ਪਤਾ ਲੱਗਦਾ ਵੀ ਯਾਰ ਮੈਂ ਐਵੇਂ ਘੰਟਾ ਲਾਤਾ ਵੀ ਮੇਰੀ ਮੈਨੂੰ ਪਤਾ ਬਾਅਦ 'ਚ ਲੱਗਦਾ ਕਈ ਵਾਰੀ ਵੀ ਮੈਂ ਨਾ ਆਹ ਗੱਲਾਂ ਕਰਨੀਆਂ ਸੀ ਪਰ ਮੇਰੇ ਪਟਾ ਚੜ ਗਿਆ ਜਿਵੇਂ ਰੀਲ ਨਹੀਂ ਚੱਲ ਪੈਂਦੀ ਪਟਾ ਚੜ ਗਿਆ ਉਹ ਪਟਾ ਚੜੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਜਦੋਂ ਫਲੋ ਫਲੋ ਦੇ ਵਿੱਚ ਗੱਲ ਕਰਦਿਆਂ 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 ਕਈ ਕੁਛ ਕਹਿੰਦੀ ਨਾ ਅਗਲੇ ਨੂੰ ਲੋੜ ਹੁੰਦੀ ਨਾ ਅਗਲੇ ਦਾ ਕਈ ਵਾਰੀ ਇੰਟਰਸਟ ਹੁੰਦਾ ਪਰ ਫਿਰ ਉਹਨੂੰ ਕੰਟਰੋਲ ਕਰੀਦਾ ਹੁਣ ਮੈਂ ਕੀ ਕਰਦਾ ਕਈ ਵਾਰੀ ਮੈਂ ਦੋ ਤਿੰਨ ਪੁਆਇੰਟ ਨੋਟ ਕੀਤੇ ਆ ਸਾਹਮਣੇ ਹੀ ਆ ਜਾਂਦੇ ਆ ਮੈਂ ਫਿਰ ਉਹਨੂੰ ਚੇਤਾ ਆ ਜਾਂਦਾ ਮੇਰੇ ਫਿਰ ਮੈਨੂੰ ਮਿਲਣਾ ਮੈਂ ਕਿਹਾ ਮੈਂ ਧਿਆਨ 'ਚ ਰੱਖਣਾ ਯਾਰ ਵੀ ਮੈਂ ਇੰਨਾ ਕੁ ਰੱਖਣਾ ਇਹਦਾ ਫਾਇਦਾ ਵੀ ਹੈ ਇਹਦਾ ਬੜਾ ਨੁਕਸਾਨ ਵੀ ਕਈ ਬੰਦੇ ਹੁਣ ਆਲੇ ਦੁਆਲੇ ਵੇਖਿਓ ਪ੍ਰੋਗਰਾਮ ਕਰਦੇ ਨੇ ਰੇਡੀਓ ਤੇ ਕਰਦੇ ਨੇ ਮੈਂ ਸੁਣਦਾ ਵੇਖਦਾ ਮੈਂ ਕਹਿੰਦਾ ਯਾਰ ਕਈ ਗੱਲਾਂ ਪ੍ਰਚਾਰਕ ਨਾ ਅੰਦਰ ਕਰਦੇ ਨੇ ਅੰਦਰ ਆਪਸ 'ਚ ਕਰਦੇ ਨੇ ਮਸ਼ੀਨਰੀ ਜਾਗਰੂਕ ਅੰਦਰੇ ਅੰਦਰ ਹੀ ਕਰਦੇ ਨੇ ਗੱਲਾਂ ਉੱਪਰ ਨਹੀਂ ਕਰਦੇ ਤੇ ਕਈ ਇੰਨੀ ਖੁੱਲ੍ਹ ਕੇ ਗੱਲ ਕਰ ਦਿੰਦੇ ਨੇ ਜਿਹੜੀ ਕਿ ਜਿਹੜੇ ਮਸ਼ੀਨਰੀ ਨੇ ਪ੍ਰਚਾਰਕ ਨੇ ਅੰਦਰ ਕਰਦੇ ਨੇ ਲੁੱਕ ਕੇ ਪਤਾ ਸਾਰਾ ਹੁੰਦਾ ਪਰ ਸਾਹਮਣੇ ਨਹੀਂ ਕਰਦੇ ਇਹਦਾ ਕੀ ਹੁੰਦਾ ਹੈ ਵੀ ਸਾਰੇ ਬੰਦੇ ਜਦੋਂ ਉਦਾਂ ਦੀਆਂ ਗੱਲਾਂ ਸੁਣ ਲੈਂਦੇ ਨੇ ਖੁੱਲ੍ਹ ਜਾਂਦੇ ਕਿਉਂਕਿ ਸਾਰੇ ਤਾਂ ਅਵਾਰਾ ਹੋਣ ਵਾਲੇ ਨੇ ਥੋੜੀ ਥੋੜੀ ਗੱਲ ਬਾਹਰ ਆਵੇ 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 ਡਿਲੀਵਰ ਹੋਵੇ ਤਾਂ ਸਮਝ ਆ ਜਾਂਦੀ, ਜੇ ਸਾਰਾ ਹੀ ਕਹਿ ਦਿਓ ਤੇ ਦੁੱਧ ਹਜ਼ਮ ਨਹੀਂ ਹੁੰਦਾ। ਘਿਓ ਹੁਣ ਕਿੱਥੇ ਅੱਜ ਕੱਲ੍ਹ ਹਜ਼ਮ ਹੁੰਦਾ, ਖਾਲਸ ਸ਼ੁੱਧ ਘਿਓ ਖਵਾ ਦਿਓ ਕਿੱਥੇ ਹਜ਼ਮ ਹੁੰਦਾ, ਵਾਹਦਾ ਉਲਟੀ ਹੀ ਕਰੂ। ਪਰ ਇੱਕ ਗੱਲ ਤੁਹਾਨੂੰ ਮੈਂ ਦੱਸਦਾ, ਨੋਟ ਕਰਿਓ, ਮੈਂ ਵੀ ਨੋਟ ਕੀਤੀ ਹੈ ਪਿਛਲੇ ਪੰਜਾਂ ਚਾਰਾਂ ਸਾਲਾਂ ਚ, ਜਿਹੜੇ ਬੰਦੇ ਨਾ ਪਰਦੇ ਰੱਖਦੇ ਨੇ ਉਹਨਾਂ ਵਿੱਚ ਤੇ ਖੁੱਲ੍ਹ ਕੇ ਗੱਲ ਕਰਨ ਵਾਲਿਆਂ 'ਚ ਇੱਕ ਫਰਕ ਹੈ। ਨੁਕਸਾਨ ਵੀ ਹੈ, ਖਲਾਰਾ ਪੈ ਜਾਂਦਾ, ਅਰਾਜਕਤਾ ਫੈਲ ਜਾਂਦੀ ਹੈ, ਨੁਕਸਾਨ ਵੀ ਹੈ, ਖਲਾਰਾ ਪੈ ਜਾਂਦਾ, ਇਹ ਵੀ ਹੈ। ਤਾਂ ਕਰਕੇ ਉਹਨੂੰ ਪਲੈਨਿੰਗ ਦੇਣੀ ਬੜੀ ਜ਼ਰੂਰੀ ਹੈ, ਹਰ ਗੱਲ ਨੂੰ ਡਿਲੀਵਰ ਕਰਨਾ ਕਿੰਨਾ ਕਰਨਾ ਪਤਾ ਹੋਣਾ ਚਾਹੀਦਾ। ਪਰ ਇੱਕ ਉਹਦਾ ਫਾਇਦਾ ਹੈ, ਉਹ ਪਤਾ ਕੀ ਹੈ, ਦਿਲ ਦੀਆਂ ਗੱਲਾਂ ਆਪਾਂ ਕਿਹਦੇ ਨਾਲ ਕਰਦੇ ਹਾਂ, ਆਪਣੇ ਖਾਸ ਯਾਰ ਨਾਲ ਕਰਦੇ ਨੇ ਦਿਲ ਦੀਆਂ ਗੱਲਾਂ। ਬਸ ਇੱਕ ਗੱਲ ਪੱਕੀ ਹੈ, ਜਿਹੜਾ ਬੰਦਾ ਖੁੱਲ੍ਹ ਕੇ ਦਿਲ ਦੀ ਗੱਲ ਕਰਦਾ ਹੈ ਯਾਰ ਵੀ ਆਪਣੇ ਪੱਕੇ ਬਣਾ ਜਾਂਦਾ, ਦਿਲਦਾਰ ਬਣ ਜਾਂਦਾ ਬੰਦੇ। ਪਤਾ ਜਿਹੜੇ ਬੰਦੇ ਸੁਣਦੇ ਸਮਝਦੇ ਹੁੰਦੇ ਨੇ ਪਤਾ ਕੀ ਕਹਿੰਦੇ ਨੇ, ਵੀ ਯਾਰ ਆਹ ਗੱਲ ਤੇ ਮੈਨੂੰ ਦੱਸੀ ਦੀ ਕਿਸੇ ਨੇ, ਤੇ ਦਿਲ ਦੀ ਕਰ ਗਿਆ। ਫਿਰ ਅਗਲਾ ਕਹਿੰਦਾ ਤੇਰੇ ਨਾਲ ਪਿਆਰ ਵੀ ਦੇ ਲੋ, ਇਹ ਫਰਕ ਹੈ। ਨਹੀਂ ਤੇ 15 ਬੰਦੇ ਨਾਲ ਨਹੀਂ ਤੁਰਦੇ, ਹਜ਼ਾਰਾਂ ਦੇ ਹਿਸਾਬ ਨਾਲ ਤੁਰ ਪੈਂਦੇ ਨੇ, ਉਹਨਾਂ ਨੂੰ ਇਹ ਲੱਗਦਾ ਹੈ ਜਿਹੜੀ ਪਰਸਨਲ ਗੱਲ ਹੈ ਇਹਨੇ ਕਿਵੇਂ ਕਰਤੀ ਮੇਰੇ ਨਾਲ ਦਿਲ ਦਿਲ। ਮੰਨ ਲਓ ਮੇਰੇ ਨਾਲ ਮੇਰੇ ਕੋਲ ਕੋਈ ਬੰਦਾ ਆ ਗਿਆ, ਮੈਂ ਉਹਦੇ ਨਾਲ ਪੂਰੀ ਪਰਸਨਲ ਗੱਲ ਕਰਤੀ, ਪਰਸਨਲ ਗੱਲ ਮੈਂ ਕਿਹਦੇ ਨਾਲ ਕਰਦਾ, ਆਪਣੇ ਕਿਸੇ ਖਾਸ ਬੰਦੇ ਨਾਲ। ਹੁਣ ਇਹਦਾ ਨੁਕਸਾਨ ਵੀ ਕਰ ਸਕਦਾ ਕੋਈ ਮੇਰਾ, ਉਹਨੂੰ ਗਲਤ ਲੈ ਜੇ, ਬੇਵਕੂਫ ਹੋਏਗਾ ਉਹਨੂੰ ਗਲਤ ਲੈ ਜੂ। ਪਰ ਜਿਹੜਾ ਥੋੜਾ ਜਿਹਾ ਜੈਨੂਅਨ ਹੋਇਆ ਉਹਨੇ ਪਤਾ ਕੀ ਕਹਿਣਾ, ਉਹਨੇ ਕਹਿਣਾ ਯਾਰ ਕਮਾਲ ਕਰਤੀ ਦਿਲ ਦੀ ਗੱਲ ਕਰਤੀ, ਤੇ ਮੇਰਾ ਯਾਰ ਬਣੂ ਕਿ ਨਹੀਂ ਬਣੂ ਕਿ ਨਹੀਂ, ਨੁਕਸਾਨ ਹੋਊ। ਡੰਗਰ ਬੰਦੇ ਨੇ ਆ ਗਿਆ ਕੋਈ, ਉਹ ਮੈਨੂੰ ਬਲੈਕਮੇਲ ਕਰੂ, ਸਮਝਦੇ ਹੋ, ਉਹ ਕਹੂਗਾ ਹਾਂ ਫੜੀ ਗਈ ਗੱਲ, ਹੁਣ ਮੈਂ ਐਂ ਕਰੂ। ਤੇ ਜੇ ਹੋਇਆ ਕੋਈ ਬੰਦਾ ਜੈਨੂਅਨ, ਉਹ ਮੇਰਾ ਪੱਕਾ ਦੋਸਤ ਬਣ ਜੂ, ਰਿਸਕ ਤੇ ਲੈਣਾ ਪੈਂਦਾ, ਇਹ ਰਿਸਕ ਲੈਣਾ ਪੈਂਦਾ। ਤਾਂ ਕਰਕੇ ਨਾ ਅਸੀਂ ਗੱਲਾਂ ਤੇ ਕਰਦੇ ਹਾਂ, ਅਗਲਾ ਕਿਉਂ ਨਹੀਂ ਮਰ ਮਿਟਦਾ, ਕਿਉਂਕਿ ਅੰਦਰ ਕੁਝ ਹੋਰ ਹੈ ਤੇ ਸਟੇਜਾਂ ਤੇ ਕੁਝ ਹੋਰ ਹੈ, ਅੰਦਰ ਗੱਲ ਹੋਰ ਹੈ ਬਾਹਰ ਹੋਰ ਹੈ, ਫਿਰ ਯਾਰ ਨਹੀਂ ਬਣਦੇ। ਹਾਂ ਇਹਦਾ ਨੁਕਸਾਨ ਹੁੰਦਾ, ਨਾਲ ਨੁਕਸਾਨ ਵੀ ਹੁੰਦਾ ਤੇ ਫਾਇਦਾ ਵੀ ਹੁੰਦਾ, ਦੋਨੇ ਪੱਖ ਨੇ ਇਸ ਚੀਜ਼ ਦੇ, ਫਾਇਦਾ ਵੀ ਹੈ ਤੇ ਨੁਕਸਾਨ ਵੀ। ਸਾਰੀਆਂ ਗੱਲਾਂ ਖੁੱਲ੍ਹ ਕੇ ਕਰਦੇ, ਮਤਲਬ ਸਟੇਜ ਤੇ ਮੈਂ ਨੋਟ ਕੀਤਾ ਪਿੱਛੇ ਪਰ ਪੰਜਾਂ ਚਾਰਾਂ ਸਾਲਾਂ 'ਚ ਆਪਾਂ ਕਈ ਗੱਲਾਂ ਬਹੁਤ ਖੁੱਲ੍ਹ ਕੇ ਕੀਤੀਆਂ, ਉਹ ਖੁੱਲ੍ਹਣ ਨੇ। ਅਗਲਾ ਜਿਹੜਾ ਡਾਊਟ ਜਿਹਾ ਸੀ ਵੀ ਪੜਦਾ ਹੀ ਰੱਖਦਾ ਯਾਰ, ਇੱਥੇ ਭੁਲੇਖਾ ਜਿਹਾ ਰੱਖਦਾ, ਜਦੋਂ ਉਹਨੂੰ ਖੁੱਲ੍ਹ ਕੇ ਕਹਿਤਾ ਇੱਕਦਮ ਕਲਿੱਕ ਹੋ ਗਈ ਗੱਲ, ਉੱਥੇ ਹੀ ਫਿਰ ਅਗਲੇ ਅੱਖ 'ਚੋਂ ਪਾਣੀ ਆ ਜਾਂਦਾ, ਘਰੇ ਬੈਠੇ ਦੇ ਅੱਖ 'ਚੋਂ ਪਾਣੀ ਆ ਜਾਂਦਾ ਵੀ ਹਾਂ ਯਾਰ, ਉਹ ਇੱਕ ਕਿਉਂਕਿ ਨੇੜਤਾ ਵੱਧਦੀ ਹੈ ਨਾ। ਅਗਲਾ ਕਹਿੰਦਾ ਆਹ ਤੇ ਅੰਦਰ ਦੀ ਗੱਲ ਸੀ, ਕਿਵੇਂ ਕਰਤੀ, ਜੇ ਸਾਨੂੰ ਆਪਣਾ ਸਮਝਿਆ ਤੇ ਤਾਂ ਹੀ ਕੀਤੀ, ਇਹ ਆਪਣਾ ਸਮਝਿਆ ਤਾਂ ਹੀ ਕੀਤੀ ਨਾ, ਤੇ ਬਗਾਨਾ ਸਵੇਰ ਫਿਰ ਕਿਉਂ ਕਰਦਾ ਹੈ, ਆਪਣੇ ਅੰਦਰ ਦੀ ਗੱਲ ਕਿਵੇਂ ਕਰ ਗਿਆ, ਦਿਲ ਦੀ ਗੱਲ ਕਿਵੇਂ ਕਰ ਗਿਆ। ਬਹੁਤੇ ਬੰਦਿਆਂ ਨੂੰ ਪਤਾ ਸਾਰਾ ਹੈ ਗੁਰਮਤ ਕੀ ਹੈ ਤੇ ਮਨਮਤ ਕੀ ਹੈ, ਅਸਲੀਅਤ ਕੀ ਹੈ, ਹਕੀਕਤ ਕੀ ਹੈ, ਧਰਮ ਦੀ ਹਕੀਕਤ ਦਾ ਸਾਰਿਆਂ ਨੂੰ ਪਤਾ ਹੈ, ਪਰ ਬੜੇ ਵਿਗੜੇ ਬੰਦੇ ਨੇ ਗੋਲ ਗੋਲ ਕਰੀ ਗਏ, ਗੋਲ ਗੋਲ, ਅੱਧਾ ਕੁ ਬਚਾ ਲਿਆ ਅੱਧਾ ਕੁ ਰੱਖ ਲਿਆ, ਕਿਤੇ ਭਾਵ ਅਰਥ ਕਿਤੇ ਸ਼ਬਦ ਅਰਥ, ਗੋਲ 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 ਗੋਲ, ਰੋਟੀ ਦਾ ਮਸਲਾ। ਪਰ ਜਦੋਂ ਹੀ ਤੁਸੀਂ ਗੱਲ ਕੇ ਖੁੱਲ੍ਹ ਕੇ ਕਰੋਗੇ ਤੇ ਇੱਕਦਮ ਕਲਿੱਕ ਕਰ ਜਾਂਦੀ ਹੈ, ਸਾਡਾ ਨੁਕਸਾਨ ਪਰ ਦੂਜੇ ਦਾ ਫਾਇਦਾ, ਜਿਹੜਾ ਬੰਦਾ ਸਮਝ ਗਿਆ ਉਹ ਕਰ ਗਿਆ, ਹੋ ਗਿਆ ਫਾਇਦਾ। ਤੇ ਸਾਡੇ ਵਰਗਿਆਂ ਦੀ ਡਿਊਟੀ ਇਹ ਸੀ, ਫਰਜ਼ੇ ਹੁਣ ਇੱਕ ਨੂੰ ਸਮਝਦੇ ਆ, ਇੱਕ ਦਾ ਰੂਪ ਆ, ਇੱਕ ਨੂੰ ਜਾਣਦੇ ਆ, ਕਹੀ ਜੋ ਜਿਹਨੇ ਜੋ ਕਹਿਣਾ। ਕਬੀਰ ਜੀ ਨੇ ਕਿਹਾ ਸ਼ਬਦ ਵਿਚਾਰ ਪਹਿਲਾਂ ਕਰਦੇ ਆ, ਫਿਰ ਆਪਾਂ ਥੋੜੀਆਂ ਜਿਹੀਆਂ ਗੱਲਾਂ ਕਰਨੀਆਂ ਨਾਲ ਨਾਲ, ਉਹ ਆਪਾਂ ਕਰਾਂਗੇ, ਪਹਿਲਾਂ ਆਪਾਂ ਨਾ ਸ਼ਬਦ ਵਿਚਾਰ ਕਰੀਏ। ਕਬੀਰ ਸਾਹਿਬ ਜੀ ਦਾ ਇਹ ਬਚਨ ਹੈ, ਜਬ ਹਬ ਇੱਕੋ ਇੱਕ ਘਰ ਜਾਣਿਆ ਤਬ ਲੋਕ ਕਾਹੇ ਦੁੱਖ ਮੰਨਿਆ। ਕਬੀਰ ਸਾਹਿਬ ਕਹਿੰਦੇ ਐ ਵੀ ਮੈਂ ਇੱਕ ਨੂੰ ਜਾਣ ਲਿਆ, ਇੱਕ ਨਾਲ ਮੇਰਾ ਪਿਆਰ ਪੈ ਗਿਆ, ਇੱਕ ਚੋਂ ਮੈਂ ਆਇਆ, ਇੱਕ ਚ ਹੀ ਮੈਂ ਸਮਾ ਜਾਣਾ, ਫੈਲਿਆ ਹੋਇਆ ਜਿਹੜਾ ਸਾਰੇ ਪਾਸੇ ਕੁਦਰਤ ਦੇ ਰੂਪ ਵਿੱਚ। ਜਦੋਂ ਮੈਂ ਇੱਕ ਨੂੰ ਸਮਝ ਗਿਆ, ਮੈਂ ਪਿਆਰ ਪਾ ਲਿਆ, ਤੇ ਲੋਕਾਂ ਨੇ ਦੁੱਖ ਬੜਾ ਮੰਨਿਆ, ਕਿਉਂਕਿ ਲੋਕ ਕਈ ਕਈ ਬਣਾਈ ਬੈਠੇ ਨੇ ਆਪਣੇ ਖਸਮ, ਪਰ ਸਾਡਾ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ,
ਇੱਕੋ ਹੈ
ਸਾਡਾ ਦੇਖ ਕੇ, ਉਹ ਇੱਕ ਹੈ ਜਿਹਦਾ ਮੈਂ ਵੀ ਰੂਪ ਹਾਂ, ਮੈਂ ਹਿੱਸਾ ਜਿਹਦਾ, ਉਹ ਇੱਕ ਹੈ। ਤੇ ਲੋਕਾਂ ਨੇ ਕਹਿੰਦੇ ਪਿੱਟ ਸੀ ਆਪਾਂ ਪਾ ਲਿਆ, ਦੁਖੀ ਹੋ ਗਏ, ਹੋਣਾ ਹੀ ਹੈ ਨਾ। ਹੁਣ ਕੋਈ ਬਹੁਤ ਸੋਹਣੀ ਔਰਤ ਹੈ, ਬੜੀ ਪਿਆਰੀ ਹੈ, ਤੇ ਉਹ ਕਵੇ ਪਿੰਡ ਦੇ 50-20-50 ਜਿਹੜੀ ਸੋਹਣੀ ਹੈ ਉਹਦੇ ਮਗਰ ਫਿਰਦੇ ਹੋਣ, ਵੀ ਸਾਡੇ ਨਾਲ ਵੀ ਗੱਲ ਕਰੇ, ਸਾਡੇ ਨਾਲ ਵੀ ਗੱਲ ਕਰੇ, ਬੋਲੀ ਮਿੱਠੀ ਸਾਡੇ ਨੂੰ ਬੁਲਾਵੇ, ਤੇ ਉਹ ਕਵੇ ਮੈਂ ਤੇ ਇੱਕ ਨਾਲ ਹੀ ਹਾਂ, ਤੇ ਫਿਰ ਦੁੱਖ ਮੰਨਣਗੇ ਕਿ ਨਹੀਂ ਪਿੰਡ ਵਾਲੇ ਜਿਹੜੇ ਚਾਹੁੰਦੇ ਸੀ। ਕਈ ਤੇ ਇਹੋ ਜਿਹੇ ਹੁੰਦੇ ਨੇ ਜਿੱਥੇ ਮਰਜ਼ੀ ਫਿਰੀ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ। ਮੈਂ ਗੱਲ ਕਰਦਾ ਸੋਹਣੇ ਦੀ, ਮੈਂ ਗੱਲ ਕਰਦਾ ਕਬੀਰ ਜੀ ਵਰਗੇ ਦੀ, ਤਾਂ ਦੁੱਖ ਮੰਨਣਾ। ਹੋਰ ਤੇ ਬਥੇਰੇ ਸੀ, ਪਰ ਸਿਆਣਾ ਹੈ, ਸਮਝਦਾਰ ਬੰਦਾ, ਇਹ ਕਿਉਂ ਨਹੀਂ ਯਾਰ, ਇੱਕ ਤੇ ਹੈ ਵੀ ਸਿਆਣਾ, ਇੱਕ ਹੈ ਤੇਜ, ਇਹਦੇ ਤੋਂ ਅਸੀਂ ਇਹ ਉਮੀਦ ਕਰਦੇ ਹਾਂ ਵੀ ਇਹ ਸਾਡੀ ਗੱਲ ਸਾਡੇ ਵੱਲ ਵੀ ਧਿਆਨ ਦੇਵੇ ਮਾੜਾ ਜਿਹਾ, ਸਾਡੇ ਵੱਲ ਵੀ ਵੇਖੇ ਮਾੜਾ ਜਿਹਾ। ਪਰ ਹੁਣ ਅਗਲੇ ਮਾਲਕ ਇੱਕ ਖਸਮ ਬਣਾਈ ਬੈਠੇ, ਉਹ ਤਾਂ ਉਹਨਾਂ ਕੀ ਲੈਣਾ, ਉਹ ਦਰ ਦਰ ਤੇ ਥਾਂ ਥਾਂ ਤੇ ਕਿਵੇਂ ਦੁਹਾਗਣ ਥੋੜਾ, ਉਹ ਤੇ ਸੁਹਾਗਣ ਬਣੇ। ਉਹ ਕਹਿੰਦੇ ਸਾਡਾ ਇੱਕ ਹੈ, ਉਹਦੇ ਚੋਂ ਆਏ ਹੋ, ਸਾਡੇ ਨਾਲ ਸਾਡਾ ਪਿਆਰ ਹੈ, ਇੱਕ ਮਿਕ ਤੇ ਉਹਦੇ ਨਾਲ ਹੋਣਾ, ਉਹਦੇ ਨਾਲ ਇੱਕ ਮਿਕ ਰਹਿਣਾ। ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੈ ਮੁੜ ਜਾਏ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੈ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਐਗਜੈਂਪਲ ਵੇਖੋ, ਕਹਿੰਦੇ ਪਤੀ ਨਾਲ ਇੱਕ ਮਿਕ ਨਹੀਂ ਹੋਈ ਤੇ ਅੱਜ ਮੇਰਾ ਅੰਗ ਅੰਗ ਟੁੱਟਦਾ। ਪੁੱਛੋ ਉਹਨਾਂ ਨੂੰ ਜਿਹੜੀਆਂ ਦੁਹਾਗਣਾਂ ਨੇ, ਉਹਨਾਂ ਦੀ ਜ਼ਿੰਦਗੀ ਰਹਿਣ ਉਮਰ ਕਿਵੇਂ ਲੰਘਦੀ ਹੈ। ਤੇ ਮਤਲਬ ਇਹਦਾ ਇਹ ਹੈ ਵੀ ਇੱਕ ਮਿਕ ਉਹਦੇ ਤੋਂ ਉਲਟ ਚੱਲਦੇ ਆ, ਤੇ ਅੱਜ ਹੀ ਮੈਂ ਮਾੜਾ ਜਿਹਾ ਉਲਟ ਚੱਲਿਆ, ਕੁਦਰਤ ਦਾ ਨਿਯਮ ਮੈਂ ਅੱਜ ਹੀ ਤੋੜਿਆ, ਕੁਦਰਤ ਦੇ ਵਿਧਾਨ ਤੋਂ ਮੈਂ ਅੱਜ ਹੀ ਬਾਹਰ ਚੱਲਿਆ ਤੇ ਔਖਾ ਹੋ ਰਿਹਾ। ਧੰਨ ਉਹ ਨੇ ਜਿਹੜੇ ਰੋਜ਼ ਹੀ ਟੁੱਟੇ ਫਿਰਦੇ ਨੇ, ਅੱਜ ਹੀ ਮੈਂ ਨਿਯਮ ਤੋੜਿਆ ਕੁਦਰਤ ਦਾ, ਸਮਝਦੇ ਹੋ, ਮੈਂ ਅੱਜ ਹੀ ਨਿਯਮ ਤੋੜਿਆ। ਧੰਨ ਉਹ ਨੇ ਜਿਹੜੇ ਰੋਜ਼ ਹੀ ਕੁਦਰਤ ਤੇ ਉਲਟੀ ਚੱਲਦੇ ਨੇ, ਰੱਬ ਤੋਂ ਉਲਟੀ ਚੱਲ, ਧੰਨ ਉਹ ਨੇ ਜਿਹੜੇ ਰੋਜ਼ ਹੀ। ਮੈਂ ਤੇ ਇੱਕ ਦਿਨ ਮਾੜਾ ਜਿਹਾ ਗਲਤੀ ਕੀਤੀ ਹੈ ਵੀ ਲਾਅ ਆਫ ਨੇਚਰ ਨੂੰ ਛੱਡਿਆ, ਕੁਦਰਤ ਦਾ ਵਿਧਾਨ ਛੱਡ ਕੇ, ਮੰਨ ਲਓ ਅਸੀਂ ਤੁਰੇ ਜਾਂਦੇ ਹਾਂ, ਇੱਕ ਨਿਯਮ ਨਹੀਂ ਤੋਰਨ ਦਾ, ਮੈਂ ਅੰਦਰ ਤੁਰਦਾ, ਮੈਂ ਤਾਂ ਠੋਕਰ ਨਹੀਂ ਖਾਧੀ ਕਦੀ, ਅੱਜ ਹੀ ਮਾੜਾ ਜਿਹਾ ਧਿਆਨ ਇੱਧਰ ਗਿਆ ਨਹੀਂ ਤੇ ਠੇਡਾ ਵੱਜਾ ਤੇ ਠਾਹ ਡਿੱਗਾ, ਧੰਨ ਉਹ ਨੇ ਜਿਹੜੇ ਰੋਜ਼ ਹੀ ਡਿੱਗਦੇ ਨੇ, ਮੇਰੇ ਤੋਂ ਤੇ ਅੱਜ ਗਲਤੀ ਹੋਈ। ਉਹ ਕਮਲੇ ਰੋਜ਼ ਹੀ ਇੱਦਾਂ, ਅੱਜ ਨਾ ਸੁੱਤੀ ਕੰਤ ਸਿਓ, ਮੈਂ ਤਾਂ ਅੱਜ ਹੀ ਨਹੀਂ ਸੁੱਤਾ। ਤੇ ਧੰਨ ਉਹ ਨੇ, ਹੈਰਾਨ ਮੈਂ ਇਸ ਗੱਲੋਂ ਆ ਵੀ ਜਿਹੜੀਆਂ ਰੋਜ਼ ਹੀ ਨਹੀਂ ਸੁੱਤੀਆਂ ਉਹਨਾਂ ਦਾ ਕੀ ਬਣਦਾ ਹੋਊ। ਜਿਹੜੇ ਪਰਮਾਤਮਾ ਦੇ ਨਿਯਮਾਂ ਚ, ਕੁਦਰਤ ਦੇ ਨਿਯਮ ਚ ਚੱਲਦੇ ਆ, ਰੱਬੀ ਨਿਯਮ ਚ ਚੱਲਦੇ ਆ, ਉਹ ਕਹਿੰਦੇ ਆ ਨਜ਼ਾਰਾ ਹੀ ਬੜਾ। ਤੇ ਕਹਿੰਦੇ ਕਮਾਲ ਉਹ ਹੈ ਜਿਹੜਾ ਨੇ ਕਦੇ ਨਿਯਮ ਮੰਨੇ ਹੀ ਨਹੀਂ, ਜਿਹੜੇ ਤੁਰੇ ਹੀ ਨਹੀਂ ਕਦੇ, ਹੈਰਾਨੀ ਤੇ ਉਹਨਾਂ ਵੱਲ ਵੇਖ ਕੇ ਹੁੰਦੀ। ਅਸੀਂ ਤੇ ਇੱਕ ਦਿਨ ਹੀ ਪਰੇ ਹਟੇ ਹਾਂ ਤਾਂ ਦੁਖੀ ਹੋ ਗਏ ਹਾਂ, ਤੇ ਜਿਹੜੇ ਰੋਜ਼ ਹੀ ਪਰਾਂ ਰਹਿੰਦੇ ਨੇ ਉਹਨਾਂ ਦਾ ਕੀ ਬਣੇਗਾ। ਅੱਛਾ ਲਓ ਜੀ, ਹੁਣ ਆਪਾਂ ਇਹ ਗੌੜੀ ਰਾਗ ਦਾ ਸ਼ਬਦ ਸ਼ੁਰੂ ਕਰ ਲਈਏ, ਸ਼ੁਰੂ ਤੇ ਹੋ ਗਿਆ ਸ਼ਬਦ, ਅੱਗੇ ਹੁਣ ਪੰਕਤੀਆਂ ਪੜੀਏ। ਜਬ ਹਮ ਇੱਕ,
ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗੇ ਕਾਹੇ ਦੁੱਖ ਮੰਨਿਆ।
ਕਹਿੰਦੇ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ, ਦੁਖੀ ਹੋ ਗਏ ਨੇ, ਕਹਿੰਦੇ ਵੀ ਤੈਨੂੰ ਕੀ ਹੋ ਗਿਆ, ਇਹਨਾਂ ਨੂੰ ਕੀ ਪ੍ਰੋਬਲਮ ਪਈ ਹੈ। ਚੰਗੇ ਭਲੇ ਸੀ ਜਦੋਂ ਤੋਂ ਮੈਂ ਕਹਿਣ ਲੱਗਾ, ਮੈਂ ਤੇ ਇੱਕ ਨੂੰ ਸਮਝਦਾ, ਇੱਕ ਨੂੰ ਮੰਨਦਾ, ਉਹ ਮੇਰੇ ਚ, ਮੈਂ ਨੀ ਕਿਸੇ ਰੱਬ ਰੱਬ ਨੂੰ ਮੰਨਦਾ, ਮੈਂ ਕਿਸੇ ਬਾਹਰਲੀ ਸ਼ਕਤੀ ਨੂੰ ਨੀ ਮੰਨਦਾ, ਉਹ ਸ਼ਕਤੀ ਜਿਹੜੀ ਮੇਰੇ ਚ ਹੈ। ਕਹਿੰਦੇ ਉਧਰ ਤੋਂ ਹੀ ਚੀਕਾਂ ਲੱਗ ਪਏ ਮਾਰਨ, ਕੌਣ ਮਾਰਦਾ, ਲੋਕ ਕੌਣ ਜਿਹੜੇ ਪੁਜਾਰੀ ਨੇ,
ਪੁਜਾਰੀਆਂ ਦਾ ਮਸਲਾ ਰੋਜੀ ਰੋਟੀ ਦਾ, ਉਹਨਾਂ ਦਾ ਮੰਦਰਾਂ ਦਾ, ਉਹਨਾਂ ਦਾ ਚੜਾਵਿਆਂ ਦਾ, ਉਹਨਾਂ ਦਾ ਧਰਮ ਸਥਾਨਾਂ ਦਾ, ਜਿਨ੍ਹਾਂ ਨੇ ਰੱਬ ਨੂੰ ਕੈਦ ਕਰਕੇ ਰੱਖਿਆ ਵੀ ਰੱਬ ਇੰਨੇ ਕੁ ਥਾਂ ਤੇ ਹੈ, ਉਹਨਾਂ ਨੇ ਤਾਂ ਚੀਕਾਂ ਹੀ ਮਾਰਨੀਆਂ ਨੇ, ਦੁੱਖ ਨਹੀਂ ਮੰਨਣਾ ਉਹਨਾਂ ਨੇ, ਉਹਨਾਂ ਦੀ ਦੁੱਖ ਦੀ ਰਗ ਨੂੰ ਤੇ ਨੱਪੀ ਬੈਠੇ ਹੋ ਕਬੀਰ ਜੀ, ਦੁੱਖ ਹੀ ਮੰਨਣਗੇ ਅਗਲੇ, ਤੁਸੀਂ ਪੰਗਾ ਹੀ ਇੱਦਾਂ ਦਾ ਲਿਆ, ਤੇ ਕਬੀਰ ਸਾਹਿਬ ਵਰਗੇ ਇਦਾਂ ਦੇ ਪੰਗੇ ਤੇ ਕਹਿੰਦੇ ਪੈਂਦੀ ਰਹੇ ਉਹ ਹੁਣ ਮੈਨੂੰ ਪਤਾ ਕੀ ਕਹਿਣਗੇ ਇਦਾਂ ਦੇ ਪੰਗੇ ਤੇ ਪੈਂਦੇ ਹੀ ਰਹਿਣ ਜ਼ਿੰਦਗੀ ਦਾ ਸਵਾਦ ਹੀ ਫੇਰ ਜੇ ਆਪਾਂ ਪਈਏ ਵੀ ਕਬੀਰ ਜੀ ਪੰਗਾ ਬੜਾ ਲੈ ਲਿਆ ਕਬੀਰ ਜੀ ਅੱਗੋਂ ਕਹਿਣਗੇ ਵੀ ਮੈਨੂੰ ਤੇ ਸਵਾਦ ਹੀ ਇਦਾਂ ਇਦਾਂ ਦੇ ਪੰਗੇ ਤੇ ਪੈਂਦੇ ਹੀ ਰਹਿਣ ਸਾਨੂੰ ਤੇ ਚੰਗੇ ਲੱਗੇ ਕਈ ਜਾਣ ਜਿੰਨੇ ਕਹਿਣਾ ਜੇ ਪੰਗਾ ਪਾਉਣਗੇ ਤੇ ਦੁਨੀਆ ਨੂੰ ਤਾਂ ਹੀ ਪਤਾ ਲੱਗੂ ਵੀ ਕੋਈ ਪੰਗਾ ਪਿਆ ਫਿਰ ਅਗਲਾ ਪੁੱਛਣ ਆਊ ਫਿਰ ਅਗਲੇ ਕੋਲੇ ਗੱਲ ਜਾਊ ਜਿੰਨਾ ਅਗਲਾ ਵਿਰੋਧ ਕਰਦਾ ਵਿਰੋਧ ਚੋਂ ਵਿਕਾਸ ਹੁੰਦਾ ਖਲਾਰਾ ਪੈਂਦਾ ਅਗਲਾ ਕਹਿੰਦਾ ਗੱਲ ਤੇ ਸੁਣੋ ਕਹਿੰਦਾ ਕੀ ਹੈ ਅਗਲਾ ਸੁਣਦਾ ਆਉਂਦਾ ਕਈ ਬੰਦੇ ਆ ਸਾਡੇ ਨੈੱਟ ਦੇ ਉੱਤੇ ਯੂਟਿਊਬ ਤੇ ਚੈਨਲਾਂ ਤੇ ਆਉਂਦੇ ਆ ਉਹਨੂੰ ਕਹਿੰਦੇ ਗਲਤ ਹੈ ਜੀ ਗਲਤ ਅਗਲਾ ਕਹਿੰਦਾ ਵੇਖੋ ਤੇ ਸਹੀ ਜਦੋਂ ਸੁਣਨਾ ਆਉਂਦਾ ਉਹ ਮੁੜ ਕੇ ਜਾਂਦਾ ਹੀ ਨਹੀਂ ਵਿਰੋਧ ਕੀਤਾ ਪਰ ਉਹ ਵਿਰੋਧ ਚੋਂ ਵਿਕਾਸ ਹੋ ਰਿਹਾ ਕੀ ਪ੍ਰੋਬਲਮ ਹੈ ਕਹਿੰਦੇ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਦੁੱਖ ਬੜਾ ਮੰਨਿਆ ਹਾਂ
ਹਮ ਅਪਤੈ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ
ਕਹਿੰਦੇ ਲੋਕਾਂ ਸਾਹਮਣੇ ਮੈਂ ਨਿਸੰਗ ਹੋ ਗਿਆ ਨਿਸੰਗ ਮੈਨੂੰ ਕੋਈ ਸੰਗ ਨਹੀਂ ਮੈਂ ਇੱਕ ਨੂੰ ਸਮਝਦਾ ਮੈਂ ਨਹੀਂ ਮੰਨਦਾ ਕਿਸੇ ਹੋਰ ਨੂੰ ਹਮ ਆਪਣੇ ਆਪਣੀ ਪਤ ਹੋਈ ਕਹਿੰਦੇ ਮੈਂ ਆਪ ਜਿਹੜਾ ਫੈਸਲਾ ਲਿਆ ਨਿਸੰਗ ਹੋਣ ਦਾ ਇਹ ਮੈਂ ਆਪ ਕੀਤਾ ਕਿਸੇ ਦਾ ਨਹੀਂ ਇਹ ਮੇਰਾ ਫੈਸਲਾ ਠੀਕ ਹੈ ਇਹ ਮੇਰਾ ਫੈਸਲਾ ਹੈ ਕਿਸੇ ਦਾ ਨਹੀਂ ਪਰ ਮੇਰੀ ਲੋਕਾਂ ਨੂੰ ਸਲਾਹ ਹੈ ਵੀ ਮੈਂ ਤੇ ਇਸ ਰਾਹ ਤੇ ਤੁਰਿਆ ਤੇ ਕੋਈ ਮੇਰੇ ਵੱਲ ਵੇਖ ਕੇ ਨਾ ਤੁਰ ਪਿਓ ਵੀ ਬੜਾ ਸੌਖਾ ਪਹਿਲਾਂ ਵਿਚਾਰ ਕੇ ਫਿਰ ਤੁਰਿਓ ਹਮ ਆਪਣੇ ਆਪਣੀ ਪਤ ਖੋਈ ਲੋਕਾਂ ਦੇ ਹਿਸਾਬ ਨਾਲ ਤੇ ਮੈਂ ਪਤ ਗਵਾ ਲਈ ਇੱਜ਼ਤ ਗਵਾ ਲਈ ਉਹਨਾਂ ਦੀਆਂ ਨਜ਼ਰਾਂ ਥੋੜਾ ਇੱਜ਼ਤ ਰਹੇਗੀ ਸਾਡੀ ਪਰ ਹਮਰੇ ਖੋਜ ਪਰੋ ਮਤ ਕੋਈ ਮੇਰੀ ਤੁਹਾਨੂੰ ਸਲਾਹ ਹੈ ਵੀ ਕਿਤੇ ਵੇਖ ਲਓ ਵੀ ਬੜੀ ਮੌਜ ਹੈ ਵੀ ਤੁਸੀਂ ਸੋਚ ਸਮਝ ਕੇ ਆਇਓ ਔਖੀ ਘਾਟੀ ਮੁਸ਼ਕਲ ਪੈਂਦਾ ਹੈ ਐਵੇਂ ਨਾ ਤੁਰ ਪਿਓ ਵੀ ਬੜੀ ਮੌਜ ਹੈ ਜੀ ਕਹਿੰਦੇ ਔਖਾ ਵੀ ਹੈਗਾ ਅੱਗੇ ਸੁਣ ਲਓ
ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੋ ਸਿਓ ਨਾਹੀ
ਕਹਿੰਦੇ ਜੇ ਮੈਂ ਮਾੜਾ ਹਮ ਮੰਦੇ ਮੰਦੇ ਮਨ ਮਾਹੀ ਮਤਲਬ ਜੇ ਮੈਂ ਮੰਦਾ ਤੇ ਆਪਣੇ ਮਨ ਚ ਮਤਲਬ ਮੈਨੂੰ ਪਤਾ ਹੈ ਤੁਸੀਂ ਕਹਿੰਦੇ ਗਲਤ ਹੈ ਇਹ ਠੀਕ ਨਹੀਂ ਹੈ ਇਹ ਵਿਗੜ ਗਿਆ ਤੇ ਮੈਂ ਆਪਣੇ ਹਿਸਾਬ ਨਾਲ ਮੈਂ ਵਿਗੜਿਆ ਮੈਂ ਆਪਣੀ ਮਰਜ਼ੀ ਨਾਲ ਵਿਗੜਿਆ ਸਾਂਝ ਪਾਤ ਕਾਹੂ ਸਿਓ ਨਾਹੀ ਕਹਿੰਦੇ ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤ ਹਾਂ ਤੇ ਮੇਰੇ ਨਾਲ ਕੋਈ ਸਾਂਝ ਨਾ ਰੱਖੋ ਕੋਈ ਲੋੜ ਨਹੀਂ ਸਾਂਝ ਰੱਖਣ ਦੀ ਮੈਂ ਆਪਣੀ ਮਰਜ਼ੀ ਨਾਲ ਆਪਣੇ ਅੰਦਰ ਹਾਂ ਜਿਹੋ ਜਿਹਾ ਆਪਣੇ ਅੰਦਰੋਂ ਜੇ ਤੁਹਾਡੇ ਹਿਸਾਬ ਨਾਲ ਮੈਂ ਮੰਨਦਾ ਤੇ ਮੈਂ ਇਹ ਅੰਦਰੋਂ ਆ ਦਿਲੋਂ ਆ ਮੈਂ ਦਿਲੋਂ ਜਿਹੋ ਜਿਹਾ ਬੰਦਾ ਸੀ ਬਣ ਗਿਆ ਤੁਹਾਡੇ ਹਿਸਾਬ ਨਾਲ ਮੈਂ ਮੰਨਦਾ ਤੇ ਠੀਕ ਹੈ ਨਾ ਸਾਂਝ ਰੱਖੋ ਕੋਈ ਦਿਲੋਂ ਆ ਮੈਂ ਜੋ ਮੈਂ ਫੈਸਲਾ ਕੀਤਾ ਜਿਹੜਾ ਤੁਹਾਡੇ ਹਿਸਾਬ ਨਾਲ ਗਲਤ ਹੈ ਮੈਂ ਫਿਰ ਅੰਦਰੋਂ ਹੀ ਆ ਇਹੋ ਜਿਹਾ ਗਲਤ ਤੇ ਹੈ ਨਹੀਂ ਕਬੀਰ ਸਾਹਿਬ ਪਰ ਦੁਨੀਆ ਨੂੰ ਗਲਤ ਲੱਗ ਗਈ ਕਹਿੰਦੇ ਛੱਡੋ ਪਰੇ ਸਾਂਝ ਪਾਤ ਕਾਹੂ ਸਿਓ ਨਾਹੀ ਕਹਿੰਦੇ ਸਾਂਝ ਹੀ ਨਹੀਂ ਹੁਣ ਛੱਡਤੀ ਬਸ ਹਾਂ
ਪਤ ਪਤ ਤਾਂ ਕੀ ਨਹੀਂ ਲਾਜ ਤਬ ਜਾਣੋਗੇ ਜਬ ਉਗੜੇ ਗੋਪਾਜ
ਕਹਿੰਦੇ ਪਤ ਅਪਤ ਤਾਂ ਕੀ ਨਹੀਂ ਲਾਜ ਕਹਿੰਦੇ ਮੈਨੂੰ ਕੋਈ ਲਾਜ ਨਹੀਂ ਪਤ ਹੈ ਇੱਜ਼ਤ ਹੈ ਤਾਂ ਬੇਇੱਜ਼ਤੀ ਹੈ ਇੱਜ਼ਤ ਬੇਇੱਜ਼ਤੀ ਮੈਂ ਨਹੀਂ ਹੁਣ ਵੇਖਦਾ ਹੁਣ ਜਿਹੜੇ ਇੱਜ਼ਤ ਕਰਦੇ ਸੀ ਕਹਿੰਦੇ ਅਸੀਂ ਨਹੀਂ ਮੰਨਦੇ ਨਾ ਨਹੀਂ ਕਰਦੇ ਨਾ ਕਰੋ ਪਤ ਅਪਤ ਤਾਂ ਕੀ ਨਹੀਂ ਲਾਜ ਤਬ ਜਾਣੋਗੇ ਜਬ ਉਗਰੇ ਗੋ ਪਾਜ ਤੁਸੀਂ ਉਦੋਂ ਸਮਝੋਗੇ ਜਦੋਂ ਆ ਭੁਲੇਖਾ ਜਿਹਾ ਵੇਖੋ ਨਾ ਯਾਰ ਇੱਕ ਗੱਲ ਸੁਣੋ ਲੋਕਾਂ ਦੀ ਇੱਜ਼ਤ ਲੋਕਾਂ ਦੀ ਦੁਨੀਆ ਐ ਹੁਣ ਆਪਣੀ ਗੱਲ ਕਰ ਲਾਂ ਆਪਾਂ ਕਹਿੰਦੇ ਉਹਨੂੰ ਖੁਸ਼ ਕਰ ਲਓ ਫਲਾਣੇ ਬਾਬੇ ਦੇ ਵੀ ਜਾਓ ਰਾਤ ਨੂੰ 3-3 ਵਜੇ ਜਾ ਕੇ ਬਾਬਾ ਜੀ ਦੇ ਦੀਵਾਨ ਲਾ ਕੇ ਆਓ ਫਲਾਣਾ ਕਹਿ ਕੇ ਗਿਆ ਯਾਰ ਕਹੇਗਾ ਇਹ ਨਹੀਂ ਇਦਾਂ ਕਹਿੰਦਾ ਵਿਚਾਰਾ 15 ਸਾਲ ਸਾਂਝ ਰੱਖੀ ਨਾ ਅਗਲਿਆਂ ਨੇ ਸ਼ਬੀਲ ਲਾਤੀ ਬੰਦਾ ਮਾਰ ਗਏ ਆਪਾਂ ਕਿਹਾ ਵੀ ਇਹ ਤਾਂ ਗਲਤ ਗੱਲ ਹੈ ਸਾਰੀ ਛੱਡ ਗਏ ਦੁਨੀਆ ਦੀ ਲਾਜ ਦਾ ਲੱਗਿਆ ਪਤਾ ਵੀ ਇੰਨੇ ਕੁ ਬਾਬਾ ਜੀ ਕਰਨ ਵਾਲੇ ਹੁੰਦੇ ਨੇ ਮਹਾਰਾਜ ਕਰਨ ਵਾਲੇ ਹੁੰਦੇ ਮਹਾਰਾਜ ਆਇਓ ਜ਼ਰੂਰ ਕਰਿਓ ਏਦਾਂ ਕਹਿੰਦੇ ਹੁੰਦੇ ਸੀ ਨਾ ਠੀਕ ਹੈ ਨਾ ਤੇ ਆਪਾਂ ਕਿਹਾ ਤਾਂ ਭਰਾ ਬਣ ਕੇ ਰਹਿਣਾ ਅਸੀਂ ਨਹੀਂ ਬਣਦੇ ਮਹਾਰਾਜ ਮਤਲਬ ਏਦਾਂ ਹੀ ਕਿਹਾ ਤੇ ਕੀ ਹੋ ਗਿਆ ਭੱਜ ਗਏ ਕਿ ਨਹੀਂ ਦੌੜ ਗਏ ਕਿ ਨਹੀਂ ਤਬ ਜਾਣੋਗੇ ਜਬ ਉਗਰੇ ਕੋ ਪਾਜ ਜਿਹਦੇ ਲਈ ਸਾਰੀ 15 ਸਾਲ ਲਾਤੇ ਬਣ ਗਏ ਇੱਕ ਦਿਨ ਕਹਿਤਾ ਵੀ ਅਸੀਂ ਤੇ ਐ ਮੰਨਦੇ ਹਾਂ ਸਾਡੇ ਨਾਲ ਧੱਕਾ ਕੀਤਾ ਤੇ ਕਹਿਣਾ ਟਕਸਾਲੀਆਂ ਨੂੰ ਗਲਤ ਨੇ ਕਹਿੰਦੇ ਅਸੀਂ ਤੇ ਨਹੀਂ ਕਹਿ ਸਕਣਾ ਦੌੜ ਗਏ ਨਾ ਤੇ ਜੇ ਬੰਦਾ ਸਾਰੀ ਜ਼ਿੰਦਗੀ ਇਹਨਾਂ ਲਈ ਲਾ ਦੇਵੇ ਤੇ ਚੰਗਾ ਨਹੀਂ ਵੀ ਵੇਲੇ ਨਾਲ ਹੀ ਪਤਾ ਲੱਗ ਗਿਆ ਵੀ ਮਗਰੋਂ ਲੋ ਸਾਰੇ ਭੱਜੋ ਇੱਥੇ ਅਜੇ ਕੀ ਲੈਣਾ ਹੈ ਕਿ ਨਹੀਂ ਤੁਸੀਂ ਇੱਕ ਕਦਮ ਪਿੱਛੇ ਕਰੋ ਮੈਂ ਪੰਜ ਕਰੂੰਗਾ ਤੁਸੀਂ ਪੰਜ ਕਦਮ ਪਿੱਛੇ ਹਟ ਜਾਓ ਮੈਂ 500 ਹਟਦਾ ਮੈਨੂੰ ਨਹੀਂ ਲੋੜ ਸਵਾਦ ਨਹੀਂ ਆਉਂਦਾ ਤੇ ਜੇ ਹੁਣ ਆਪਾਂ ਇਹਨਾਂ ਵਾਸਤੇ ਮਰਦੇ ਰਹੋ ਵੀ ਲੋਕੀ ਐ ਜੀ ਫਲਾਣਾ ਐ ਫਲਾਣਾ ਐ ਮਰਦੇ ਰਹੋ ਤੇ ਅਖੀਰ ਨੂੰ 70 ਸਾਲ ਦੇ ਬੁੜੇ ਹੋ ਕੇ ਕਹੀਏ ਵੀ ਪੰਗਾ ਪੈ ਗਿਆ ਤੇ ਹੁਣ ਇਹਨਾਂ ਨੇ 70 ਸਾਲ ਦੀ ਕੀਤੀ ਕਰਾਈ ਵੀ ਖੇਚ ਜੇ 15 ਦੀ ਖੇਚ ਪੈ ਗਈ ਤੇ 45 ਦੀ ਖੇਚ ਨਾ ਪੈਂਦੀ 75 ਦੀ ਖੇਚ ਨਾ ਪੈਂਦੀ ਫਿਰ ਉਹਦੇ ਕਿਉਂ ਨਾ ਬਣੀਏ ਜੋ ਸੱਚ ਹੈ ਇਸ਼ਕ ਹਕੀਕੀ ਕਿਉਂ ਨਾ ਕਰੀਏ ਕਿਹੜੇ ਚੱਕਰਾਂ 'ਚ ਪਏ ਹਾਂ ਕਿਹਦੇ ਲਈ ਮਰਦੇ ਆ ਕਿਉਂ ਮਰਦੇ ਆ ਜ਼ਿੰਦਗੀ ਖਰਾਬ ਕਿਉਂ ਕਰੀਏ ਬਈ ਪੱਤ ਅਪੱਤ ਤਾਂ ਕੀ ਨਹੀਂ ਲਾਜ ਮੈਂ ਇੱਜ਼ਤ ਬੇਇੱਜ਼ਤੀ ਨਹੀਂ ਵੇਖਦਾ ਤਬ ਜਾਣੋਗੇ ਜਦ ਉਰੇ ਕੋ ਪਾਜ ਕਹਿੰਦੇ ਤੁਹਾਨੂੰ ਵੀ ਲੱਗ ਜੂ ਪਤਾ ਜਦੋਂ ਪਾਜ ਉਤਰ ਗਿਆ ਤੁਹਾਨੂੰ ਵੀ ਲੱਗ ਜੂ ਪਤਾ ਹਾਂ
ਕਹੋ ਕਬੀ ਪੱਤ ਹਰ ਪਰਵਾਨ ਸਰਬ ਤਿਆ ਪੱਜ ਕੇਵਲ ਰਾਮ
ਕਹੋ ਕਬੀਰ ਪੱਤ ਹਰ ਪ੍ਰਵਾਨ ਕਹਿੰਦੇ ਮੇਰੀ ਇੱਜ਼ਤ ਅਸਲ ਜਿਹੜੀ ਹੈ ਉਹਨੂੰ ਪ੍ਰਵਾਨ ਹੋਵੇ ਜਿਹੜਾ ਸਾਡੇ ਵਾਲਾ ਸਾਡਾ ਯਾਰ ਹੈ ਜਿਹੜਾ ਉਹਦੀਆਂ ਨਜ਼ਰਾਂ 'ਚ ਮੇਰੀ ਇੱਜ਼ਤ ਹੈ ਪ੍ਰਵਾਨ ਆ ਮੈਂ ਉਹਦੀ ਨਜ਼ਰ 'ਚ ਪ੍ਰਵਾਨ ਉਹਦੇ ਅੰਡਰ ਚੱਲ ਰਿਹਾ ਤੇ ਸਰਬ ਤਿਆਗ ਭੱਜ ਕੇਵਲ ਰਾਮ ਕਹਿੰਦੇ ਇੱਕ ਰਵੇਂ ਹੋਏ ਨੂੰ ਸਮਝ ਲਿਆ ਸਾਰੇ ਛੱਡਤੇ ਸਰਬ ਤਿਆਗ ਆਹ ਫੈਸਲਾ ਕਬੀਰ ਜੀ ਵਾਲਾ ਮਰ ਜੋ ਕੋਈ ਨਹੀਂ ਕਰ ਸਕਦਾ ਆਹ ਕਬੀਰ ਜੀ ਦਾ ਫੈਸਲਾ ਹਿੰਮਤ ਕਰ ਸਕਦਾ ਕੋਈ ਛੱਡਣ ਦੀ ਪਤਾ ਹੈ ਬੰਦੇ ਗਲਤ ਨੇ ਪਰ ਬੜਾ ਮਾੜਾ ਸਿਸਟਮ ਹੈ ਜੀ ਸ਼੍ਰੋਮਣੀ ਕਮੇਟੀ ਚਾਹ ਕੁਛ ਕਿਵੇਂ ਚੱਲਦਾ ਸਿਫਾਰਿਸ਼ਾਂ ਅੱਛਾ ਛੱਡ ਸਕਦਾ ਲੈ ਕਹਿ ਸਕਦਾ ਪਰ ਕਬੀਰ ਜੀ ਕਹਿੰਦੇ ਸਰਬ ਤਿਆਗ ਹੈ ਹਿੰਮਤ ਕਬੀਰ ਜੀ ਕਹਿੰਦੇ ਸਰਬ ਤਿਆਗ ਭੱਜ ਕੇਵਲ ਰਾਮ ਛੱਡਤੇ ਸਾਰੇ ਸੌਖਾ ਹੋ ਗਈ ਸਰਬ ਵਿਚਾਰ ਹੋ ਗਈ ਇਹਦੇ ਤੱਕ ਹੁਣ ਗੱਲ ਕਰਦਾ ਵੇਖਿਓ ਗਿਆਨੀ ਜਗਤਾਰ ਸਿਉਂ ਦਰਬਾਰ ਸਾਹਿਬ ਵਾਲਾ ਹੈੱਡ ਗ੍ਰੰਥੀ ਹੁਣ ਅਗਲਾ ਕਹਿੰਦਾ ਜੀ ਸਿੰਘ ਸਾਹਿਬ ਨੇ ਜੀ ਸਤਿਕਾਰ ਕਰੋ ਹੁਣ ਸਿੰਘ ਸਾਹਿਬ ਧੁੰਮੇ ਦੇ ਕੋਲ ਬਹਿ ਕੇ ਕਹਿੰਦੇ ਨੇ ਢੱਡਰੀਆਂ ਵਾਲੇ ਨੂੰ ਨਾ ਸੁਣਿਆ ਕਰੋ ਇਹ ਕਿਤੇ ਮਰਿਆਦਾ ਕਾਲ ਤਖਤ ਵੀ ਬੋਲਣਾ ਵੀ ਦੀਵਾਨ ਦੇ ਵਿੱਚ ਕਹਿਣਾ ਵੀ ਢੱਡਰੀਆਂ ਵਾਲਾ ਗਲਤ ਠੀਕ ਹੈ ਹੁਣ ਹਿੰਮਤ ਹੈਗੀ ਹੈ ਗਲਤ ਕਿੰਨਾ ਉਹ ਕਹਿੰਦੇ ਜੀ ਜਦੋਂ ਤੋਂ ਆਏ ਹੈ ਹੁਣ ਉਹ ਰਾਗੀ ਨਹੀਂ ਸਾਰੇ ਇਕੱਠੇ ਹੋ ਗਏ ਦਰਬਾਰ ਸਾਹਿਬ ਦੇ ਕਹਿੰਦੇ ਜੀ ਸਾਨੂੰ ਬਹੁਤ ਤੰਗ ਕਰਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਅੱਖਾਂ ਕੱਢਦਾ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਮੰਦੇ ਬੋਲ ਬੋਲਦਾ ਇਰੀਟੇਟ ਹੁੰਦਾ ਖਿੱਚਦਾ ਕਹਿੰਦਾ ਸਾਰੇ ਰਾਗੀ ਸ਼ਿਕਾਇਤ ਕਰਕੇ ਆਏ ਜਹੇਦਾਰ ਕੋਲ ਵੀ ਗਏ ਹੁਣ ਜਹੇਦਾਰ ਵਿਚਾਰਾ ਤੇ ਤਾਂ ਕਰੇਗਾ ਜੇ ਪਿੱਛੋਂ ਕੋਈ ਮਾੜਾ ਮੋਟਾ ਕੋਈ ਇਸ਼ਾਰਾ ਹੋਏਗਾ ਹੁਣ ਜਗਤਾਰ ਸਿੰਘ ਦੀ ਗੱਲ ਸਿੱਧੀ ਬਾਬੇ ਧੁੰਮੇ ਨਾਲ ਟਕਸਾਲ ਨਾਲ ਜੁੜਿਆ ਤੇ ਟਕਸਾਲ ਜੀ ਦੇ ਪਿਤਾ ਜੀ ਕਿਤੇ ਹੋਰ ਬੈਠੇ ਆ ਧੁੰਮੇ ਬਾਬੇ ਦੇ ਤੇ ਉਹ ਜਗਤਾਰ ਸਿੰਘ ਦੀ ਗੱਲ ਸਿੱਧੀ ਜਹੇਦਾਰ ਕੀ ਕਰੇ ਉੱਥੇ ਉਹ ਰਾਗੀ ਵਿਚਾਰੇ ਜਾਂਦੇ ਨੇ ਜਾ ਕੇ ਲਓ ਜੀ ਸਿੰਘ ਸਾਹਿਬ ਜੀ ਤੇ ਮੈਂ ਸੁਣਦਾ ਸੀ ਸਿੰਘ ਸਾਹਿਬ ਉਹ ਜਦੋਂ ਗੱਲ ਕਰਨ ਹੁਣ ਅਗਲਾ ਕਹਿੰਦਾ ਜੀ ਇਹਨਾਂ ਨੂੰ ਕੀ ਲੋੜ ਪਈ ਹੈ ਪੰਗਾ ਲੈਣ ਦੀ ਜਗਤਾਰ ਸਿੰਘ ਕਹਿੰਦਾ ਢੱਡਰੀਆਂ ਵਾਲੇ ਨੂੰ ਨਹੀਂ ਸੁਣਨਾ ਮੈਂ ਉਦੋਂ ਵੀ ਕਿਹਾ ਸੀ ਮੈਂ ਜਹੇਦਾਰੀ ਪੱਕੀ ਕਰਦਾ ਵੀ ਤੂੰ ਮੇਰੇ ਕੰਨਾਂ 'ਚ ਵਾੜਾਂ ਵੀ ਮੈਂ ਤੇਰੇ ਨਾਲ ਹਾਂ ਵੀ ਆਉਣ ਵਾਲਾ ਜਹੇਦਾਰ ਮੈਂ ਲੱਗ ਜਾ ਤਾਂ ਕਹਿਣਾ ਪੈਂਦਾ ਸਾਡੇ ਵਰਗਿਆਂ ਨੂੰ ਬੁੱਲ ਬੁਲਾਉਂਦੇ ਹੈ ਬੋਲਦਾ ਨਹੀਂ ਮੈਨੂੰ ਇਹ ਬੁਲਾਉਂਦੇ ਹੈ ਅੱਛਾ ਉਹ ਜਾਂਦੇ ਨੇ ਰਾਗੀ ਤੇ ਰਾਗੀ ਇਕੱਠੇ ਹੋ ਕੇ ਮੀਡੀਏ 'ਚ ਆ ਕੇ ਕਹਿੰਦੇ ਨੇ ਸਿੰਘ ਸਾਹਿਬ ਜੀ ਸਾਡੇ ਨਾਲ ਐ ਕਰਦੇ ਨੇ ਸਿੰਘ ਸਾਹਿਬ ਜੀ ਮੈਂ ਕਿਹਾ ਰਾਗੀ ਤੁਸੀਂ ਹੋ ਜੇ ਮੈਂ ਹੋਵਾਂ ਨਾ ਜਦੋਂ ਅੱਖਾਂ ਕੱਢਦਾ ਹੈ ਤੇ ਉਹ ਥੋੜੀਆਂ ਜਿਹੀਆਂ ਕੱਢੇ ਚਾਰ ਗੁਣਾ ਕੱਢ ਕੇ ਵਿਖਾਵਾਂ ਉਹ ਤਾਂ ਯਾਰ ਵਿਚਾਰਿਆਂ ਨੂੰ ਮਸਲਾ ਹੈ ਰੋਜੀ ਰੋਟੀ ਦਾ ਉਹਦੇ ਹੈ ਰਾਗੀ ਨੇ ਕਿਤੇ ਆਪਣੇ ਵਰਗਾ ਹੋਵੇ ਨਾ ਅੱਗੇ ਜਦੋਂ ਐ ਕਿਵੇਂ ਬਈ ਜਦੋਂ ਮੈਂ ਠੀਕ ਕੀਰਤਨ ਕਰਦਾ ਤੇ ਤੂੰ ਮੈਨੂੰ ਟੋਕਣ ਵਾਲਾ ਕਰਦਾ ਤੇਰੇ ਮੁਤਾਬਕ ਸ਼ਬਦ ਪੜ੍ਹਨਾ ਇਹ ਕਿੱਥੇ ਲਿਖਿਆ ਤੇਰੀ ਬੋਲੀ ਹੋਈ ਬੋਲਾਂ ਇਹ ਕਿੱਥੇ ਲਿਖਿਆ ਤੇਰਾ ਲਿਖਿਆ ਹੀ ਪੜ੍ਹਾਂ ਇਹ ਕਿੱਥੇ ਲਿਖਿਆ ਤੇਰੇ ਹਿਸਾਬ ਨਾਲ ਚੱਲਾਂ ਇਹ ਕਿੱਥੇ ਲਿਖਿਆ ਹੈ ਕਿ ਨਹੀਂ ਨੌਕਰ ਕਿਸੇ ਹੋਰ ਦੇ ਆ ਤੇਰੇ ਤੂੰ ਵੀ ਨੌਕਰ ਹੈ ਅਸੀਂ ਵੀ ਨੌਕਰ ਹਾਂ ਤੂੰ ਵੀ ਤਨਖਾਹ ਲੈਂਦਾ ਅਸੀਂ ਵੀ ਲੈਂਦੇ ਤੂੰ ਵੀ ਇਹਦੇ ਨਾਂ ਤੇ ਖਾਂਦਾ ਅਸੀਂ ਵੀ ਇਹਦੇ ਨਾਂ ਤੇ ਤੂੰ ਕੌਣ ਹੈ ਬਈ ਕਹਿਣ ਵਾਲਾ
ਪਰ ਪੰਗਾ ਇਹ ਹੈ, ਮਸਲਾ ਫਿਰ ਉੱਥੇ ਹੀ ਹੈ, ਸਰਬ ਤਿਆਗ ਦੀ ਹਿੰਮਤ ਜਿਹੜੀ ਹੈ ਨਾ, ਮੈਂ ਕਬੀਰ ਜੀ ਦਾ ਜਿਹੜਾ ਸ਼ਬਦ ਵਿਚਾਰ ਰਿਹਾ, ਸਰਬ ਤਿਆਗ ਭੱਜ ਕੇਵਲ ਰਾਮ, ਔਖਾ ਹੈ ਪਰ ਕਰਨ ਕੀ, ਬੱਚਿਆਂ ਵਾਲੇ ਨੇ, ਰੋਜੀ ਰੋਟੀ ਵਾਲੇ ਨੇ, ਕਰਨਾ ਪੈਣਾ। ਪਰ ਜਿੱਥੇ ਕਿਤੇ ਰਾਗੀ ਸਾਰੇ ਕੁਝ ਸੈੱਟ ਸੁੱਟ ਹੋ ਗਏ, ਅਮਰੀਕਾ ਅਮਰੂਕਾ ਚ ਕਹਿੰਦੇ ਚਲੇ, ਫਿਰ ਅਗਲਾ ਕਹਿੰਦਾ ਏਦਾਂ ਕਰਦਾ ਸੀ, ਉੱਥੇ ਬੈਠੇ ਨੇ ਗਾਲ ਕਹਿੰਦੀ ਸੀ, ਉੱਥੇ ਬੈਠਾ ਏਦਾਂ ਬੋਲਦਾ ਸੀ, ਉੱਥੇ ਬੈਠਾ ਐਂ ਕਹਿ ਗਿਆ, ਉਹ ਹਜ਼ੂਰੀ ਦੀ ਪਰਵਾਹ ਨਹੀਂ ਕਰਦੇ ਯਾਰ, ਭੈ ਤੇ ਮੇਰੇ ਤੇਰੇ ਵਰਗਿਆਂ ਨੂੰ ਪਾਉਂਦੇ ਨੇ, ਆਪ ਕਿੱਥੇ ਡਰਦੇ ਹੈ। ਤੇ ਇਸ ਕਰਕੇ ਕਬੀਰ ਜੀ ਕਹਿੰਦੇ ਨੇ, ਭਾਈ ਗੱਲ ਇੱਕ ਸੁਣ ਲਓ ਮੇਰੀ, ਇੱਕ ਗੱਲ ਤੁਸੀਂ ਚੇਤੇ ਰੱਖਿਓ, ਹਮ ਅਪਤੈ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ, ਕਿਤੇ ਮੇਰੇ ਮੇਰੇ ਰਾਹ ਨਾ ਤੁਰ ਪਿਓ, ਮੈਂ ਪੰਗਾ ਲੈ ਲਿਆ, ਮੇਰੀਆਂ ਲੱਤਾਂ ਭਾਰ ਝੱਲਦੀਆਂ, ਤੁਸੀਂ ਨਾ ਕਿਤੇ ਪੰਗਾ ਲੈ ਲਿਓ। ਅਸੀਂ ਕਹਿ ਸਕਦੇ ਹਾਂ, ਅਸੀਂ ਕਹਿੰਦੇ ਹਾਂ, ਪਰ ਜੇ ਅਗਲਾ ਸੋਚਦਾ ਨਾ ਵੀ ਮੈਂ ਵੀ ਕਹਿ ਦਿਆਂ, ਤੇ ਸੋਚ ਸਮਝ ਕੇ ਭਾਈ ਸੋਚ ਸਮਝ ਕੇ ਆਇਓ, ਔਖੀ ਘਾਟੀ ਮੁਸ਼ਕਲ ਪੈਣਾ ਹੈ, ਸੋਚ ਸਮਝ ਕੇ ਆਇਓ, ਔਖੀ ਘਾਟੀ ਮੁਸ਼ਕਲ ਪੈਣਾ ਹੈ, ਸੋਚ ਸਮਝ ਕੇ ਆਇਓ, ਔਖੀ ਘਾਟੀ ਮੁਸ਼ਕਲ ਪੈਣਾ ਹੈ, ਸੋਚ ਸਮਝ ਕੇ ਆਇਓ, ਔਖੀ ਘਾਟੀ ਮੁਸ਼ਕਲ ਪੈਣਾ ਹੈ, ਮੁਸ਼ਕਲ ਪੈਂਦਾ ਹੈ, ਘਾਟੀ ਮੁਸ਼ਕਲ ਪੈਂਦਾ ਹੈ, ਘਾਟੀ ਮੁਸ਼ਕਲ, ਘਾਟੀ ਮੁਸ਼ਕਲ ਪੈਂਦਾ ਹੈ, ਘਾਟੀ ਮੁਸ਼ਕਲ ਪੈਂਦਾ ਹੈ, ਘਾਟੀ ਮੁਸ਼ਕਲ ਪੈਂਦਾ ਹੈ, ਘਾਟੀ ਮੁਸ਼ਕਲ ਪੈਂਦਾ ਹੈ, ਘਾਟੀ ਕਾਟੀ ਮੁਸ਼ਕਲ ਪੈਂਦਾ ਹੈ, ਕਾਟੀ ਮੁਸ਼ਕਲ ਪੈਂਦਾ ਹੈ, ਕਾਟੀ ਮੁਸ਼ਕਲ ਪੈਂਦਾ ਹੈ, ਕਾਟੀ ਮੁਸ਼ਕਲ ਪੈਂਦਾ, ਕਾਟੀ ਮੁਸ਼ਕਲ ਪੈਂਦਾ, ਕਾਟੀ ਮੁਸ਼ਕਲ ਪੈਂਦਾ, ਕਾਟੀ ਮੁਸ਼ਕਲ ਪੈਂਦਾ, ਘਾਟੀ ਮੁਸ਼ਕਲ ਪੈਂਦਾ, ਮੁਸ਼ਕਲ ਪੈਂਦਾ, ਸੋਚ ਸਮਝ ਕੇ ਆਇਓ, ਸੋਚ ਸਮਝ ਕੇ, ਸੌਖੀ ਘਾਟੀ ਮੁਸ਼ਕਲ, ਸੋਚ ਸਮਝ ਕੇ ਆਇਓ, ਔਖੀ ਘਾਟੀ ਮੁਸ਼ਕਲ ਪੈਂਦਾ, ਸੋਚ ਸਮਝ ਕੇ ਆਇਓ, ਔਖੀ ਘਾਟੀ ਮੁਸ਼ਕਲ ਪੈਂਦਾ, ਸੋਚ ਸਮਝ ਕੇ ਆਇਓ, ਔਖੀ ਘਾਟੀ ਮੁਸ਼ਕਲ ਪੈਂਦਾ, ਸਮਝ ਕੇ ਔਖੀ, ਸੋਚ ਸਮਝ ਕੇ ਔਖੀ ਘਾਟੀ ਮੁਸ਼ਕਲ ਪੈਂਦਾ ਹੈ, ਸੋਚ ਸਮਝ ਕੇ ਆਇਓ ਭਾਈ, ਵੇਖਿਓ ਇਸ ਰਾਹ ਤੇ ਤੁਰਨਾ ਹੈ ਤੇ ਸੋਚ ਕੇ ਆਇਓ। ਹੁਣ ਕਬੀਰ ਜੀ ਵੀ ਧਾਰਮਿਕ ਨੇ, ਆਲੇ ਦੁਆਲੇ ਵੀ ਧਾਰਮਿਕ ਢਾਂਚਾ, ਪਰ ਕਬੀਰ ਸਾਹਿਬ ਜੀ ਉਹਦੇ ਮੁਤਾਬਕ ਚੱਲਦੇ ਨੇ, ਉਹ ਕੁਦਰਤੀ ਜਿਹੜੀ ਮਰਿਆਦਾ, ਜਿਹੜੀ ਸਾਰੀ ਦੁਨੀਆ ਲਈ ਇੱਕ ਮਰਿਆਦਾ, ਜਿਹੜੀ ਨੇਚਰ ਨੇ ਬਣਾਈ ਹੈ ਮਰਿਆਦਾ, ਉਹ ਮਰਿਆਦਾ ਫੋਲੋ ਕਰਦੇ ਨੇ। ਧਾਰਮਿਕ ਬੰਦਿਆਂ ਨੇ ਆਪੋ ਆਪਣੀਆਂ ਮਰਿਆਦਾਵਾਂ ਬਣਾਈਆਂ ਨੇ, ਉਹ ਉਹਨਾਂ ਨੂੰ ਫੋਲੋ ਕਰਦੇ ਨੇ, ਪਰ ਆਪਣੇ ਸਮੇਂ ਦੇ ਵਿੱਚ ਆਵਾਜ਼ ਉਠਾਈ ਤੇ ਇੱਕ ਗੱਲ ਮੈਂ ਹੋਰ ਕਹਿ ਦਿਆਂ ਇੱਥੇ ਤੁਸੀਂ ਨਾ ਹਰ ਮਹਿਕਮੇ ਦੇ ਵਿੱਚ ਆਵਾਜ਼ ਉਠਾਓ ਇੰਨਾ ਰੌਲਾ ਨਹੀਂ ਪੈਣਾ ਪਰ ਇੱਕੋ ਇੱਕ ਧਰਮ ਹੈ ਜਿਹਦੇ ਵਿੱਚ ਤੁਸੀਂ ਆਵਾਜ਼ ਉਠਾਓਗੇ ਤੇ ਇੱਥੇ ਮੌਤ ਹੈ ਸਿੱਧੀ ਮੌਤ ਅੱਜ ਵੀ ਡਿਕਟੇਟਰਸ਼ਿਪ ਦੇ ਵਿੱਚ ਤੇ ਚਲੋ ਸਿੱਧੀ ਮੌਤ ਸੀ ਨਾ ਬਿਮਾਰੀ ਦੇ ਤੇ ਡੈਮੋਕ੍ਰੇਸੀ ਦੇ ਵਿੱਚ ਵੀ ਘੁੰਮ ਘੁਮਾ ਕੇ ਮੌਤ ਹੀ ਹੈ ਅਕਾਲ ਤਖਤ ਵਾਲੀ ਵੀ ਤੇ ਸਮਾਜਿਕ ਮੌਤ ਹੀ ਪੰਥ 'ਚ ਜਦੋਂ ਛੇਕ ਦਿੰਦੇ ਨੇ ਬੰਦੇ ਦੀ ਸਮਾਜਿਕ ਮੌਤ ਹੀ ਉਹ ਵੀ ਮਾਰ ਤੇ ਸਕਦੇ ਨਹੀਂ ਕਿਉਂਕਿ ਕਾਨੂੰਨ ਬਣ ਗਿਆ ਮਾਰਿਆ ਤੇ ਜਾਂਦਾ ਨਹੀਂ ਹੁਣ ਕਰਨ ਕੀ ਕਹਿੰਦੇ ਇਹਨਾਂ ਦਾ ਰੋਟੀ ਬੇਟੀ ਦੀ ਸਾਂਝ ਨਾ ਕਰੋ ਤੇ ਮਰਿਆਂ ਤੋਂ ਘੱਟ ਹੈ ਕਰਦੇ ਉਹ ਵੀ ਮੌਤ ਹੀ ਨੇ ਹੁੰਦਾ ਕਤਲ ਹੀ ਹੈ ਪਰਸਨੈਲਿਟੀ ਦਾ ਸ਼ਖਸੀਅਤ ਦਾ ਹਸਤੀ ਦਾ ਉਹਦਾ ਨਾਮ ਮਾਰ ਦਿੰਦੇ ਨੇ ਹੈ ਉਹ ਵੀ ਕਤਲ ਹੀ ਹੈ ਪਰ ਹੁਣ ਦੂਜਾ ਕਤਲ ਕਰਨੀ ਹੁੰਦਾ ਤਾਂ ਅਗਲਾ ਕਹਿੰਦਾ ਕਤਲ ਕਰਦੇ ਹੈ ਉਹ ਵੀ ਸਹੀ ਤੇ ਜੇ ਨਾ ਆਗਿਆ ਹੋਵੇ ਕਤਲ ਕਰਨ ਦੀ ਕਾਨੂੰਨ ਪਰਮਿਸ਼ਨ ਦੇਵੇ ਵੀ ਬੰਦੇ ਨੇ ਗਲਤੀ ਕੀਤੀ ਤੇ ਫਿਰ ਅੱਜ ਤੋਂ ਜੇ ਇਹੀ ਚੀਜ਼ ਅੱਜ ਤੋਂ 200 ਸਾਲ ਪਹਿਲਾਂ ਹੁੰਦੀ ਫਿਰ ਕਤਲ ਨਾ ਹੁੰਦਾ ਮਾਰੇ ਨਾ ਜਾਂਦੇ ਹੈ ਵੀ ਕਤਲ ਹੁਣ ਸਭ ਮਹਿਕਮਿਆਂ ਦੇ ਵਿੱਚ ਕਿਤੇ ਨਾ ਕਿਤੇ ਆਵਾਜ਼ ਉਠਾਈ ਜਾ ਸਕਦੀ ਪਰ ਜਿਹੜਾ ਇਹ ਮਹਿਕਮਾ ਹੈ ਸਾਡੇ ਵਾਲਾ ਜਿਹਨੂੰ ਅਸੀਂ ਧਰਮ ਕਹਿੰਦੇ ਹਾਂ ਲੈਂਡ ਮਾਫੀਆ ਸੈਂਡ ਮਾਫੀਆ ਡਰੱਗ ਮਾਫੀਆ ਏਜੰਟ ਮਾਫੀਆ ਕਿੰਨੇ ਨੇ ਸਾਰੇ ਜਿੰਨੇ ਮਾਫੀਏ ਚੱਲਦੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਬੰਦੇ ਕਹਿੰਦੇ ਨੇ ਵੀ ਚੱਲ ਬੰਦਾ ਬਦਲ ਗਿਆ ਤੁਰ ਗਿਆ ਪਰ ਜਿਹੜਾ ਆ ਧਰਮ ਮਾਫੀਆ ਨਾ ਧਾਰਮਿਕ ਮਾਫੀਆ ਇਹ ਸਭ ਤੋਂ ਖਤਰਨਾਕ ਜਿੰਨੇ ਗੁੰਡੇ ਇਹਦੇ 'ਚ ਨੇ ਉਹਨੇ ਕਿਤੇ ਨਹੀਂ ਇੱਕ ਗੱਲ ਹੋਰ ਬਾਕੀ ਸਾਰੇ ਮਾਫੀਏ ਮਾਫੀਏ ਨੇ ਕੋਈ ਇੱਜ਼ਤ ਨਹੀਂ ਕਰਦਾ ਉਹਨਾਂ ਦੀ ਲੁਟੇਰੇ ਨੇ ਪਰ ਕਮਾਲ ਦੀ ਗੱਲ ਹੈ ਮਾਫੀਆ ਹੈ ਸਤਿਕਾਰਯੋਗ ਇਹ ਜਸਟੀਫਾਈ ਵੀ ਕਰਦੇ ਨੇ ਆਪਣੇ ਆਪ ਹੈ ਮਾਫੀਆ ਹੈ ਲੁਟੇਰਾ ਸਿਸਟਮ ਪਰ ਜਸਟੀਫਾਈ ਵੀ ਕਰ ਜਾਂਦੇ ਨੇ ਬਚ ਵੀ ਜਾਂਦੇ ਕਹਿੰਦਾ ਵੀ ਕੋਈ ਗੁੱਸਾ ਵੀ ਨਹੀਂ ਚੜਦਾ ਕਿਸੇ ਵੀ ਯਾਰ ਇਹ ਗਲਤ ਹੈ ਇੱਜ਼ਤ ਵੀ ਇਹਨਾਂ ਦੀ ਪੂਰੀ ਹੈ ਬਾਕੀ ਕਿਸੇ ਮੈਂ ਇੱਜ਼ਤ ਨਹੀਂ ਜਿਹੜੇ ਬੰਦੇ ਲੁਟੇਰੇ ਨੇ ਉਹ ਤੇ ਲੁਟੇਰੇ ਨੇ ਇਹ ਸ਼ਰੇਆਮ ਲੁੱਟਦੇ ਨੇ ਸ਼ਰੇਆਮ ਯਾਰ ਸ਼ਰੇਆਮ ਬੰਦੇ ਨੇ 50 ਸਾਲ ਪਹਿਲਾਂ ਗੁਰਦੁਆਰਾ ਬਣਾਇਆ ਉੱਥੇ ਕੋਈ ਕੁਛ ਚੜੀ ਜਾਂਦਾ ਕਿਤੇ ਕੁਛ ਚੜੀ ਜਾਂਦਾ ਆਪ ਹੀ ਇੱਕ ਸਾਖੀ ਬਣਾ ਲਈ ਆਪ ਹੀ ਕਹਿ ਤਾਂ ਮਹਾਰਾਜ ਦਾ ਇਤਿਹਾਸ ਕਿਸੇ ਨੇ ਕਿਹੜਾ ਪੜ੍ਹ ਕੇ ਵੇਖਿਆ ਯਾਰ ਗ੍ਰੰਥ ਕਿਹੜਾ ਪੜ੍ਹਦਾ ਵੀ ਕਿੱਥੇ ਪੜ੍ਹਦੇ ਲਈ ਵੀ ਗੁਰੂ ਸਾਹਿਬ ਆਏ ਵੀ ਸੀਗੇ ਨਹੀਂ ਇੱਥੇ ਮਹਾਰਾਜ ਆਏ ਸੀ ਪਰ ਲੋਕੀ ਕਹਿੰਦੇ ਨੇ ਵਾਹ ਜੀ ਵਾਹ ਬਸ ਲੱਗ ਗਿਆ ਮੇਲਾ ਤੇ ਕਗਲਾ ਕਹਿੰਦਾ ਤੇਰੀ ਦੁਕਾਨ ਚੱਲਦੀ ਹੈ ਸਾਡੀ ਹੁਣ ਅਸੀਂ ਕਹਿੰਦੇ ਕਹਿ ਦਿੰਦੇ ਆਪਾਂ ਕਹੋ ਵੀ ਗੁਰੂ ਤੇਗ ਬਹਾਦਰ ਸਾਹਿਬ ਸਮਾਣੇ ਜਾਂਦੇ ਐਂ ਨਹੀਂ ਹੋ ਗਏ ਤੇ ਕੋਈ ਨਾ ਕੋਈ ਲੱਭ ਕੇ ਕੁਛ ਨਾ ਕੁਛ ਯੂਨੀਵਰਸਿਟੀ ਵਾਲੇ ਕਿਸੇ ਨੂੰ ਦੇ ਕੇ 2 ਲੱਖ ਰੁਪਈਆ ਪ੍ਰੋਫੈਸਰ ਤੋਂ ਸ਼ਬਦਾਂ ਦਾ ਜਾਲ ਪਵਾ ਕੇ ਇੱਕ ਪੂਰੀ ਕਿਤਾਬ ਲਿਖਦੇ ਹੈ ਨਹੀਂ ਸੀ 100 ਸਾਲ ਬਾਅਦ ਉਹ ਪੁਰਾਤਨ ਬਣ ਜਾਏਗਾ 100 ਸਾਲ ਬਾਅਦ ਕੀ ਕਹਿਣਗੇ ਇੰਨੀ ਪੁਰਾਣੀ ਹੈ ਤੇ ਇਹ ਵੀ ਬਣਾ ਲਓ ਵੀ ਇੱਧਰ ਦੀ ਲੰਘੇ ਸੀ ਗਏ ਤਾਂ ਸਮਾਣੇ ਸੀ ਇੱਥੋਂ ਪਟਿਆਲੇ ਤੋਂ ਸਮਾਣੇ ਥਾੜਾ ਸਾਹਿਬ ਨੂੰ ਗਏ ਐਂ ਦੀ ਘੁੰਮ ਕੇ ਗਏ ਸੀ ਬਣਾ ਲਓ ਤੇ ਦੁਕਾਨਾਂ ਜਦੋਂ ਚੱਲਣੀਆਂ ਨੇ ਅਗਲਾ ਕਹਿੰਦਾ ਤੇਰੀ ਵੀ ਚੱਲੀ ਜਾਏਗੀ ਕੋਈ ਨੂੰ ਚਲਾਈ ਜਾਏ ਕੀ ਫਰਕ ਹੋਈ ਜਿੱਥੇ ਇੰਨੀਆਂ ਚੱਲਦੀਆਂ ਪੁਜਾਰੀ ਨੇ ਪੁਜਾਰੀ ਦਾ ਵਿਰੋਧ ਨਹੀਂ ਕਰਨਾ ਉਦੋਂ ਨਹੀਂ ਪੰਗਾ ਕੋਈ ਪ੍ਰੋਬਲਮ ਮਸਲਾ ਹੀ ਨਹੀਂ ਪਰ ਤੁਸੀਂ ਇਹਨਾਂ ਦੇ ਵਿਰੋਧ ਵਿੱਚ ਖੜੇ ਹੋ ਕੇ ਝੂਠ ਹੈ ਗੱਪ ਹੈ ਫਿਰ ਵੇਖਿਓ ਬਣਦਾ ਕੀ ਹੈ ਸੌਖਾ ਨਹੀਂ ਯਾਰ ਅਸੀਂ ਕਹਿੰਦੇ ਬੰਦਾ ਖੜ ਜੇ ਇਹਨਾਂ ਦੇ ਸਾਹਮਣੇ ਇਹ ਤੇ ਬਹੁਤ ਬੁਰੀ ਬਣਾਉਂਦੇ ਆ ਪਰ ਪਰ ਹੁਣ ਜਿਹੜਾ ਸਮਾਂ ਥੋੜੀ ਥੋੜੀ ਜਿਵੇਂ ਨਾ ਕਹਿ ਲਓ ਵੀ ਵਿਰਲ ਚੋਂ ਨਹੀਂ ਰੋਸ਼ਨੀ ਆਉਂਦੀ ਹੁੰਦੀ ਸੂਰਜ ਇੱਕ ਤੇ ਸੂਰਜ ਜਿਹੜਿਆ ਹੁੰਦਾ ਨਾ ਇੱਕ ਵਿਰਲ ਹੁੰਦੀ ਹੈ ਕਈ ਬੂਹਿਆਂ ਵਿੱਚ ਬਾਰੀਆਂ ਵਿੱਚ ਨਾ ਵਿਰਲ ਹੁੰਦੀ ਹੈ ਤੇ ਥੋੜੀ ਥੋੜੀ ਜਿਹਾ ਸੂਰਜ ਚੜਿਆ ਹੁੰਦਾ ਨਾ ਅੰਦਰ ਐ ਜਦੋਂ ਲਕੀਰ ਜੀ ਆਉਂਦੀ ਹੁੰਦੀ ਹੈ ਸਿੱਧੀ ਰੋਸ਼ਨੀ ਦੀ ਇੱਕ ਤਾਰ ਜੀ ਆਉਂਦੀ ਹੈ ਹੁਣ ਮੀਡੀਆ ਆ ਗਿਆ ਸੋਸ਼ਲ ਮੀਡੀਆ ਹੁਣ ਥੋੜੀ ਥੋੜੀ ਤਾਰ ਜੀ ਆਉਂਦੀ ਦਿਸਦੀ ਹੈ ਵੀ ਹਾਂ ਗਲਤ ਹੈ ਹੈਗਾ ਕੁਛ ਚਾਨਣ ਹੋਰ ਹੈ ਅਸੀਂ ਤੇ ਹਨੇਰੇ ਜੀ ਬੈਠੇ ਹਾਂ ਚਾਨਣ ਤੇ ਕੋਈ ਹੋਰ ਹੈ ਰੋਸ਼ਨੀ ਤੇ ਕੁਝ ਹੋਰ ਹੈ ਹੁਣ ਜਦੋਂ ਆਪਾਂ ਇਤਿਹਾਸ ਨੂੰ ਵੇਖਦੇ ਹਾਂ ਪੜ੍ਹਦੇ ਹਾਂ ਇਹ ਲੱਗਦਾ ਯਾਰ ਫੇਕ ਹੀ ਤੁਰਿਆ ਫਿਰਦਾ ਸਾਰਾ ਕੁਛ
ਭਾਰ ਪਾਉਣ ਵਾਸਤੇ ਹੀ ਬਣਾਇਆ ਪਿਆ ਕਿਵੇਂ ਸਾਨੂੰ ਬੁੱਧੂ ਬਣਾਈ ਜਾਂਦੇ ਨੇ ਕੰਮ ਹੁਣ ਨਹੀਂ ਸਮਝ ਆਉਣ ਲੱਗੀ ਦਿਮਾਗ ਚੱਲ ਨਹੀਂ ਪਏ ਬਸ ਤੁਰ ਪਏ ਤੇ ਭੱਜ ਲੈਣਾ ਫਿਰ ਇੱਕ ਵਾਰੀ ਤੁਰਨ ਦੀ ਦੇਰ ਆ ਫਿਰ ਭੱਜਦਿਆਂ ਨੂੰ ਕਿਹੜਾ ਤੁਰਨਾ ਨਿਆਣਾ ਸਿੱਖ ਜਾਂਦਾ ਫਿਰ ਮੁੜ ਕੇ ਭੱਜਦਿਆਂ ਥੋੜ੍ਹਾ ਟਾਈਮ ਲੱਗਦਾ ਜਿਹੜਾ ਨਿਆਣਾ ਤੁਰਨ ਲੱਗਦਾ ਤੁਰਨ ਉੱਤੇ ਲਾਉਂਦਾ ਸਾਲ ਕਈ ਨਿਆਣੇ ਦਸ ਮਹੀਨਿਆਂ ਦੇ ਤੁਰਦੇ ਆ ਕਈ ਬਾਹਲੀ ਦੇਰ ਉਸ ਅੱਠ ਮਹੀਨਿਆਂ ਦੀ ਭੱਜਣ ਤੁਰਨ ਲੱਗ ਪੈਂਦੇ ਪਰ ਕਈ ਨਿਆਣੇ ਤਕਰੀਬਨ ਸਾਲ ਗਿਆਰਾਂ ਮਹੀਨਿਆਂ ਦੇ ਤੁਰਨ ਲੱਗ ਜਾਂਦੇ ਆ ਤੇ ਜਦੋਂ ਨਿਆਣਾ ਆਪਾਂ ਤੁਰਨ ਤੇ ਗਿਆਰਾਂ ਮਹੀਨੇ ਲਾ ਆਉਂਦਾ ਫਿਰ ਮੰਜੀ ਫੜ ਕੇ ਜਦੋਂ ਤੁਰਦਾ ਖੜਾ ਹੋ ਕੇ ਇੰਨਾ ਇੱਕ ਦਿਨ ਆਪਣੇ ਪੈਰਾਂ ਤੇ ਐਂ ਖੜਾ ਹੁੰਦਾ ਛੱਡ ਕੇ ਹੱਥ ਛੱਡ ਕੇ ਗਿਆਰਾਂ ਮਹੀਨਿਆਂ ਲਾਤੇ ਉਹਨੇ ਐਂ ਖੜੇ ਹੋਣ ਤੇ ਤੁਸੀਂ ਵੇਖ ਲਓ ਹਫ਼ਤੇ ਦੇ ਵਿੱਚ ਐਂ ਤੇਜ਼ ਪਲੰਘਾ ਫੜਦਾ ਤੇ ਇੱਕ ਮਹੀਨੇ ਦੇ ਵਿੱਚ ਭੱਜਣ ਲੱਗ ਜਾਂਦਾ ਇੱਕ ਮਹੀਨੇ 'ਚ ਗਿਆਰਾਂ ਮਹੀਨੇ ਇੰਨਾ ਟਾਈਮ ਲੱਗ ਜਾਂਦਾ ਫਿਰ ਇੱਕਦਮ ਭੱਜ ਲੈਂਦਾ ਇੱਦਾਂ ਹੀ ਹੈ ਤੁਰਨ ਤੁਰਨ ਤੇ ਟਾਈਮ ਲੱਗਦਾ ਪਰ ਪਿੰਗਲੇ ਪਹਾੜ ਚੜ੍ਹਨਗੇ ਜਦੋਂ ਇੱਕ ਵਾਰੀ ਤੁਰ ਪਏ ਪਿੰਗਲ ਪਰਬਤ ਪਾਰ ਭਰੇ ਪਿੰਗਲੇ ਦਿਮਾਗ ਜਗਦੇ ਪਿੰਗਲੇ ਤੁਰ ਪਏ ਭੱਜ ਲੈ ਕਦੋਂ ਜਦੋਂ ਇੱਕ ਵਾਰੀ ਸਮਝ ਆਉਣ ਲੱਗੀ ਨਵੇਂ ਨਜ਼ਰੀਏ ਤੋਂ ਸੋਚਣ ਲੱਗ ਪਏ ਨਜ਼ਰੀਆ ਹੈ ਨਾ ਆਪਣਾ ਆਪਣਾ ਮੈਂ ਗੱਲ ਕਰਦਾ ਇੱਕ ਐਂਗਲ ਉਹ ਹੈ ਇੱਕ ਐਂਗਲ ਇਹ ਆਪਾਂ ਨੂੰ ਦਰਬਾਰ ਸਾਹਿਬ ਹੋਰ ਐਂਗਲ ਤੋਂ ਦਿਸ ਰਿਹਾ ਪਿੱਛੇ ਜਿਹੜੇ ਬੈਠੇ ਨੇ ਉਹਨਾਂ ਦਾ ਐਂਗਲ ਹੋਰ ਹੈ ਵੇਖਣ ਦਾ ਇੱਕ ਨੂੰ ਕੁੱਤਾ ਕੁੱਤਾ ਲੱਗਦਾ ਉਹਦਾ ਨਜ਼ਰੀਆ ਕੁੱਤਾ ਰਾਖੀ ਕਰਨ ਵਾਲਾ ਇੱਕ ਨੂੰ ਕੁੱਤਾ ਕਰਦਾ ਜੀ ਲੱਗਦਾ ਇੱਕ ਦਾ ਨਜ਼ਰੀਆ ਹੋਰ ਹੈ ਇੱਕ ਦਾ ਨਜ਼ਰੀਆ ਹੋਰ ਹੈ ਔਰਤ ਪ੍ਰਤੀ ਸਾਡਾ ਨਜ਼ਰੀਆ ਹੋਰ ਹੈ ਭਾਰਤੀਆਂ ਦਾ ਤੇ ਬਾਹਰਲੇ ਦੇਸ਼ਾਂ ਵਾਲਿਆਂ ਦਾ ਨਜ਼ਰੀਆ ਹੋਰ ਹੈ ਠੀਕ ਹੈ ਨਾ ਸਮਾਜ ਦੇ ਵਿਕਸਿਤ ਹੋਣ ਵਾਸਤੇ ਅਸੀਂ ਹੋਰ ਤਰ੍ਹਾਂ ਸੋਚਦੇ ਹਾਂ ਸਾਡਾ ਨਜ਼ਰੀਆ ਹੋਰ ਹੈ ਬਾਹਰਲਿਆਂ ਦਾ ਨਜ਼ਰੀਆ ਹੋਰ ਹੈ ਸਰਕਾਰ ਪ੍ਰਤੀ ਸਾਡਾ ਨਜ਼ਰੀਆ ਹੋਰ ਹੈ ਬਾਹਰਲਿਆਂ ਦਾ ਨਜ਼ਰੀਆ ਹੋਰ ਹੈ ਆਪਾਂ ਉਤਨ ਗੱਲ ਕਰਦੇ ਸੀ ਬਈ ਜੇ ਸਰਕਾਰੀ ਸਿਸਟਮ ਹੋਵੇ ਸਰਕਾਰ ਸਰਕਾਰੀ ਚੀਜ਼ ਹੈ ਮਤਲਬ ਨਿਕੰਮੀ ਕਮਾਲ ਹੈ ਵੇਖੋ ਹੁਣ ਆਪਾਂ ਗੱਲ ਕਰੀਏ ਵੇਖੋ ਵੀ ਜੇ ਬੱਚਾ ਹੋਣਾ ਬੇਟੀ ਹੋਈ ਲੜਕੀ ਹੋਈ ਕਿਸੇ ਦੇ ਜੇ ਤੇ ਹੋਵੇ ਪ੍ਰਾਈਵੇਟ ਹਸਪੀਟਲ ਵਿੱਚ ਪ੍ਰਾਈਵੇਟ ਹਸਪੀਟਲ ਵਿੱਚ ਜਿਹੜੀਆਂ ਨਰਸਾਂ ਨੇ ਕੋਈ ਜ਼ਰੂਰੀ ਨਹੀਂ ਪਤਾ ਸਾਨੂੰ ਵੀ ਉਹਨਾਂ ਨੇ ਕੁਆਲੀਫਿਕੇਸ਼ਨ ਚੈੱਕ ਕੀਤੀ ਕਿ ਨਹੀਂ ਕੀਤੀ ਛੋਟਾ ਜਿਹਾ ਬਣਾਇਆ ਹੋਇਆ ਡਾਕਟਰ ਨੇ ਡਿਗਰੀ ਲਈ ਹੈ ਚਲੋ ਪਰ ਕਮਾਲ ਦੀ ਗੱਲ ਹੈ ਪ੍ਰਾਈਵੇਟ 'ਚ ਗਏ ਅਗਲੇ ਨੇ ਢਿੱਡ ਪਾੜਤਾ ਆਪਰੇਸ਼ਨ ਕਰਤਾ ਲੋੜ ਹੈਗੀ ਸੀ ਨਹੀਂ ਸੀ ਹੈਗੀ 40,000 ਤੇ ਆਪਰੇਸ਼ਨ ਕਰਕੇ ਬੰਨਾਂ ਦੇ ਨੋਰਮਲ ਡਿਲੀਵਰੀ ਹੋ ਗਈ 10,000 ਬੰਨਾਂ ਨੋਰਮਲ ਡਿਲੀਵਰੀ ਦੇ ਪ੍ਰਾਈਵੇਟ 'ਚ ਕਿੰਨੇ ਕੁ ਲੱਗਦੇ ਪੈਸੇ 15,000 ਤੇ ਜੇ ਆਪਰੇਸ਼ਨ ਹੋ ਗਏ ਫਿਰ 40-45,000 50 ਲੱਗੂ ਜੇ ਆਪਰੇਸ਼ਨ ਹੋਏਗਾ ਤੇ ਅਗਲਾ ਢਿੱਡ ਪਾੜਨ ਨੂੰ ਤਰਜੀਹ ਦਿੰਦੇ ਨੇ ਬਹੁਤ ਬੰਦੇ ਵੀ ਢਿੱਡ ਪਾੜੋ ਆਪਰੇਸ਼ਨ ਕਰ ਦਿਓ ਅਗਲਾ ਭਾਵੇਂ ਔਖਾ ਹੀ ਹੋਵੇ ਜਦੋਂ ਰੀੜ੍ਹ ਦੀ ਹੱਡੀ 'ਚ ਇੰਜੈਕਸ਼ਨ ਲਾਉਂਦੇ ਨੇ ਕਿੰਨੀ ਤਕਲੀਫ ਹੁੰਦੀ ਬੀਬੀ ਨੂੰ ਤੇ ਕਈ ਕਈ ਮਹੀਨੇ ਦਰਦ ਤਕਲੀਫਾਂ ਝੱਲਣੀਆਂ ਪੈਂਦੀਆਂ ਰੀੜ੍ਹ ਦੀ ਹੱਡੀ 'ਚ ਟੀਕਾ ਲੱਗਦਾ ਜਦੋਂ ਆਪਰੇਸ਼ਨ ਕਰਨਾ ਪਰ ਅਗਲੇ ਕਰ ਦਿੰਦੇ ਨੇ ਨਾ ਜੇ ਆਪਾਂ ਵੇਖੀਏ ਰੇਸ਼ੋ ਸਾਡੀਆਂ ਔਰਤਾਂ ਕਿਹੜਾ ਕੰਮ ਨਹੀਂ ਕਰਦੀਆਂ ਪਿੰਡਾਂ ਸ਼ਹਿਰਾਂ ਵਿੱਚ ਮਤਲਬ ਮਿਹਨਤੀ ਰਹੀਆਂ ਸਾਡੇ ਵਾਲੀਆਂ ਦੇ ਆਪਰੇਸ਼ਨ ਹੁੰਦੇ ਆ ਬਾਹਰਲੇ ਦੇਸ਼ਾਂ 'ਚ ਕੋਈ ਆਪਰੇਸ਼ਨ ਨਹੀਂ ਹੁੰਦਾ ਕੋਈ ਆਪਰੇਸ਼ਨ ਨਹੀਂ ਹੁੰਦਾ ਮਤਲਬ ਇਹ ਕਹਿ ਲਓ ਵੀ 1% ਚਾਂਸ ਨੇ ਆਪਰੇਸ਼ਨ ਦੇ ਤੇ ਸਾਡੇ 50% ਆਪਰੇਸ਼ਨ ਹੁੰਦੇ ਨੇ ਸਾਡੇ ਵੱਡਿਆਂ ਵੇਲੇ ਜਦੋਂ ਆਪਣੀਆਂ ਮਾਵਾਂ ਦਾ ਟਾਈਮ ਸੀ ਉਦੋਂ ਕਿਹੜੇ ਆਪਰੇਸ਼ਨ ਹੁੰਦੇ ਸੀ ਹੁਣ ਹੀ ਹੁੰਦੇ ਨੇ ਹਰ ਇੱਕ ਦਾ ਆਪਰੇਸ਼ਨ ਕਰ ਦਿੰਦੇ ਨੇ ਚਲੋ ਪ੍ਰਾਈਵੇਟ ਵਿੱਚ ਕਰਾਓ 50,000 ਲੱਗਦਾ ਆਪਰੇਸ਼ਨ ਤੇ ਸਰਕਾਰੀ ਦੇ ਵਿੱਚ ਜਾਵੇ ਜੇ ਐਮਰਜੈਂਸੀ ਆਪਰੇਸ਼ਨ ਕਰਨਾ ਪੈ ਗਿਆ ਰਜਿੰਦਰ ਵਾਲੇ ਕਰਨਗੇ ਜੇ ਆਪਰੇਸ਼ਨ ਕਰਨਾ ਪੈ ਗਿਆ ਤੇ ਕਮਾਲ ਦੀ ਗੱਲ ਇਹ ਹੈ ਵੀ ਆਪਰੇਸ਼ਨ ਦੇ ਉੱਤੇ ਜਿਹੜਾ ਮਾੜਾ ਮੋਟਾ ਬਾਹਰੋਂ ਮੈਡੀਕਲ ਤੋਂ ਸਮਾਨ ਲਿਆਉਂਗੇ ਤੁਹਾਡਾ 2,000-3,000 ਵੱਧ ਤੋਂ ਵੱਧ 4,000 ਦਾ ਸਮਾਨ ਆਏਗਾ ਆਪਰੇਸ਼ਨ ਕਰ ਦੇਣਗੇ ਜੇ ਹੋਈ ਬੇਟੀ ਤੇ ਕੋਲੋਂ ਪੈਸੇ ਦਿੰਦੇ ਨੇ ਵੀ ਬੇਟੀ ਦਾ ਉਹਨਾਂ ਨੂੰ ਸਕੀਮ ਹੈ ਪੈਸੇ ਮਿਲਣਗੇ ਜੇ ਬੇਟੀ ਹੋਈ ਤੁਹਾਡਾ 5-4,000 ਰੁਪਈਆ ਲੱਗਾ ਤੇ ਕੋਈ ਦਵਾਈ ਦਾ ਨਹੀਂ ਹਰ ਮਹੀਨੇ ਟੈਸਟ ਕਰਾਓ ਚੈੱਕ ਕਰਾਓ ਸਰਕਾਰੀ ਦੇ ਵਿੱਚ ਫੀਸ ਬਹੁਤ ਥੋੜੀ ਹੈ ਪਰ ਸਾਡੇ ਦਿਮਾਗ 'ਚ ਕੀ ਬੈਠਾ ਵੀ ਸਰਕਾਰੀ ਹੈ ਮਤਲਬ ਬੇਕਾਰ ਤੇ ਜੇ ਪ੍ਰਾਈਵੇਟ ਹੈ ਭਾਵੇਂ ਮਾੜਾ ਹੀ ਹੋਵੇ ਮਤਲਬ ਠੀਕ ਹੈ ਪਿਕਚਰ ਵੇਖੋ ਕਿੱਦਾਂ ਦੀ ਬਣੀ ਹੋਈ ਹੈ ਹੁਣ ਜਿੰਨੇ ਪ੍ਰਾਈਵੇਟ ਸਕੂਲ ਨੇ ਮੇਰੇ ਪਿੰਡ ਦੀ ਗੱਲ ਮੈਂ ਕਰਦਾ ਮੇਰੇ ਪਿੰਡ ਦੇ ਵਿੱਚ ਸਕੂਲ ਖੁੱਲ੍ਹਾ ਸੀ ਜਦੋਂ ਮੈਂ ਪੜ੍ਹਦਾ ਸੀ ਸਾਡੇ ਨੇੜੇ ਗੁਰਦੁਆਰੇ ਸੀ ਉੱਥੇ ਪੜ੍ਹਨ ਜਾਂਦੇ
ਜਿੰਨੀਆਂ ਕੁੜੀਆਂ ਪੜ੍ਹਾਉਣ ਜਾਂਦੀਆਂ ਸੀ ਉਹ ਪਲੱਸ ਟੂ ਪਾਸ ਸੀ। ਸਾਡੇ ਪਿੰਡ ਵਾਲੇ ਤਾਂ ਟੈਂਥ ਪਾਸ ਦਸਵੀਂ ਪਾਸ ਕੁੜੀਆਂ ਬੱਚਿਆਂ ਨੂੰ ਪੜ੍ਹਾਉਂਦੀਆਂ ਸੀ ਤੇ ਫੀਸ ਪਤਾ ਕਿ ਤਨਖਾਹ ਪਤਾ ਕਿੰਨੀ ਸੀ 600 ਰੁਪਈਆ ਮਹੀਨਾ 500 ਰੁਪਈਆ ਮਹੀਨਾ। ਹੁਣ ਪ੍ਰਾਈਵੇਟ ਸਕੂਲਾਂ ਵਾਲੇ ਕਈ ਕੁੜੀਆਂ ਨੂੰ ਰੱਖ ਲੈਂਦੇ ਨੇ ਵੀ ਲੈ ਤੈਨੂੰ 1500 ਰੁਪਈਆ ਦੇਵਾਂਗੇ 1500 2000 ਉੱਤੇ ਉਹ ਪਹਿਲੀ ਦੂਜੀ ਤੀਜੀ ਵਾਲੇ ਬੱਚਿਆਂ ਨੂੰ ਪੜ੍ਹਾਉਂਦੀ ਹੈ ਤੇ ਕੁਆਲੀਫਿਕੇਸ਼ਨ ਕੀ ਹੈ ਪਲੱਸ ਟੂ ਪਾਸ ਹੈ ਪ੍ਰਾਈਵੇਟ। ਤੇ ਉਸੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਟੀਚਰ ਪੜ੍ਹਾਉਣ ਆਉਂਦੀ ਹੈ ਉਹਨੇ ਗ੍ਰੈਜੂਏਸ਼ਨ ਕੀਤੀ ਹੈ BA BEd ਕੀਤੀ ਹੈ ਪ੍ਰੋਪਰ 3 ਸਾਲ ਦਾ ਕੋਰਸ ਕੀਤਾ ਹੈ ਟੀਚਿੰਗ ਦਾ ਪੂਰਾ ਕੋਰਸ ਕਰਕੇ ਉਹ ਆਈ ਹੈ ਟੀਚਰ ਹੈ ਉਹ ਪਲੱਸ ਟੂ ਪਾਸ ਨਹੀਂ ਹੈ ਉਹ ਪ੍ਰੋਪਰ ਪੜ੍ਹੀ ਹੈ ਪ੍ਰੋਪਰ ਪੜ੍ਹ ਕੇ ਆਈ ਹੈ 2-3 ਮੈਡਮਾਂ ਆਉਂਦੀਆਂ ਨੇ ਪੜ੍ਹਾਉਣ ਆਉਂਦੀਆਂ ਨੇ ਇਹ 10ਵੀਂ ਪਾਸ ਨੇ ਕੁੜੀਆਂ ਉਹ ਪੜ੍ਹੀਆਂ ਨੇ ਪਰ ਕਮਾਲ ਹੈ ਵੀ ਲੋਕੀ ਨਿਆਣਾ ਪੜ੍ਹ ਨਾਲੇ ਅੱਛਾ ਫੀਸ ਕੋਈ ਨਹੀਂ ਪੈਸੇ ਕਿੰਨੇ ਉਹਦੀ 20 ਰੁਪਈਏ ਸਾਲ ਦੀ 20 ਰੁਪਈਏ ਦਾਖਲਾ ਫੀਸ ਇੱਥੇ 20,000 ਪਰ ਅਗਲਾ ਕਹਿੰਦਾ ਸਰਕਾਰੀ ਹੈ ਰਹਿਣ ਦਿਓ ਪ੍ਰਾਈਵੇਟ ਜੀ ਪੜਾਵਾ ਸੋਚ ਕੇ ਦੇਖੋ ਮਤਲਬ ਅਗਲੀਆਂ MA MEd ਨੇ BEd ਕੀਤੀ ਹੋਈ ਹੈ PhD ਕੀਤੀ ਹੋਈ ਹੈ ਇੰਨੀਆਂ ਪੜ੍ਹੀਆਂ ਟੀਚਰ ਨੇ ਉੱਥੇ ਅਗਲਾ ਨਿਆਣੇ ਪੜ੍ਹਨ ਨਹੀਂ ਭੇਜਦਾ ਪ੍ਰਾਈਵੇਟ ਵਿੱਚ ਪੜ੍ਹਨ ਭੇਜਦਾ ਕਾਰਨ ਕੀ ਹੈ ਸੀ ਉਹ ਆਪਾਂ ਉਦੋਂ ਗੱਲ ਕਰ ਹੀ ਰਹੇ ਸੀ ਨੋਟ ਕਰਿਓ ਧਿਆਨ ਨਾਲ ਸੁਣਿਓ ਅਸੀਂ ਕਹਿੰਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਫਰੀ ਹੈ ਦਵਾਈ ਫਰੀ ਹੈ ਕਹਿੰਦੇ ਹਾਂ ਕੀ ਆਪਣੇ ਸਾਰੇ ਭਾਰਤ ਦੇ ਵਿੱਚ ਹਰ ਪਿੰਡ ਵਿੱਚ ਸਕੂਲ ਨਹੀਂ ਬਣਿਆ ਹੋਇਆ ਤੇ 20 ਰੁਪਈਏ ਦਾਖਲਾ ਕਿ ਨਹੀਂ 50 ਹੋਣਾ 50 ਰੁਪਈਏ ਸਾਲ ਦਾ ਦਾਖਲਾ ਤੇ ਗਰੀਬਾਂ ਦੇ ਬੱਚਿਆਂ ਦੀਆਂ ਉਹਨਾਂ ਨੂੰ ਵਜ਼ੀਫਾ ਤੇ ਨਾਲ ਕਿਤਾਬਾਂ ਵੀ ਫਰੀ ਕਿਤਾਬਾਂ ਫਰੀ 20 ਰੁਪਈਏ 50 ਰੁਪਈਏ ਸਾਲ ਦੇ ਦਾਖਲਾ ਤੇ ਬਿਲਡਿੰਗ ਵੀ ਕਿੱਡੀ ਕਿੱਡੀ ਵੱਡੀ ਬਣੀ ਹੈ ਹਰ ਪਿੰਡ ਵਿੱਚ ਕਿੱਲਾ ਕਿੱਲਾ ਵਗਲਿਆ ਸਕੂਲ ਲਈ ਵੱਡੇ ਵੱਡੇ ਕਮਰੇ ਵੀ ਬਣੇ ਹੋਏ ਨੇ ਸਾਰੇ ਭਾਰਤ ਦੇ ਵਿੱਚ ਕਮਰੇ ਵੀ ਹੈਗੇ ਆ ਤੇ ਟੀਚਰ ਵੀ ਪਲੱਸ ਟੂ ਪਾਸ ਨਹੀਂ ਪੜ੍ਹੇ ਲਿਖੇ ਟੀਚਰ BEd ਕੀਤੀ ਹੈ ਜਿਹਨੇ MA ਕਰਕੇ ਪ੍ਰੋਪਰ ਡਿਗਰੀਆਂ ਲੈ ਕੇ ਉਹ ਫਿਰ ਸਕੂਲਾਂ 'ਚ ਆਏ ਆ ਤਨਖਾਹ ਗਵਰਨਮੈਂਟ ਕਿੰਨੀ ਦੇ ਰਹੀ ਹੈ 50,000 ਇੱਕ ਦੀ ਉਹ 1500 ਦੇ ਟੀਚਰ ਰੱਖੀ ਹੈ ਇਹ 50,000 60,000 80,000 ਸਰਕਾਰੀ ਸਕੂਲਾਂ ਦੇ ਟੀਚਰਾਂ ਦੀ ਤਨਖਾਹ ਹੈ ਹੈ ਕਿ ਨਹੀਂ ਤੇ ਜੇ ਜਿਹੜਾ ਪਿੰਡ ਵਿੱਚ ਹਸਪੀਟਲ ਸਕੂਲ ਵੀ ਸਾਰੇ ਭਾਰਤ 'ਚ ਬਣੇ ਹੋਏ ਕੱਲੇ ਕੱਲੇ ਪਿੰਡ 'ਚ ਬਣਿਆ ਤੇ ਸਾਰੇ ਇੰਡੀਆ ਦੇ ਵਿੱਚ ਸਰਕਾਰੀ ਡਿਸਪੈਂਸਰੀ ਵੀ ਬਣੀ ਹੈ ਦਵਾਈ ਵੀ ਫਰੀ ਹੈਗੀ ਹੈ ਤੇ ਪੜ੍ਹਾਈ ਵੀ ਫਰੀ ਹੈਗੀ ਹੈ ਬਿਲਡਿੰਗਾਂ ਵੀ ਬਣੀਆਂ ਹੈਗੀਆਂ ਟੀਚਰ ਵੀ ਰੱਖੇ ਹੈਗੇ ਹੈ ਤਨਖਾਹਾਂ ਵੀ ਸਰਕਾਰਾਂ ਦੇ ਰਹੀ ਹੈ ਬਸ ਲਗਾਮਾਂ ਕੱਸਣ ਦੀ ਲੋੜ ਹੈ ਲਗਾਮ ਕੱਸਣ ਦੀ ਲੋੜ ਹੈ ਜੇ ਕਿਤੇ ਸਾਡੇ ਲੀਡਰ ਚੰਗੇ ਆ ਜਾਣ ਸਿੱਖਿਆ ਮੰਤਰੀ ਮੁੱਖ ਮੰਤਰੀ ਅੱਗੇ ਅੱਗੇ ਪੂਰੇ ਹੋਣ ਤੇ ਬਿਲਡਿੰਗਾਂ ਬਣੀਆਂ ਹੈ ਟੀਚਰ ਰੱਖੇ ਹੋਏ ਹੈ ਪੜ੍ਹੇ ਲਿਖੇ ਹੈ ਬਸ ਲਗਾਮਾਂ ਕੱਸਣੀਆਂ ਤੇ ਸਰਕਾਰੀ ਸਕੂਲ ਐਸੀ ਪੜ੍ਹਾਈ ਅਗਲਾ 50 ਰੁਪਈਆਂ ਦੇ ਵਿੱਚ ਬੱਚਾ ਪੜ੍ਹੇਗਾ ਤੇ ਹਰ ਪਿੰਡ ਦੇ ਵਿੱਚ ਡਾਕਟਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋ ਦੋ ਇੱਕ ਮੇਰੇ ਪਿੰਡ ਦੀ ਮੈਂ ਗੱਲ ਕਰਾਂ ਉਦੋਂ 2 ਡਾਕਟਰ ਜਾਂਦੇ ਹੁੰਦੇ ਸੀ ਪਰ ਜਾਣਾ ਉਹਨੇ ਕੀ 10 ਵਜੇ ਜਾਣਾ ਕਦੇ ਆਇਆ ਹੀ ਨਹੀਂ ਹਫ਼ਤੇ 'ਚ ਇੱਕ ਅੱਧਾ ਦਿਨ ਆ ਗਿਆ ਮਹੀਨੇ 'ਚ 2-3 ਦਿਨ ਆ ਗਿਆ ਐਵੇਂ ਹਾਜ਼ਰੀਆਂ ਪਾ ਦੇਣੀਆਂ ਟੀਚਰਾਂ ਦੇ ਵਿੱਚ ਵੀ ਇੱਦਾਂ ਹੁੰਦਾ ਸੀ ਮੈਂ ਨੋਟ ਕੀਤਾ ਟੀਚਰ ਨੇ ਆ ਕੇ ਇੱਦਾਂ ਉਹ ਹਾਜ਼ਰ ਰਜਿਸਟਰ ਹੁੰਦਾ ਸੀ ਨਾ ਇੱਕ ਤੇ ਜੀ ਪਾ ਦਿੰਦੇ ਹੁੰਦੇ ਸੀ ਇੱਕ ਤੇ ਸ਼ਾਇਦ ਐਚ ਪਾਉਂਦੇ ਸੀ ਉਦੋਂ ਮੈਂ ਇਹਨਾਂ ਦਾ ਇੱਦਾਂ ਰਜਿਸਟਰ ਵੇਖਿਆ ਤੇ ਉਹ ਇਕੱਠਾ ਹੀ ਆ ਕੇ ਮੰਨ ਲਓ 3-4 ਦਿਨ ਆਏ ਉਹ ਇਕੱਠਾ ਹੀ ਆਪਣਾ ਹਾਜ਼ਰੀ ਪਾ ਦੇਣੀ ਆਪਣੀ ਆ ਕੇ ਰਜਿਸਟਰ ਦੇ ਉੱਤੇ ਮੈਂ ਆਏ ਹਿਸਾਬ ਜਿਹਾ ਲਾ ਕੇ ਜੀ ਪਾ ਦੇਣਾ ਵੀ ਗੈਰ ਹਾਜ਼ਰ ਬਾਕੀ ਤੇ ਹਾਜ਼ਰ ਹਾਜ਼ਰ ਕਰ ਦੇਣਾ ਮਤਲਬ ਬਹੁਤ ਕਿਉਂਕਿ ਕੰਮ ਜਦੋਂ ਸਰਕਾਰੀ ਮਤਲਬ ਐਵੇਂ ਹੀ ਸਾਡੇ ਦਿਮਾਗ 'ਚ ਵੀ ਹੁਣ ਜੇ ਮੈਂ ਸਰਕਾਰੀ ਟੀਚਰ ਬਣ ਗਿਆ ਮਤਲਬ ਐਵੇਂ ਕੋਈ ਬਹੁਤਾ ਨਹੀਂ ਟੈਨਸ਼ਨ ਲੈਣ ਦੀ ਲੋੜ ਜੇ ਅਸੀਂ ਸਰਕਾਰੀ ਸਕੂਲ ਕੰਮ 'ਚ ਅਸੀਂ ਨਹੀਂ ਕਰਨਾ ਜੀ ਇੱਦਾਂ ਹੀ ਸੋਚਦੇ ਹਾਂ ਪਰ ਜੇ ਕਿਤੇ ਸੱਚੀ ਯਾਰ ਬੰਦੇ ਇਮਾਨਦਾਰ ਹੋ ਜਾਣ ਪਹਿਲਾਂ ਤੇ ਉੱਪਰਲੇ ਫਿਰ ਵੱਡੇ ਜਿਨ੍ਹਾਂ ਨੇ ਚੈੱਕ ਕਰਨਾ ਵੱਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਪਈਆਂ ਤੇ ਟੀਚਰ ਵੀ ਕਿਤੇ ਸਾਰੇ ਵਿਰਲਿਆਂ ਨੂੰ ਬਹੁਤ ਵਿਰਲੇ ਟੀਚਰਾਂ ਨੂੰ ਛੱਡ ਕੇ ਘੱਟ ਤੋਂ ਘੱਟ ਬੰਦਿਆਂ ਨੂੰ ਛੱਡ ਕੇ ਉਹ ਵੀ ਸਮਝ ਲੈਣ ਵੀ ਸਾਡੀ ਜ਼ਿੰਮੇਵਾਰੀ ਹੈ ਹੁਣ ਸਰਕਾਰੀ ਸਕੂਲ 'ਚ ਟੀਚਰ ਪੜ੍ਹਾਉਂਦਾ ਮੇਰੇ ਪਿੰਡ ਦਾ
ਆਪਣਾ ਬੱਚਾ ਉਹਨੇ ਇਸੇ ਸਕੂਲ 'ਚ ਨਹੀਂ ਪਾਇਆ, ਆਪਣਾ ਨਿਆਣਾ ਨਹੀਂ ਪਾਇਆ, ਆਪ ਬਾਹਰ ਪੜ੍ਹਾਉਣਾ, ਉਹਨੂੰ ਪਤਾ ਵੀ ਇਹ ਗੱਲ ਠੀਕ ਨਹੀਂ ਇਹਦੀ ਹੈ। ਬਸ ਸਰਕਾਰੀ ਮਤਲਬ ਨਿਕੰਮਾ, ਸਰਕਾਰੀ ਮਤਲਬ ਬੇਕਾਰ ਪਿਕਚਰ ਨਹੀਂ ਬਣ ਗਈ ਸਾਡੇ ਦਿਮਾਗ 'ਚ। ਪਰ ਅਮਰੀਕਾ ਕੈਨੇਡਾ 'ਚ ਕੀ ਹੈ, ਸਰਕਾਰੀ ਮਤਲਬ ਕਮਾਲ, ਸਰਕਾਰੀ ਮਹਿਕਮਾ, ਸਾਡੇ ਜਿਹੜੀ ਚੀਜ਼ ਨਾਲ ਸਰਕਾਰੀ ਲੱਗ ਜਾਂਦਾ ਨਿਕੰਮਾ ਬਣ ਜਾਂਦਾ। ਸਰਕਾਰੀ ਸਕੂਲ ਨਾ ਨਾ ਨਾ, ਸਰਕਾਰੀ ਹੌਸਪੀਟਲ ਚੱਲੋ ਫਿਰ ਦਵਾਈ ਸਰਕਾਰੀ ਹੌਸਪੀਟਲ ਲੈ, ਨਾ ਨਾ ਨਾ, ਸਾਡੇ ਦਿਮਾਗ 'ਚ ਇਹ ਚੀਜ਼ ਭਾਤੀ ਬੈਠ ਗਈ। ਕਿਉਂ? ਕਿਉਂਕਿ ਸਿਸਟਮ ਹੈ। ਪਰ ਅਸੀਂ ਆਪਾਂ ਗੱਲ ਕਰਦੇ ਹਾਂ ਵੀ ਪ੍ਰਾਈਵੇਟ ਸਕੂਲਾਂ ਕੋਲ ਇੰਨੀਆਂ ਬਿਲਡਿੰਗਾਂ ਨਹੀਂ, ਇੰਨੀਆਂ ਥਾਵਾਂ ਨਹੀਂ, ਇੰਨੇ ਟੀਚਰ ਨਹੀਂ, ਬਸ ਲਗਾਮਾਂ ਕੱਸ ਦਿੰਦਾ ਜੇ ਕਿਤੇ। ਪੰਗਾ ਇਹ ਹੈ ਵੀ ਆ ਜਿੰਨੇ ਪ੍ਰਾਈਵੇਟ ਸਕੂਲ ਖੁੱਲ੍ਹੇ ਆ ਚੰਗਾ ਪੈਸਾ ਕਮਾਉਂਦੇ ਆ, ਪੈਸਾ ਕਮਾਉਂਦੇ ਆ ਚੰਗਾ 200-300। ਮੈਨੂੰ ਬੜਿਆਂ ਨੇ ਸਲਾਹ ਦਿੱਤੀ ਸਾਡੇ ਤੇ, ਹੁਣ ਪ੍ਰਚਾਰਕਾਂ ਨੇ ਵੀ ਸਕੂਲ ਖੋਲ੍ਹ ਲਏ, ਮੈਨੂੰ ਤਾਂ ਮੈਨੂੰ ਸਲਾਹ ਦਿੱਤੀ ਪਿੱਛੇ ਜੇ ਇੱਕ ਬੰਦੇ ਨੇ, ਮੈਨੂੰ ਕਹਿੰਦਾ ਜੀ ਹੌਸਪੀਟਲ ਨੂੰ ਸਕੂਲ ਬਣਾ ਦਿਓ, ਤੇ ਕਹਿੰਦਾ 50 ਲੱਖ ਰੁਪਇਆ ਤੁਹਾਡੇ ਕਰਕੇ ਲੋਕ ਵੀ ਏਰੀਏ ਦੇ ਪਿਆਰ ਕਰਦੇ ਹੀ ਨੇ, ਆਪਣੇ ਏਰੀਏ ਵਾਲੇ ਤੇ ਕਰਦੇ ਹੀ ਨੇ ਵੀ 50 ਲੱਖ ਰੁਪਇਆ ਦਾਖਲਾ ਆ ਜਾ ਕਰੇਗਾ, 2-3 ਲੱਖ 4 ਲੱਖ ਫੀਸ ਮਹੀਨੇ ਦੀ, ਬਿਲਡਿੰਗ ਬਣੀ ਬਣਾਈ ਹੈ, ਬਿਲਡਿੰਗ ਵੀ ਹੈਗੀ ਹੈ। ਮੈਂ ਕਿਹਾ ਯਾਰ ਮੈਂ ਇਹ ਕਿਹਾ ਸੀ ਵੀ ਮੈਂ ਹੌਸਪੀਟਲ ਚਲਾਉਣਾ ਨਾਲੇ ਫਰੀ, ਠੀਕ ਹੈ ਬਾਬੇ ਨਹੀਂ ਰਹੇ, ਹੁਣ ਕੋਈ ਸੰਸਥਾ ਨੂੰ ਦਈਏ ਕਿਸੇ ਨੂੰ ਦਈਏ ਵੀ ਇਹਨੂੰ ਚਲਾਉਣਾ ਤੇ ਫਰੀ ਚਲਾਉਣਾ, ਅਸੀਂ ਵਪਾਰ ਨਹੀਂ ਕਰਨਾ। ਬਿਲਡਿੰਗ ਬਣੀ ਹੈ ਘੱਟ ਤੋਂ ਘੱਟ 3-4 ਕਰੋੜ ਰੁਪਇਆ ਉੱਤੇ ਲੱਗਾ, ਹੁਣ ਆਪਾਂ ਕੋਰੋਨਾ ਵਾਇਰਸ ਵੇਲੇ ਵਰਤ ਲਿਆ ਹੌਸਪੀਟਲ ਨੂੰ ਦੇ ਦਿੱਤਾ, ਹੁਣ ਆਪਾਂ ਅੱਗੇ ਵੀ ਜਦੋਂ ਵੀ ਲੋੜ ਪਵੇ ਸਦਾ ਹੀ ਹਾਜ਼ਰ ਹੈ। ਕੋਈ ਚੰਗੀ ਸੰਸਥਾ ਮੈਨੂੰ ਮਿਲ ਗਈ ਮੈਂ ਫਰੀ ਕਹਿਣਾ ਵੀ ਚਲਾ ਲਓ ਭਾਈ, ਜੇ ਮੇਰੇ ਚਲਾ ਸਕਿਆ ਤਾਂ ਅਸੀਂ ਚਲਾਵਾਂਗੇ, ਨਹੀਂ ਤੇ ਕੋਈ ਹੋਰ ਚਲਾ ਦੇਵੇ, ਪਰ ਚਲਾਉਣਾ ਜੋ ਕਿਹਾ ਸੀ ਉਹ ਕਰਨਾ ਕੀਤਾ ਨਾ। ਪਰ ਮੌਜ ਬੜੀ ਹੈ, ਤੁਸੀਂ ਵੱਡੀ ਸਾਰੀ ਬਿਲਡਿੰਗ ਬਣਾ ਲਓ ਤੇ ਮੁੜ ਕੇ ਫਿਰ ਐਡਾ ਐਡਾ ਦਾਖਲਾ, ਸਾਰੀ ਜ਼ਿੰਦਗੀ ਦਾ ਬਿਜ਼ਨਸ ਹੈ। ਆਪਣੇ ਵਰਗਿਆਂ ਨੂੰ ਕਹਿਣਾ ਸਾਧ ਨੇ ਜੀ, 5000 ਬੰਦਾ ਉੱਤਰ ਕੇ ਆ ਜੇ ਇੱਥੇ। ਮੈਨੂੰ ਇੱਕ ਬੰਦਾ ਪਰਸੋਂ ਚੌਥੇ ਗੱਲ ਮੇਰੇ ਨਾਲ ਕਰਦਾ, ਕਹਿੰਦਾ ਜੀ ਭਾਈ ਸਾਹਿਬ ਜੀ ਚਲੋ ਸਾਰੇ ਬੰਦੇ, ਮੈਂ ਕਿਹਾ ਤੂੰ ਠਹਿਰ ਜਾ, ਕਹਿੰਦਾ ਜੀ ਨਹੀਂ ਇੱਥੇ ਤੇ ਮੌਜ ਲੱਗੀ ਹੈ, ਵੱਡਾ ਸਥਾਨ ਹੈ, ਜੇ ਮੈਂ ਗੱਲ ਸੁਣ ਲੈ, ਇੱਥੇ 5 ਬੱਸਾਂ ਰੋਕ ਲੈ ਤੁਰੀਆਂ ਜਾਂਦੀਆਂ, ਰੋਟੀ ਤਿਆਰ ਮਿਲੇਗੀ 5 ਮਿੰਟ ਦੇ ਵਿੱਚ ਵਿੱਚ ਰੈਡੀ, 25 ਬੱਸਾਂ ਰੋਕ ਲੈ ਅੱਧਾ ਘੰਟਾ ਦੇਣਾ ਪ੍ਰਸ਼ਾਦਾ ਤਿਆਰ ਮਿਲੇਗਾ, 6-7 ਹਜ਼ਾਰ ਬੰਦੇ ਦੀ ਰੋਟੀ। ਤੇ ਮੈਂ ਕਿਹਾ ਮਾਰਦਾ ਗੱਲਾਂ ਗੁਰਮਤ ਦੀਆਂ, ਮੈਨੂੰ ਤੁਹਾਡੇ ਜਿਹੜੇ ਬਣਾਏ ਸਕੂਲ ਨੇ ਨਾ ਬਾਹਰ ਇੱਕ ਟੂਟੀ ਪਾਣੀ ਦੀ ਲੱਗੀ ਵਿਖਾ ਦੀ, ਜਿੱਥੋਂ ਆਉਂਦਾ ਜਾਂਦਾ ਪਾਣੀ ਵੀ ਪੀ ਸਕੇ। ਗੱਲਾਂ ਕਰਦੇ ਹੋ ਸਾਧ, ਇੱਕ ਟੂਟੀ ਲੱਗੀ ਦਿਖਾ ਦੀ, ਕਰੋੜਾਂ ਰੁਪਇਆ ਕਮਾਉਣਾ ਤੇ ਹੈਗਾ ਹੈ, ਪਰ ਬਾਹਰ ਇੱਕ ਸਟੀਲ ਦੀ ਟੂਟੀ ਲੱਗੀ ਹੋਵੇ ਵੀ ਇੱਥੇ ਯਾਰ ਆਉਂਦਾ ਜਾਂਦਾ ਪਾਣੀ ਵੀ ਪੀ ਲਿਆ ਕਰੂ। ਅਗਲਾ ਕਹਿੰਦਾ ਐਵੇਂ ਨਾ ਗੱਡੀਆਂ ਖੜਨ ਲੱਗ ਜਾਣਗੇ ਤੇ ਇੱਥੇ, ਇਹ ਲੋਕਾਂ ਲਈ ਨਹੀਂ ਇਹ ਬਿਜ਼ਨਸ ਹੈ, ਇਹ ਬਿਜ਼ਨਸ ਹੈ। ਸਾਧ ਅਸੀਂ ਹੋ ਗਏ, ਆਪਾਂ ਸਾਧ, ਤੇ ਜੇ ਐ ਸਾਧ ਆ ਫਿਰ ਸਾਧ ਹੀ ਚੰਗੇ, ਸਾਧ ਹੀ ਚੰਗੇ ਆ ਯਾਰ। ਹੌਸਪੀਟਲ ਤੁਹਾਡੇ ਸਾਹਮਣੇ ਆ, ਮੈਂ ਬੋਲ ਰਿਹਾ ਸਾਹਮਣੇ ਵੀ 4 ਕਰੋੜ ਦੀ ਬਣੀ ਬਿਲਡਿੰਗ, ਜਿੱਥੇ ਮੈਨੂੰ ਕਾਮਯਾਬ ਵਧੀਆ ਖਾਣ ਖਾਣ ਵਾਲੀ ਸੰਸਥਾ ਨਾ ਹੋਵੇ, ਕੋਈ ਚੰਗੀ ਸੰਸਥਾ ਮਿਲ ਗਈ, ਸਾਰਾ ਐਂ ਦੇ ਦੇਣਾ ਵੀ ਚੱਕੋ ਚਲਾਓ ਤੇ ਫਾਇਦਾ ਕਰ ਦਿਓ ਯਾਰ ਲੋਕਾਂ ਦਾ। ਆਹ ਚੱਕੋ 3 ਕਿੱਲੇ ਜ਼ਮੀਨ ਬਣੀ ਬਣਾਈ ਬਿਲਡਿੰਗ ਸਾਰਾ ਸਾਂਭੋ, ਸਾਲ ਨੂੰ ਮਿਲ ਜੇ, 2 ਸਾਲ ਨੂੰ ਮਿਲ ਜੇ ਦਿਆਂਗਾ ਸਾਰਾ, ਐਂ ਥੋੜ੍ਹਾ ਵੀ ਹੁਣ ਮੈਂ ਬਿਜ਼ਨਸ ਕਰ ਲਾਂ। ਮੈਨੂੰ ਸਲਾਹ ਦੇਣ ਵਾਲੇ ਆਉਂਦੇ ਹੀ ਨੇ ਵੀ ਏਡੀ ਬਿਲਡਿੰਗ ਹੈ ਯਾਰ, ਏਡੇ ਏਡੇ ਹਾਲ, ਏਡੇ ਏਡੇ ਕਮਰੇ ਬਣਿਆ ਬਣਾਇਆ, ਨਕਸ਼ਾ ਬਣਿਆ ਬਣਾਇਆ, ਸਕੂਲ ਬਣਾ ਦਿਓ, ਕਰੋੜ ਰੁਪਇਆ ਇਨਕਮ ਗੁਰਦੁਆਰੇ ਨੂੰ ਸਾਲ ਦੀ, ਪਰਮੇਸ਼ਰ ਦੁਆਰ ਸਾਲ ਦੀ 1 ਕਰੋੜ ਰੁਪਇਆ ਇਨਕਮ। ਮੈਂ ਕਿਹਾ ਯਾਰ ਵਪਾਰ ਨੂੰ ਮੁੱਖ ਰੱਖ ਕੇ ਥੋੜ੍ਹਾ ਬਣਾਇਆ, ਆਪਾਂ ਤਾਂ ਕਿਹਾ ਸੀ ਕਿ ਸਕੂਲ 'ਚ ਹੌਸਪੀਟਲ ਚਲਾਵਾਂਗੇ, ਚਲਾਵਾਂਗੇ ਹੌਸਪੀਟਲ ਹੀ, ਆਪ ਨਾ ਚੱਲਿਆ ਕੋਈ ਚਲਾ ਲਏ, ਪਰ ਫ੍ਰੀ ਚਲਾਉਣਾ, ਬਸ ਜੋ ਕਿਹਾ ਉਵੇਂ ਹੀ ਕਰਾਂਗੇ, ਕੋਈ ਹੋਰ ਚਲਾ ਲਿਆ। ਮੈਨੂੰ ਤਾਂ ਬੜੀ ਖੁਸ਼ੀ ਵੀ ਕੋਈ ਬੰਦੇ ਹੋ ਕੇ 2-4 ਇਕੱਠੇ ਯਾਰ ਕੋਈ ਚਲਾ ਲੈਣ, ਤੇ ਲੈ ਲੈਣ ਸਾਰਾ ਕੁਛ, ਲਿਖ ਕੇ ਜਿੱਥੇ ਮਰਜ਼ੀ ਲਿਖਾ ਲੈਣ, ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ, ਅਸੀਂ ਟਰੱਸਟ 'ਚੋਂ ਕੱਢ ਦਿਆਂਗੇ ਵੀ ਚੱਕੋ ਜੀ ਤੁਹਾਡਾ ਸੰਭਵ, ਸਾਨੂੰ ਨਹੀਂ ਲੋੜ, ਹੈ ਕਿ ਨਹੀਂ। ਪਰ ਮਤਲਬ ਜਿਹੜਾ ਇਹ ਹੈ ਵੀ ਜਦੋਂ ਸਰਕਾਰੀ ਲੱਗ ਜਾਂਦਾ ਨਾ ਸਾਡੇ ਨਾਲ, ਜਦੋਂ ਸਰਕਾਰੀ ਟੀਚਰ ਸਰਕਾਰੀ, ਅਗਲਾ ਕਹਿੰਦਾ ਯਾਰ ਇਹਨੇ ਕੀ ਕਰਨਾ ਸਰਕਾਰੀ ਸਕੂਲ, ਇੱਥੇ ਕਿਹੜੀ ਪੜ੍ਹਾਈ ਹੋਣੀ, ਸਰਕਾਰੀ ਮਤਲਬ ਬਣ ਗਿਆ ਨਾ। ਪਰ ਜੇ ਕਿਤੇ ਨਾ ਟੀਚਰ ਵੀ ਰੱਖੇ ਹੋਏ ਆ, ਤਨਖਾਹਾਂ ਵੀ ਜਰ ਕਮਾਲ ਦੀ ਗੱਲ ਇਹ ਹੈ ਵੀ 60-80 ਹਜ਼ਾਰ ਤਨਖਾਹਾਂ ਵੀ ਦਿੱਤੀਆਂ ਜਾ ਰਹੀਆਂ, ਪੈਸਾ ਵੀ ਦੇ ਰਹੇ ਹੋ, ਬਿਲਡਿੰਗਾਂ ਵੀ ਹੈਗੀਆਂ, ਫਿਰ ਸਕੰਜਾ ਹੀ ਕਸਣਾ, ਬਸ ਹੋਰ ਕਮੀ ਤੇ ਕੋਈ ਵੀ ਨਹੀਂ। ਸਰਕਾਰੀ ਸਕੂਲਾਂ ਦੇ ਵਿੱਚ ਕਰਨਾ ਕੀ ਹੈ? ਬਸ ਸਕੰਜਾ ਕਸਣਾ, ਸਿਲੇਬਸ ਬਦਲਣਾ, ਪੜ੍ਹਾਈ ਦਾ ਸਿਲੇਬਸ ਬਦਲਣਾ, ਤੇ ਸਿਲੇਬਸ ਦੇ ਨਾਲ ਨਿਗਰਾਨੀ ਰੱਖਣੀ ਹੈ, ਧਿਆਨ ਰੱਖਣਾ। ਕੈਮਰੇ ਲੱਗਣ ਵਾਲੇ ਨੇ, ਰੰਗ ਰੋਗਣ ਕਰ ਦਿਓ, ਕੈਮਰੇ ਲੱਗੇ ਹੋਣ, ਟੀਚਰ ਕਿੰਨੇ ਵਜੇ ਆਇਆ, ਭਾ ਦਿਓ ਉੱਤੇ 100 ਕੁ ਬੰਦਾ, ਸਾਰੇ ਸਕੂਲਾਂ ਦੇ ਉੱਤੇ 100 ਕੁ ਬੰਦਾ ਹੋਵੇ, ਐ ਪਤਾ ਹੀ ਨਾ ਲੱਗੇ ਕਦੋਂ ਆ ਗਿਆ, ਵੀ ਆ ਗਿਆ, ਛਾਪਾ ਮਾਰਨ ਗੇੜਾ ਵੱਜ ਗਿਆ, ਹਾਜ਼ਰ ਹੋ। ਸਿਲੇਬਸ ਬਦਲ ਦਿਓ, ਵਧੀਆ ਬਣਾ ਦਿਓ। ਪ੍ਰਾਈਵੇਟ ਸਕੂਲਾਂ ਨੂੰ ਤੇ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ, ਪਰ ਅਗਲਿਆਂ ਨੂੰ ਪਤਾ ਵੀ ਟੈਕਸ ਦੇਣਾ, ਇਹਨਾਂ ਨੇ ਪੈਸਾ ਦੇਣਾ, ਹੱਕ 'ਚ ਭੁਗਤਣਗੇ। ਵਿਚਲੇ ਲੀਡਰ ਨੇ ਵਿਚਲੇ ਵਿਚਲੇ ਪ੍ਰਾਈਵੇਟ ਸਕੂਲਾਂ ਨੂੰ ਪ੍ਰਮੋਟ ਕਰਦੇ ਆ, ਸਰਕਾਰੀ ਸਕੂਲਾਂ ਨੂੰ ਬਣਾਉਂਦਿਆਂ ਬਣਾਉਂਦਿਆਂ ਨਾਲ ਆਪਣੇ ਬਣਾਉਣੇ ਨੇ। ਕਹਿੰਦੇ ਪ੍ਰਾਈਵੇਟ 'ਚੋਂ ਪੈਸਾ ਮਿਲਣਾ, ਲੀਡਰਸ਼ਿਪ ਆਲੇ ਦੁਆਲੇ ਵਾਲੇ MLA ਦੂਜੇ ਤੀਜੇ ਸਾਰੇ, ਉਹ ਪ੍ਰਾਈਵੇਟ 'ਚੋਂ ਫਾਇਦਾ ਲੈਣਾ, ਅਗਲੇ ਸਰਕਾਰੀ ਤੋਂ ਕੀ ਲੈਣਾ, ਢਾਂਚਾ ਹੈ, ਉਹਨੂੰ ਪ੍ਰਮੋਟ ਕਿੱਦਾਂ ਕਰ ਦੇਣਗੇ, ਉਹਨੂੰ ਵਧੀਆ ਕਿਵੇਂ, ਸਰਕਾਰੀ ਸਕੂਲਾਂ ਨੂੰ ਵਧੀਆ ਕਿਵੇਂ, ਸਰਕਾਰੀ ਹੋਸਪਿਟਲ ਵਧੀਆ ਕਰੋ, ਸਰਕਾਰੀ ਆਪਣਾ ਸਕੂਲ ਵਧੀਆ ਕਰ ਦਿਓ, ਗੌਰਮੈਂਟ ਦੇ ਕਾਲਜ ਵਧੀਆ ਕਰ ਦਿਓ। 50 ਰੁਪਈਏ 'ਚ ਨਿਆਣਾ ਪੜ੍ਹੇ, ਹੁਣ 50 ਹਜ਼ਾਰ 'ਚ ਪੜ੍ਹਦਾ, 2 ਬੱਚੇ ਆ, 1 ਲੱਖ ਰੁਪਈਆ ਸਾਲ ਦਾ ਗਿਆ, ਬੇੜਾ ਬਹਿ ਗਿਆ ਯਾਰ, 1 ਲੱਖ ਰੁਪਈਆ ਦੇ ਕੇ ਹੁਣ ਉਹੀ 1 ਲੱਖ ਰੁਪਈਆ ਅਗਲਾ ਆਪਣੇ ਘਰ 'ਤੇ ਲਾਵੇ, ਹੋ ਗਿਆ ਵਿਕਾਸ, ਘਰ ਬਣ ਗਿਆ, 50 ਲੱਖ ਰੁਪਈਆ ਜਿਹੜਾ ਫੀਸਾਂ 'ਤੇ ਜਾਂਦਾ ਲਾ, ਅੱਜ ਬੰਦ ਹੋ ਜੇ ਮੌਜਾਂ ਨਾ ਲੱਗ ਜਾਣ, ਨਜ਼ਾਰਾ ਆ ਜੇ, ਪਰ ਨਹੀਂ, ਢਾਂਚਾ ਹੀ ਇੱਦਾਂ। ਮਤਲਬ ਕੀ ਹੈ ਕਿ ਆਵਾਜ਼ ਕੌਣ ਉਠਾਏ, ਕਵੇ ਕੌਣ, ਪਰ ਸਾਰੇ ਪਾਸੇ ਮਾਫੀਆ ਮਾਫੀਆ ਮਾਫੀਆ, ਪਰ ਖਤਰਨਾਕ ਜਿਹੜਾ ਗੱਲ ਉੱਥੇ ਨਿਬੇੜੀਏ, ਸਾਡਾ ਧਾਰਮਿਕ ਮਾਫੀਆ, ਸਾਡਾ ਢਾਂਚਾ ਜਿਹੜਾ ਸਾਡੇ ਵਾਲਾ ਲਾਣਾ, ਇਹ ਸਭ ਤੋਂ ਵੱਧ ਖਤਰਨਾਕ ਹੈ। ਪਰ ਧੰਨ ਕਬੀਰ ਸਾਹਿਬ ਵਰਗੇ ਜਿਹਨਾਂ ਨੇ ਆਵਾਜ਼ ਉਠਾਈ, ਤੇ ਲੋਕਾਂ ਆਖਿਆ ਪਾਗਲ ਹੋ ਗਿਆ, ਕਬੀਰ ਕਮਲਾ ਹੋ ਗਿਆ, ਕਬੀਰ ਤੇ ਬੌਲਾ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਇੱਕ ਸ਼ਬਦ ਹੈ, ਲਓ ਵੀ ਘਰਾਂ 'ਚ ਬੈਠੇ ਹੋ, ਆਹ ਵੀ ਸ਼ਬਦ ਗਾਓ। ਭਇਆ ਦੀਵਾਨਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਭਇਆ ਦੀਵਾਨਾ ਨਾਨਕ ਬੋਰਾਨਾ, ਰੱਜ ਕੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਜੀ ਭਇਆ ਦੀਵਾਨਾ, ਓ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਓ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਗੱਜ ਕੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਆਓ ਹਰ ਬਿਨ ਅਮਰ ਨਾ ਜਾਣਾ, ਆਓ ਹਰ ਬਿਨ ਅਮਰ ਨਾ ਜਾਣਾ, ਹਰ ਬਿਨ ਅਮਰ ਨਾ ਜਾਣਾ, ਕੀ ਹੋ ਹਰ ਬਿਨ ਅਮਰ ਨਾ ਜਾਣਾ, ਆਓ ਹਰ ਬਿਨ ਅਮਰ ਨਾ ਜਾਣਾ, ਆਓ ਹਰ ਬਿਨ ਅਮਰ ਨਾ ਜਾਣਾ, ਅੱਜ ਕੇ ਹਰ ਬਿਨ ਅਮਰ ਨਾ ਜਾਣਾ, ਓ ਭਇਆ ਦੀਵਾਨਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਜੀ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਭਇਆ ਦੀਵਾਨਾ, ਜੀ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ। ਕੋਈ ਆਖੇ ਭੂਤ ਨਾ ਕੋ ਕਹੇ ਬੇਬਾਲਾ, ਕੋਈ ਆਖੇ ਭੂਤ ਨਾ ਕੋ ਕਹੇ ਬੇਬਾਲਾ,
ਆਖ ਆਦਮੀ ਨਾਨਕ ਬੇਚਾਰਾ
ਤੇਰੀ ਆਖ ਆਦਮੀ ਨਾਨਕ ਬੇਚਾਰਾ
ਕੋਈ ਆਖ ਆਦਮੀ ਨਾਨਕ ਬੇਚਾਰਾ
ਤੇਰੀ ਆਖ ਆਦਮੀ ਨਾਨਕ ਬੇਚਾਰਾ ਨਾਨਕ
ਬੇਚਾਰਾ ਨਾਨਕ ਬੇਚਾਰਾ ਓਏ ਭਇਆ ਦੀਵਾਨਾ ਜਾਗਾ ਨਾਨਕ ਦੌਰਾਨਾ
ਓਏ ਭਇਆ ਦੀਵਾਨਾ ਓ ਭਇਆ ਦੀਵਾਨਾ ਜਾਗਾ ਨਾਨਕ ਦੌਰਾਨਾ ਭਇਆ ਦੀਵਾਨਾ ਜਾਗਾ ਨਾਨਕ ਦੌਰਾਨਾ
ਹਉ ਹਰ ਬਿਨ ਅਵਰ ਨ ਜਾਨਾ ਜੀ ਹਉ ਹਰ ਬਿਨ ਅਵਰ ਨ
ਹਰ ਬਿਨ ਅਵਰ ਨ ਜਾਨਾ ਹਉ ਹਰ ਬਿਨ ਅਵਰ ਨ ਜਾਨਾ
ਹਉ ਹਰ ਬਿਨ ਅਵਰ ਨ ਜਾਨਾ ਹਉ ਹਰ ਬਿਨ ਅਵਰ ਨ ਜਾਨਾ
ਹਉ ਹਰ ਬਿਨ ਅਵਰ ਨ ਜਾਨਾ ਹਉ ਹਰ ਬਿਨ ਅਵਰ ਨ ਜਾਨਾ
ਹੋ ਜੀ ਭਇਆ ਦੀਵਾਨਾ ਨਾਨਕ ਦੌਰਾਨਾ ਭਇਆ ਦੀਵਾਨਾ ਜਾਗਾ ਨਾਨਕ ਦੌਰਾਨਾ
ਭਇਆ ਦੀਵਾਨਾ ਭਇਆ ਦੀਵਾਨਾ ਜਾਗਾ ਨਾਨਕ ਦੌਰਾਨਾ ਭਇਆ ਦੀਵਾਨਾ ਜਾਗਾ ਨਾਨਕ ਦੌਰਾਨਾ
ਸ਼ਬਦ ਪੂਰਾ ਕਰ ਲਈਏ
ਤਾਂ ਦੀਵਾਨਾ ਜਾਣੀਏ ਜਾ ਪੈ ਦੀਵਾਨਾ ਹੋਏ ਏਕ ਹੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੇ ਕੋਏ ਤਾਂ ਦੀਵਾਨਾ ਜਾਣੀਏ ਜਾਏ ਕਾ ਕਰ ਕਮਾਏ ਹੁਕਮ ਪਛਾਣੇ ਖਸੂਨ ਕਾ ਦੂਜੀ ਅਵਰ ਸਿਆਣ ਪਕਾਏ ਤਾਂ ਦੀਵਾਨਾ ਤਾਂ ਦੀਵਾਨਾ ਜਾਣੀਏ ਜਾ ਸਾਹਿਬ ਕਰੇ ਪਿਆ ਬੰਦਾ ਜਾਣੇ ਆਪ ਕੋ ਬੰਦਾ ਜਾਣੇ ਆਪ ਕੋ ਅਵਰ ਪਲਾ ਸੰਸਾਰ ਅਵਰ ਪਲਾ ਸੰਸਾਰ ਅਵਰ ਪਲਾ ਸੰਸਾਰ ਹੀ ਭਇਆ ਦੀਵਾਨਾ ਭਇਆ ਦੀਵਾਨਾ ਸ਼ਾਹਕਾ ਨਾਨਕ ਬੌਰਾਨਾ ਓ ਭਇਆ ਦੀਵਾਨਾ ਸ਼ਾਹਕਾ ਨਾਨਕ ਬੌਰਾਨਾ
ਭਇਆ ਦੀਵਾਨਾ ਸ਼ਾਹਕਾ ਨਾਨਕ ਬੌਰਾਨਾ ਭਇਆ ਦੀਵਾਨਾ ਸ਼ਾਹਕਾ ਨਾਨਕ ਬੌਰਾਨਾ
ਹਉ ਹਰ ਬਿਨ ਅਵਰ ਨ ਜਾਨਾ ਜੀ ਹਉ ਹਰ ਬਿਨ ਅਵਰ
ਹਰ ਬਿਨ ਅਵਰ ਨ ਜਾਨਾ ਹਰ ਬਿਨ ਅਵਰ ਨ ਜਾਨਾ
ਹਉ ਹਰ ਬਿਨ ਅਵਰ ਨ ਜਾਨਾ ਹਰ ਬਿਨ ਅਵਰ ਨ ਜਾਨਾ
ਹਰ ਬਿਨ ਅਵਰ ਨ ਜਾਨਾ ਹਰ ਬਿਨ ਅਵਰ ਨ ਜਾਨਾ
ਹਰ ਬਿਨ ਅਵਰ ਨ ਜਾਨਾ ਹਰ ਬਿਨ ਅਵਰ ਨ ਜਾਨਾ
ਹਰ ਬਿਨ ਅਵਰ ਨ ਜਾਨਾ ਹਰ ਬਿਨ ਅਵਰ ਨ ਜਾਨਾ
ਓ ਭਇਆ ਦੀਵਾਨਾ ਭਇਆ ਦੀਵਾਨਾ ਸ਼ਾਹਕਾ
ਸੰਤ ਪਉ ਰਾਧਾ ਭਇਆ ਤਮਾਨਾ ਸ਼ਾਹ ਕਾ ਨਾਮ ਸੰਤ ਪਉ ਰਾਧਾ ਭਇਆ ਦੀਵਾਨਾ ਸ਼ਾਹ ਸੰਤ ਪਉ ਰਾਧਾ ਭਇਆ ਦੀਵਾਨਾ ਸ਼ਾਹ ਕਾ ਨਾਮ ਸੰਤ ਪਉ ਰਾਧਾ ਭਇਆ ਦੀਵਾਨਾ ਭਇਆ ਦੀਵਾਨਾ ਸ਼ਾਹ ਕਾ ਨਾਮ ਸੰਤ ਪਉ ਰਾਧਾ ਭਇਆ ਦੀਵਾਨਾ ਸ਼ਾਹ ਕਾ ਨਾਮ ਸੰਤ ਪਉ ਰਾਧਾ ਭਇਆ ਦੀਵਾਨਾ ਭਇਆ ਦੀਵਾਨਾ ਸ਼ਾਹ ਕਾ ਨਾਮ ਸੰਤ ਪਉ ਰਾਧਾ ਭਇਆ ਦੀਵਾਨਾ ਸ਼ਾਹ ਕਾ ਨਾਮ ਸੰਤ ਪਉ ਰਾਧਾ ਆਓ ਹਰ ਬਿਨ ਅਵਰ ਨ ਜਾਂਦਾ ਆਓ ਹਰ ਬਿਨ ਅਵਰ ਨ ਜਾਂਦਾ ਭਇਆ ਦੀਵਾਨਾ ਸ਼ਾਹ ਨਾਨਕ ਪਉ ਰਾਧਾ 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 ਭਇਆ ਦੀਵਾਨਾ ਸ਼ਾਹ ਕਾ ਨਾਨਕ ਪਉ ਰਾਧਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਪਉ ਰਾਧਾ ਭਇਆ ਦੀਵਾਨਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਪਉ ਰਾਧਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਪਉ ਰਾਧਾ
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਰਾਨਾ ਲੋਕੀ ਕਮਲਾ ਕਬੀਰ ਜੀ ਕਹਿੰਦੇ ਮੈਨੂੰ ਕਮਲਾ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਵੀ ਕਮਲਾ ਹੀ ਕਹਿੰਦੇ ਆ ਮਤਲਬ ਜਿਹੜਾ ਆਪਾਂ ਸ਼ਬਦ ਪਹਿਲਾਂ ਨਹੀਂ ਵਿਚਾਰ ਕੇ ਹਟੇ ਕਬੀਰ ਸਾਹਿਬ ਦਾ ਤਬ ਲੋਕਾਂ ਕਾਹੇ ਦੁੱਖ ਮੰਨਿਆ ਤੇ ਇੱਥੇ ਭਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਬਚਨ ਹੈ ਕਹਿੰਦੇ ਵੀ ਮੈਨੂੰ ਵੀ ਲੋਕੀ ਭੂਤਨਾ ਬਤਾਲਾ ਹੀ ਕਹਿੰਦੇ ਆ ਕਹਿੰਦੇ ਲੋਕੀ ਇੱਥੇ ਗੱਲ ਇੱਥੇ ਵੀ ਇਹੋ ਹੀ ਹੈ ਇਹ ਮਾਰੂ ਰਾਗ ਦਾ ਸ਼ਬਦ ਹੁਣ ਇੱਕ ਗੱਲ ਮੈਂ ਕਰਦਿਆਂ ਸ਼ਬਦ ਵੀ ਮੈਂ ਨਾਲ ਵਿਚਾਰ ਲੈਂਦੇ ਆਪਾਂ ਇੱਕ ਆਪਾਂ ਗੱਲ ਕਰਕੇ ਹਟੇ ਹਾਂ ਪਹਿਲਾਂ ਵੀ ਜਿਹਦੇ ਨਾਲ ਸਰਕਾਰੀ ਲੱਗ ਜਾਂਦਾ ਨਾ ਮਤਲਬ ਉਹ ਨਿਕੰਮਾ ਐ ਹੋਇਆ ਪਿਆ ਸਰਕਾਰੀ ਸਕੂਲ ਅਗਲੇ ਕਹਿੰਦੇ ਛੱਡ ਪਰੇ ਸਰਕਾਰੀ ਬੱਸ ਫੜਨੀ ਹੋਵੇ ਅੱਛਾ ਸਰਕਾਰੀ ਬੱਸ ਤੇ ਪ੍ਰਾਈਵੇਟ ਕਿਰਾਇਆ ਕਿਤੇ ਜ਼ਿਆਦਾ ਅਗਲਾ ਫੜਦਾ ਪਤਾ ਨੀ ਵੇਖੋ ਦਿਮਾਗ ਚ ਨੀ ਜਿਵੇਂ ਬਹਿ ਗਈ ਹੁੰਦੀ ਚੀਜ਼ ਦਿਮਾਗ ਚ ਵੜ ਗਈ ਹੈ ਚੀਜ਼ ਇਹਨਾਂ ਮੇਰਾ ਮਤਲਬ ਠੀਕ ਹੀ ਨੀ ਹੋਣੀ ਗੱਲ ਸਰਕਾਰੀ ਹੈ ਤੇ ਮੈਂ ਗੱਲ ਇਹ ਕਰਦਾ ਸੀ ਵੀ ਬਿਲਡਿੰਗਾਂ ਹੈਗੀਆਂ ਹੌਸਪੀਟਲ ਹੈਗੇ ਕੀ ਕਸਣ ਦੀ ਲੋੜ ਹੈ ਸਕੰਜਾ ਕਸਣ ਦੀ ਲੋੜ ਹੈ ਤਨਖਾਹਾਂ ਵੀ ਦੇ ਰਹੇ ਹੈ ਡਾਕਟਰਾਂ ਨੂੰ ਵੀ ਟੀਚਰਾਂ ਨੂੰ ਵੀ ਬਸ ਇੱਕ ਪਲੈਨਿੰਗ ਕਰ ਲੈਣ ਸਾਰੇ ਕੰਮ ਲੱਗ ਜਾਣਗੇ ਤਨਖਾਹਾਂ ਵੀ ਦੇ ਰਹੇ ਹੈ ਸਭ ਕੁਝ ਚੱਲ ਰਿਹਾ ਬਸ ਥੋੜ੍ਹੀ ਜਿਹੀ ਪਲੈਨਿੰਗ ਹੋ ਜਾਏ ਤੇ ਟੀਚਰ ਵੀ ਲੱਗ ਜਾਣਗੇ ਸਾਰੇ ਕਰਨ ਆਦਤ ਪੈ ਜਾਂਦੀ ਹੈ ਸਾਡੇ ਹੱਡਾਂ 'ਚ ਰਚ ਜਾਂਦੀ ਹੈ ਵਿਹਲਾ ਰਹਿਣਾ ਫਿਰ ਸਾਨੂੰ ਔਖਾ ਬਹੁਤ ਲਾਈਨ 'ਤੇ ਲਿਆਉਣਾ ਜ਼ੋਰ ਲੱਗਣਾ ਹੈ ਤੇ ਲਾਉਣਾ ਚਾਹੀਦਾ ਹੁਣ ਇਹ ਤੇ ਗੱਲ ਆਪਾਂ ਉਹਨਾਂ ਦੀ ਵੀ ਸਕੰਜਾ ਕਸਣ ਦੀ ਲੋੜ ਹੈ ਇੱਕ ਮਿੰਟ ਸੁਣੋ ਬਈ ਸਾਰੇ ਸਰੀਰ ਸਾਡੇ ਕੋਲ ਹੈਗਾ ਕਿਡਨੀਆਂ ਵੀ ਲੰਗਜ ਵੀ ਮੂੰਹ ਮੱਥਾ ਨੱਕ ਮੁੱਲ ਸਾਰਾ ਕੁਛ ਹੈਗਾ ਨਾ ਤੇ ਜੇ ਆਪਾਂ ਬੇਫਿੱਟ ਹਾਂ ਤੇ ਇਹਦਾ ਮਤਲਬ ਸਾਨੂੰ ਕੀ ਕਰਨ ਦੀ ਲੋੜ ਹੈ ਸਕੰਜਾ ਕਸਣ ਦੀ ਕੋਈ ਲੋੜ ਹੈਗਾ ਤੇ ਸਾਰਾ ਕੁਛ ਹੀ ਸਾਡੇ ਸਾਰਾ ਕੁਛ ਦਿਮਾਗ ਵੀ ਸਾਡੇ ਕੋਲ ਹੈਗਾ ਹੈ ਇਹ ਤਾਂ ਹੈ ਨਹੀਂ ਵੀ ਆਪਾਂ ਐਵੇਂ ਹੀ ਹੈ ਬਸ ਸਾਨੂੰ ਵੀ ਸਾਡੇ ਕੋਲ ਹੈਗਾ ਸਾਰਾ ਕੁਛ ਬਸ ਆਪਣੀਆਂ ਲਗਾਮਾਂ ਕਸਣ ਦੀ ਲੋੜ ਹੈ ਜਿਹੜਾ ਕਾਬੂ ਜਿਵੇਂ ਆਪਾਂ ਕਹਿੰਦੇ ਹਾਂ ਕਾਬੂ ਰੱਖੇ ਸਾਰੇ ਸਕੂਲਾਂ ਨੂੰ ਹਸਪੀਟਲਾਂ ਨੂੰ ਗਵਰਨਮੈਂਟ ਦਾ ਸਿਸਟਮ ਵੱਡੇ ਬੰਦੇ ਸਿੱਖਿਆ ਮੰਤਰੀ ਡਾਕਟਰ ਸਿੱਖਿਆ ਮੰਤਰੀ ਸਿਹਤ ਮੰਤਰੀ ਹੁਣ ਸਿਰੇ ਦੇ ਤੇ ਥੱਲੇ ਤੱਕ ਢਾਂਚਾ ਸਿੱਧਾ ਹੋ ਜਾਏ ਸਾਰਾ ਹੋ ਜਾਂਦਾ ਉਹ ਤੇ ਉਹਨਾਂ ਦਾ ਮਹਿਕਮੇ ਨੇ ਸਾਡਾ ਮਹਿਕਮਾ ਆਪਾਂ ਹੁਣ ਉੱਧਰ ਕੰਨੀ ਛੱਡੋ ਜੇ ਇਹਦਾ ਹੀ ਧਿਆਨ ਰੱਖ ਲਈਏ ਸਕੰਜਾ ਕੱਸ ਕੇ ਰੱਖੀਏ ਇਹ ਤੇ ਸਾਡੇ ਹੱਥ ਹੈ ਜਿੰਨੇ ਗਿਆਨ ਇੰਦਰੇ ਕਰਮ ਇੰਦਰੇ ਨੇ ਇਹਨਾਂ ਤੋਂ ਕਿੱਦਾਂ ਕੰਮ ਲੈਣਾ ਜਿਹੜਾ ਉੱਤੇ ਬੈਠਾ ਪਰ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਸਰਕਾਰ ਨਕੰਮੀ ਹੈ ਜਿੰਨੇ ਇਹਨੂੰ ਚਲਾਉਣਾ ਹੈ ਉਹ ਤੇ ਚਲਾਉਂਦੀ ਹੈ ਦੇਸ਼ ਅਸੀਂ ਚਲਾਉਣਾ ਇਹਨੂੰ ਚਲਾਉਣਾ ਤੇ ਆਪਾਂ ਗੱਲਾਂ ਉਹਨਾਂ ਦੀ ਕਰਦੇ ਹੈ ਤੇ ਆਪਾਂ ਵੀ ਨਕੰਮੇ ਹੀ ਹੈ ਆਪਾਂ ਇਹਨੂੰ ਕਾਬੂ ਕਰਕੇ ਰੱਖੀਏ ਲਗਾਮਾਂ ਕੱਸ ਕੇ ਰੱਖੀਏ ਧਿਆਨ ਰੱਖੀਏ ਅਸੀਂ ਘੱਟ ਤੋਂ ਘੱਟ ਇਹਨੂੰ ਤੇ ਵਿਖਾਈਏ ਨਾ ਵੀ ਅਸੀਂ ਠੀਕ ਹਾਂ ਆਪਣੇ ਆਪ ਨੂੰ ਠੀਕ ਰੱਖੀਏ ਉਹਦੇ ਲਈ ਤੇ ਅਸੀਂ ਟਰਾਈ ਕਰੀਏ ਕੋਸ਼ਿਸ਼ ਕਰੀਏ ਪਰ ਪਾਤਸ਼ਾਹਾਂ ਨੇ ਕਰਕੇ ਵਿਖਾਇਆ ਹਿੰਮਤ ਕੀਤੀ ਆਲਸ ਛੱਡੀ ਜੋ ਕਰਨਾ ਸੀ ਉਹਦੇ ਲਈ ਪਲਾਨ ਬਣਾਇਆ ਤੇ ਕਰਕੇ ਵਿਖਾਇਆ ਪਲੈਨਿੰਗ ਕਰਨੀ ਫਿਰ ਕਰਨਾ ਪਲੈਨਿੰਗ ਤੇ ਕਈ ਬੰਦੇ ਬਹੁਤ ਕਰ ਲੈਂਦੇ ਆ ਸਵੇਰੇ ਉੱਠ ਕੇ ਸੈਰ ਕਰਾਂਗੇ ਸਵੇਰੇ ਉੱਠਦੇ ਹੀ ਕੱਲ ਤੋਂ ਸ਼ੁਰੂ ਕਰਾਂਗੇ ਅਗਲੇ ਦਿਨ ਫਿਰ ਨਹੀਂ ਐਂ ਕਰੀਏ ਜਦੋਂ ਨਾ ਬਸ ਆ ਵਿਆਹ ਰਹਿ ਗਿਆ ਉਹਦਾ ਨਿਬੇੜ ਕੇ ਫਿਰ ਕਰਾਂਗਾ ਵਿਆਹ ਆ ਜਾਂਦਾ ਫਿਰ ਆਪਣੀ ਹੁਣ ਰਿਟਾਇਰਮੈਂਟ ਤੋਂ ਬਾਅਦ ਸ਼ੁਰੂ ਕਰਦੇ ਆ ਰਿਟਾਇਰਮੈਂਟ ਅੱਜ ਹੁਣ ਬਸ ਆਪਾਂ ਹੁਣ 15 ਦਿਨਾਂ ਤੱਕ ਨਾ ਕਰ ਲੈਣਾ ਸ਼ੁਰੂ ਐਂ ਕਰੀਏ ਉਹਨਾਂ ਦਾ ਦਿਨ ਹੀ ਨਹੀਂ ਆਉਂਦਾ ਵੀ ਕਰਦੇ ਆ ਏਦਾਂ ਢਿੱਲ ਕਰੀ ਜਾਂਦੇ ਪਲੈਨਿੰਗ ਕਰਨੀ ਹੋਰ ਚੀਜ਼ ਹੈ ਪਲੈਨਿੰਗ ਦੇ ਬਣਾਉਣ ਤੋਂ ਬਾਅਦ ਉਹਦੇ ਤੇ ਚੱਲਣਾ ਉਹ ਚੀਜ਼ ਕਰਨੀ ਉਹ ਹੋਰ ਹੈ ਪਲੈਨਿੰਗਾਂ ਦਾ ਸ਼ੇਖ ਚਿੱਲੀ ਦੇ ਸੁਪਨੇ ਆ ਜਿੰਨੇ ਮਰਜ਼ੀ ਲਈ ਚੱਲੋ ਜਿਵੇਂ ਕਾਜੀ ਸਾਹਿਬ ਨੇ ਸੁਪਨਾ ਲਿਆ ਹੁੰਦਾ ਮਤਲਬ ਜਿਹੜਾ ਮਰਜ਼ੀ ਬੰਦਾ ਸੁਪਨੇ ਲਈ ਚੱਲੋ ਸੁਪਨੇ ਲੈਣੇ ਹੋਰ ਚੀਜ਼ ਹੈ ਸੁਪਨਿਆਂ ਨੂੰ ਸਾਕਾਰ ਰੂਪ ਦੇਣਾ ਉਹ ਹੋਰ ਹੈ ਉਹ ਕਰਨਾ ਉਹ ਹੋਰ ਹੈ ਸਾਡੇ ਪਾਤਸ਼ਾਹਾਂ ਨੇ ਨਾ ਕੀਤਾ ਚਾਹੇ ਗੁਰੂ ਨਾਨਕ ਨੇ ਕਬੀਰ ਨੇ ਸਾਰਿਆਂ ਨੇ ਇਹਨਾਂ ਨੇ ਕੁਛ ਏਦਾਂ ਪਲੈਨ ਬਣਾਇਆ ਫਿਰ ਉਹਦੇ ਤੇ ਕੰਮ ਕੀਤਾ ਬੜੇ ਬੰਦਿਆਂ ਕੋਲੇ ਬੜੀਆਂ ਪਲੈਨਿੰਗਾਂ ਨੇ ਪਰ ਉਹਦੇ ਤੇ ਲਗਾਤਾਰਤਾ ਨਾਲ ਵਰਕ ਨਹੀਂ ਕਰਦੇ ਕੰਮ ਨਹੀਂ ਉਹਦੇ ਤੇ ਕਰਦੇ ਵੀ ਲਗਾਤਾਰ ਉਹਦੇ ਤੇ ਕਰੋ ਤੇ ਸਹੀ ਫਿਰ ਹੁਣ ਕਈ ਬੰਦਿਆਂ ਦੀ ਆਦਤ ਹੁੰਦੀ ਅੱਜ ਕੰਮ ਕਰਨਾ ਸ਼ੁਰੂ ਕਰ ਲਿਆ ਚਾਰ ਦਿਨਾਂ 'ਚ ਹਟ ਗਏ ਕਈ ਥੋੜ੍ਹਾ ਜਿਹਾ 14 ਦਿਨਾਂ 'ਚ ਹਟ ਜਾਂਦੇ ਨੇ ਕਈ 40 ਦਿਨਾਂ 'ਚ ਹਟ ਜਾਂਦੇ ਨੇ ਪਰ ਕਈ ਬੰਦੇ ਨੂੰ ਵੇਖੋਗੇ ਸਾਲੋ ਸਾਲ ਉਹ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਛੱਡਦੇ ਖਿਹੜਾ ਨਹੀਂ ਛੱਡਦੇ ਕਈ ਬੰਦੇ ਖਿਹੜਾ ਨਹੀਂ ਛੱਡਦੇ ਲੱਗੇ ਰਹਿੰਦੇ ਹੁਣ ਇਹ ਕਰਨਾ ਹਿੰਮਤ ਚਾਹੀਦੀ ਇਹਦੇ ਵਾਸਤੇ ਆਲਸ ਛੱਡ ਕੇ ਆਲਸ ਰੋਗ ਹੈ ਆਲਸ ਰੋਗਾ ਜੀ ਉਹ ਬਾਣੀ ਦੇ ਵਿੱਚ ਵੀ ਆਲਸ ਨੂੰ ਰੋਗ ਦੱਸਿਆ ਰੋਗ ਹੈ ਇਹ ਆਲਸ ਸਭ ਤੋਂ ਵੱਡਾ ਹੁਣ ਇਹਨੂੰ ਬੰਦਾ ਛੱਡ ਕੇ ਤੇ ਫਿਰ ਤੁਰੇ ਪਲੈਨਿੰਗ ਕਰੇ ਫਿਰ ਜੋ ਹੋਣਾ ਉਹਦਾ ਵੀ ਜੋੜ ਘਟਾਓ ਮਾਈਂਡ ਵਿੱਚ ਕਰਕੇ ਰੱਖੇ ਵੀ ਇਹਦਾ ਨੁਕਸਾਨ ਕੀ ਹੋਣਾ ਫਾਇਦਾ ਕੀ ਹੋਣਾ ਤੁਰੇ ਪਰ ਆਮ ਕਿੱਥੇ ਆਲਸ ਜਿਹੜੀ ਹੈ ਸਾਡਾ ਬੇੜਾ ਵਾ ਲੈਂਦੀ ਹੈ ਆਲਸ ਜਿਹੜੀ ਹੈ ਕਿਤੇ ਹਾਵੀ ਹੋ ਜਾਂਦੀ ਹੈ ਔਰ ਐਡਾ ਭੈੜਾ ਰੋਗ ਹੈ ਕਿਧਰੇ ਨਹੀਂ ਕਾਮਯਾਬ ਹੋ ਜਾਂਦਾ ਇਹ ਆਲਸ ਹੈ ਜਿਹੜੀ ਸੱਤਿਆ ਨਾਸ ਮਾਰਦੀ ਹੈ ਜਿਹੜੇ ਬੰਦੇ ਆਲਸ ਕਰਦੇ ਹੈ ਕਰਦੇ ਆ ਖੜ ਜੋ ਵੇਖਦੇ ਆ ਤੁਰਦੇ ਆ ਕਰਦੇ ਆ ਕਰਦੇ ਜਿਹੜੇ ਐਂ ਕਰੀ ਜਾਂਦੇ ਆ ਉਹ ਫਿਰ ਕਦੀ ਵੀ ਨਹੀਂ ਕਰ ਸਕਦੇ ਤੇ ਇਹ ਬੜੀ ਜੱਦੋਜਹਿਦ ਕਰਨੀ ਪੈਂਦੀ ਹੈ ਆਪਣੇ ਆਪ ਨਾਲ ਲੜਾਈ ਲੜਨੀ ਪੈਂਦੀ ਹੈ ਆਪਣੇ ਆਪ ਤੇ ਆਲਸੀ ਵੀ ਜਿਵੇਂ ਆਪਾਂ ਗੱਲ ਪਹਿਲਾਂ ਬਾਬਿਆਂ ਵੇਲੇ ਸੁਣਾਉਂਦੇ ਹੁੰਦੇ ਸੀਗੇ ਵੀ ਆਲਸੀ ਉਹ ਬੰਦਾ ਕਹਿੰਦਾ ਵੀ ਦੀਵਾ ਬੁਝਾਉਣਾ ਉਹਨਾਂ ਨੇ ਵਾਰੀ ਵੱਢੀ ਹੋਈ ਸੀ ਵੀ ਦੀਵਾ ਕੌਣ ਬੁਝਾਏਗਾ ਵੀ ਦੀਵਾ ਕੌਣ ਬੁਝਾਏਗਾ ਤੂੰ ਬੁਝਾ ਉਹ ਕਹਿੰਦਾ ਤੂੰ ਬੁਝਾ ਤੇ ਉਹਨਾਂ ਨੇ ਵਾਰੀ ਵੀ ਅੱਜ ਤੂੰ ਦੀਵੇ ਨੂੰ ਫੂਕ ਮਾਰਨੀ ਹੈ ਏਦਾਂ ਵੀ ਤੂੰ ਤਿੰਨ ਦਿਨ ਤੂੰ ਫੂਕ ਮਾਰ ਕੇ ਆਉਣੀ ਹੈ ਤਿੰਨ ਦਿਨ ਤੂੰ ਵੀ ਇੰਨੀ ਹਿੰਮਤ ਨਹੀਂ ਸੀ ਉਹਦੀ ਵੀ ਦੀਵੇ ਨੂੰ ਫੂਕ ਮਾਰ ਲਈਏ ਤੇ ਉਹ ਇੱਕ ਦਿਨ ਕਹਿੰਦੇ ਵਾਰੀ ਸੀ ਇੱਕ ਬੰਦੇ ਦੀ ਉਹ ਕਰੇ ਵੀ
ਉਹ ਕਰੀ ਜਾਵੇ ਹੈ ਨੈਣਾ ਦੇਵੀਏ ਜੇ ਕਿਤੇ ਤੂੰ ਕਿਰਪਾ ਕਰੇ ਹਵਾ ਚੱਲ ਪਵੇ ਦੀਵਾ ਬੁੱਝ ਜੇ ਮੈਂ ਤੇਰੀ ਯਾਤਰਾ ਕਰਨਾ ਵਾਂ ਯਾਤਰਾ ਕਰਨਾ ਵਾਂ ਤੇਰੀ ਵੀ ਜੇ ਕਿਤੇ ਦੀਵਾ ਬੁੱਝ ਜੇ ਤੇ ਬਾਪੂ ਬੈਠਾ ਕਹਿੰਦਾ ਕਹਿੰਦਾ ਮੈਨੂੰ ਚੁੱਕੋ ਮੇਰਾ ਮੰਜਾ ਮੈਂ ਫੂਕ ਮਾਰਦਾ ਵੀ ਪਹਿਲਾਂ ਮੈਨੂੰ ਮੰਜਾ ਚੁੱਕੋ ਮੇਰਾ ਹੁੰਦੇ ਨੇ ਨਾ ਕਈ ਬੰਦੇ ਸਾਡੇ ਆਪਣੇ ਨੀ ਉਹ ਆਪਣਾ ਆਪਣਾ ਹੀ ਸੀ ਸਿੰਘ ਮੈਂ ਦੀਵਾਨ ਚ ਪਹਿਲਾਂ ਵੀ ਦੱਸਿਆ ਮੈਂ ਇੱਕ ਵਾਰੀ ਪਤਾ ਨੀ ਕਿੱਥੋਂ ਆਏ ਆਪਾਂ ਇੰਨਾ ਬੁਰਾ ਹਾਲ ਸਰੀਰ ਦਾ ਤੇ ਮੈਂ ਕਹਿੰਦਾ ਹਾਏ ਹੋਏ ਲੱਤਾਂ ਤੋਂ ਹਰੇ ਉੱਧਰ ਬਹੁਤਾ ਹੀ ਥੱਕ ਗਿਆ ਬਹਿ ਬਹਿ ਕੇ ਮੈਨੂੰ ਕਹਿੰਦਾ ਲੱਤ ਤੁਰੇ ਕਰੋ ਮਤਲਬ ਬੈਠਾ ਉੱਥੇ ਮੈਂ ਕਹਿੰਦਾ ਤੇਰੇ ਤੱਕ ਮੈਂ ਲੱਤ ਪਜਾਵਾਂ ਪਹਿਲਾਂ ਕਹਿੰਦਾ ਮੇਰੇ ਇੱਥੇ ਪਹੁੰਚ ਨੀ ਕਰ ਦਿਓ ਕਹਿੰਦੇ ਕਹਿੰਦਾ ਮੈਂ ਫਿਰ ਕਹਿੰਦਾ ਇੱਥੇ ਹੀ ਪਹੁੰਚੇ ਜਿੱਥੇ ਮੈਂ ਬੈਠਾ ਮੈਂ ਨੀ ਆ ਸਕਦਾ ਇੱਥੇ ਪਹੁੰਚਦੀ ਹੋ ਜਾਏ ਫਿਰ ਮੈਂ ਘੁੱਟ ਦਿਆਂ ਮਾੜਾ ਅੱਛਾ ਉਹ ਕਹਿੰਦਾ ਮੇਰਾ ਮੰਜਾ ਚੁੱਕੋ ਮੈਂ ਫੂਕ ਮਾਰ ਦਿੰਦਾ ਆਲਸੀ ਸੀ ਉਹ ਇੱਕ ਕਰੀ ਜਾਵੇ ਨੈਣਾ ਦੇਵੀਏ ਮੈਂ ਤੇਰੀ ਯਾਤਰਾ ਕਰਨ ਆਉਂ ਉਹ ਕਿਤੇ ਹਵਾ ਆਈ ਤੇ ਦੀਵਾ ਸੱਚੀ ਬੁੱਝ ਗਿਆ ਤੇ ਉਹਨੂੰ ਕਹਿੰਦੇ ਲੈ ਪੈ ਗਿਆ ਪੱਕਾ ਹੁਣ ਤੈਨੂੰ ਤੇ ਜਾਣਾ ਪੈਣਾ ਯਾਤਰਾ ਕਰ ਕਿੱਥੇ ਚੜ੍ਹਾਈਆਂ ਕਹਿੰਦਾ ਨੈਣਾ ਦੇਵੀ ਨੂੰ ਪਤਾ ਹੀ ਹੈ ਵੀ ਜਿਹੜਾ ਫੂਕ ਨੀ ਮਾਰ ਸਕਦਾ ਇਹ ਮੇਰੇ ਕੋਲ ਕਿੱਥੇ ਆ ਜਾਏਗਾ ਦਰਸ਼ਨ ਇਹ ਹਿੰਮਤੀ ਦਾ ਇੰਨਾ ਕੀ ਮਤਲਬ ਸਾਡੇ ਬਹੁਤੇ ਬੰਦੇ ਹਿੰਮਤੀ ਨਹੀਂ ਗੱਲਾਂ ਕਰਨੀਆਂ ਹੋਰ ਗੱਲ ਹੈ ਟਾਈਮ ਕੱਢਣਾ ਸਮਾਂ ਕੱਢਣਾ ਇੱਥੇ ਨੇੜੇ ਤੇੜੇ ਬੰਦੇ ਨਾ ਇੱਕ ਮੈਂ ਦੇਖਿਆ ਭਾਈ ਸਾਹਿਬ ਤੋਂ ਜਾਨ ਕੁਰਬਾਨ ਨੂੰ ਜੀ ਕਰਦਾ ਏਦਾਂ ਮੈਂ ਲਿਖਿਆ ਪੜਿਆ ਅੱਛਾ ਮੈਂ ਉਹਦਾ ਐਡਰੈਸ ਵੇਖਿਆ ਪਟਿਆਲੇ ਦੇ ਨੇੜੇ ਦੇ ਤੇ ਮੈਂ ਕਦੇ ਉਹਦਾ ਮੂੰਹ ਨਹੀਂ ਵੇਖਿਆ ਵੀ ਹੈਗਾ ਹੈ ਜਾਂ ਕਦੇ ਮਿਲਿਆ ਹੋਵੇ ਕੌਣ ਬੰਦਾ ਕਿੱਥੇ ਰਹਿੰਦਾ ਪਰ ਜੇ ਸਟੇਟਮੈਂਟ ਵੇਖੋਗੇ ਜੀ ਕਰਦਾ ਮੈਂ ਜਾਨ ਮਾਰਦਿਆਂ ਮੈਂ ਇਹ ਕਰਦਿਆਂ ਲਸੂੜੀ ਚੱਲੂ ਗੱਲਾਂ ਮਤਲਬ ਆਲਸ ਸਿਰੇ ਦੀ ਹੈ ਸਟੇਟਮੈਂਟਾਂ ਜਿਹੜੀਆਂ ਸਾਡੇ ਪੰਜਾਬੀਆਂ ਦੀਆਂ ਫੁਕਰੀਆਂ ਉਹ ਅਸੀਂ ਵੱਡੀਆਂ ਵੱਡੀਆਂ ਮਾਰਨੀਆਂ ਨੇ ਵੀ ਐਂ ਕਰ ਦਿਆਂਗੇ ਐਂ ਹੋ ਜੂ ਆਹ ਕਰ ਦਿਆਂਗੇ ਤਾਂ ਕਰਕੇ ਹੁਣ ਕੋਈ ਬੰਦਾ ਜਦੋਂ ਇੱਦਾਂ ਸਟੇਟਮੈਂਟ ਦਿੰਦਾ ਨਾ ਵੀ ਅਸੀਂ ਐਂ ਕਰ ਦਈਏ ਮੈਨੂੰ ਪਹਿਲਾਂ ਪਤਾ ਵੀ ਨਹੀਂ ਯਾਰ ਪਤਾ ਹੀ ਹੈ ਇਹਨਾਂ ਨੇ ਕਰਨਾ ਕੀ ਹੈ ਕਹਿਣ ਵਿੱਚ ਤੇ ਕਰਨ ਵਿੱਚ ਬੜਾ ਫਰਕ ਹੁੰਦਾ ਗੱਲਾਂ ਕਹਿਣੀਆਂ ਫਿਰ ਉਹ ਕਹਿ ਕੇ ਉਹਦਾ ਖਮਿਆਜਾ ਕੀ ਭੁਗਤਣਾ ਪੈਣਾ ਉਹਦਾ ਜੋੜ ਘਟਾਓ ਮਾਈਂਡ ਵਿੱਚ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਆਲਸ ਜਿਹੜੀ ਹੈ ਨਾ ਆਲਸ ਇਹ ਬਹੁਤ ਖਤਰਨਾਕ ਹੈ ਬਹੁਤ ਔਖੀ ਹੈ ਜੀ ਹੁਣ ਇੱਥੇ ਆਪਾਂ ਬੈਠੇ ਏਸੀ ਚੱਲਦਾ ਹੈ ਵਧੀਆ ਬੈਠੇ ਹੁੰਦੇ ਆ ਮਤਲਬ ਅੰਦਰੋਂ ਦਿਲੋਂ ਸੋਚ ਕੇ ਵੇਖ ਲਓ ਵੀ ਕਿੰਨਾ ਕੁ ਸਾਰੇ ਬੰਦਿਆਂ ਦਾ ਹਾਂ ਯਾਰ ਅੱਜ ਏਦਾਂ ਇੱਕ ਚਾਅ ਹੁੰਦਾ ਇੱਕ ਐਕਸਾਈਟਮੈਂਟ ਹੁੰਦੀ ਹੈ ਇੱਕ ਖੁਸ਼ੀ ਹੁੰਦੀ ਹੈ ਇੱਕ ਹੁੰਦਾ ਵੀ ਚੱਲ ਐ ਹੌਲੀ ਹੌਲੀ ਮਤਲਬ ਕਦੇ ਉੱਥੇ ਜੇ ਬਹਿ ਜੀ ਟਾਈਮ ਜਿਹਾ ਲੰਘ ਜੇ ਕੋਈ ਇੱਥੇ ਜਿਹਾ ਏਦਾਂ ਹੁੰਦਾ ਪਰ ਜ਼ਿੰਦਗੀ ਦੇ ਵਿੱਚ ਐਕਸਾਈਟਮੈਂਟ ਜਿਹੜੀ ਹੈ ਨਾ ਉਹ ਰੱਖਣੀ ਚਾਹੀਦੀ ਹੈ ਹਰ ਕੰਮ ਵਿੱਚ ਜਿੱਥੇ ਕਿਤੇ ਵੀ ਹੈਗੇ ਆ ਕਿਹੜੀ ਗੱਲ ਹੈ ਆ ਟੋਇਆ ਪਟਣਾ ਕਿਹੜੀ ਗੱਲ ਹੈ ਯਾਰ ਕਰ ਲੈ ਆ ਕਰਨਾ ਕਿਹੜੀ ਗੱਲ ਪਟਿਆਲੇ ਜਾ ਕੇ ਆਉਣਾ ਕੋਈ ਨਹੀਂ ਕਿਹੜੀ ਗੱਲ ਆ ਹੁਣ ਆ ਦੋ ਘੰਟੇ ਬੈਠਦੇ ਕਰਦੇ ਆ ਦੇਖਦੇ ਮਤਲਬ ਇਹ ਹੋਣਾ ਚਾਹੀਦਾ ਕਿਹੜੀ ਗੱਲ ਪੰਜ ਮਿੰਟ ਲੱਗਣੇ ਆ ਕੰਮ ਆਪਾਂ ਕਰਦੇ ਨਾ ਹੁਣ ਇਹ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਇੱਦਾਂ ਕੰਮ ਕਰਦੇ ਆ ਕਿੰਨੇ ਪਿਆਰੇ ਲੱਗਦੇ ਬਸ ਗਏ ਹੋ ਗਿਆ ਬਸ ਇੱਦਾਂ ਹੀ ਹੁੰਦਾ ਹੋ ਗਿਆ ਇਹ ਚਾਹੀਦਾ ਹਰ ਚੀਜ਼ ਵਿੱਚ ਮਤਲਬ ਇਹ ਸੁਭਾਅ ਦੇ ਵਿੱਚ ਹੋਣਾ ਚਾਹੀਦਾ ਵੀ ਆਹ ਕਰਨਾ ਕੋਈ ਗੱਲ ਨਹੀਂ ਐ ਕਰਨਾ ਪਰਵਾਹ ਹੀ ਨਹੀਂ ਐ ਹੋਣਾ ਚਾਹੀਦਾ ਹੋਵੇ ਏਦਾਂ ਏਦਾਂ ਦਿਮਾਗ ਰਹਿਣਾ ਚਾਹੀਦਾ ਕਿਹੜੀ ਗੱਲ ਕਰ ਦਿੰਦੇ ਹੋ ਤੇ ਜੇ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਪਲੈਨਿੰਗ ਕੀਤੀ ਹੈ ਫਿਰ ਉਹਨਾਂ ਨੇ ਥੋੜਾ ਵੀ ਵੇਖਦੇ ਆ ਕਰਦੇ ਪੂਰੀ ਪਲੈਨਿੰਗ ਉਹਦੇ ਤੇ ਕੰਮ ਕੀਤਾ ਕਿੰਨੇ ਕਿੰਨੇ ਸਾਲ ਲਾਏ ਵੱਡੇ ਵੱਡੇ ਕੰਡੇ ਚੁੱਭੇ ਭਗਵੇਂ ਪਾਏ ਨਾਲੇ ਸਾਧਾਂ ਦੀਆਂ ਗੱਲਾਂ ਕੀਤੀਆਂ ਪਰ ਕੱਪੜੇ ਵੀ ਸਾਧਾਂ ਵਾਲੇ ਪਾ ਕੇ ਰੱਖੇ ਕਿੰਨਾ ਔਖਾ ਕਿੰਨੀ ਘੁੱਟਣ ਮਹਿਸੂਸ ਹੁੰਦੀ ਹੋਣੀ ਪਰ ਕੀਤਾ ਕਰਨਾ ਨੀ ਇੱਥੇ ਬੰਦੇ ਗੱਲਾਂ ਮਾਰਦੇ ਜੀ ਦਾੜੀ ਰੱਖਣੀ ਔਖੀ ਹੈ ਮੈਂ ਤੇ ਜੀ ਫਿਰ ਦਾੜੀ ਕਟਾਤੀ ਤੇ ਜੇ ਤੈਨੂੰ ਘੁੱਟਣ ਮਹਿਸੂਸ ਹੁੰਦੀ ਤੇ ਬਾਬੇ ਵੱਲ ਤੇ ਵੇਖ ਲੈ ਗੁਰੂ ਨਾਨਕ ਪਾਤਸ਼ਾਹ ਵੱਲ ਤੇ ਵੇਖ ਸਾਧ ਬਣ ਕੇ ਪੈਰਾਂ 'ਚ ਖੜਾਵਾਂ ਪਾ ਕੇ ਜਦੋਂ ਤੁਰੇ ਹੋਣਗੇ ਨਾਲ ਪਰਦਾਨੇ ਨੂੰ ਲੈ ਕੇ ਉਦੋਂ ਕਿੰਨਾ ਔਖਾ ਹੋਣਾ ਹੈ ਪਰ ਕੀਤਾ ਹੈ ਕਿਉਂਕਿ ਸਮੇਂ ਦੀ ਉਸ ਵੇਲੇ ਮੰਗ ਸੀ ਲੋੜ ਕੀਤਾ ਕਰਨਾ ਚਾਹੀਦਾ ਕਰਨਾ ਪੈਣਾ ਇਹੀ ਤੇ ਤੁਹਾਡੀ ਪਲੈਨਿੰਗ ਇੱਥੇ ਤੇ ਤੁਹਾਡਾ ਜ਼ੋਰ ਲੱਗਣਾ ਕੁਛ ਕਰਨ ਲਈ ਕਰ ਰਹੇ ਹੋ ਇੱਕ ਹੁੰਦਾ ਰੱਬ ਨੂੰ ਖੁਸ਼ ਕਰਨ ਲਈ ਮੈਂ ਬਾਣਾ ਪਾ ਕੇ ਬੈਠਾ ਇੱਕ ਹੁੰਦਾ ਸਮਾਜ ਨੂੰ ਸੁਧਾਰਨ ਲਈ ਮੈਂ ਬਾਣਾ ਪਾ ਕੇ ਚੱਲਿਆ
ਬਾਣੇ ਵਾਲਿਆਂ ਦੇ ਵਿੱਚੋਂ ਗੰਦ ਪਿਆ ਕੱਢਣਾ ਮੈਂ, ਇਹ ਗੁਰੂ ਨਾਨਕ ਦੀ ਸੋਚ ਹੈ। ਇੱਕ ਹੈ ਰੱਬ ਨੂੰ ਖੁਸ਼ ਕਰਨਾ, ਪਰਮਾਤਮਾ ਮੇਰੇ ਤੇ ਬੜਾ ਖੁਸ਼ ਹੋਣਾ ਮੇਰਾ, ਉਹਨੇ ਕਹਿਣਾ ਵਾਹ ਜੀ ਵਾਹ। ਇੱਕ ਉਹ ਹੈ, ਇਹ ਗੁਰੂ ਨਾਨਕ ਦਾ ਬਾਣਾ ਪਾ ਕੇ ਉਹਨਾਂ ਦਾ ਤੁਰਨਾ ਹੈ ਇੱਕ ਯੂਨੀਫਾਰਮ ਪਾਉਣ ਵਾਂਗੂ, ਉਹ ਗੱਲ ਹੀ ਵੱਖਰੀ ਹੈ। ਸਾਡੀਆਂ ਪੱਗਾਂ ਬੰਨਣੀਆਂ, ਸਾਡੀਆਂ ਦਾੜੀਆਂ ਰੱਖਣੀਆਂ, ਜਿੰਨੇ ਆਪਣੇ ਪਾਸੇ ਤੁਰੇ ਬੰਦੇ ਆ, ਦਾੜੀ ਰੱਖੀ, ਪੱਗ ਬੰਨਣੀ, ਕੇਸ ਰੱਖਣੇ, ਏਦਾਂ ਨੀ ਵੀ ਕਲਗੀਆਂ ਵਾਲੇ ਨੇ ਕੇਸਾਂ ਤੋਂ ਫੜ ਕੇ ਕੱਢ ਲੈਣਾ, ਨਹੀਂ, ਅਸੀਂ ਕੇਸਾਂ ਤੋਂ ਆਪਣੇ ਆਪ ਨੂੰ, ਸਾਨੂੰ ਕਲਗੀਆਂ ਵਾਲਾ ਕੱਢੇ, ਅਸੀਂ ਇਹਦੇ ਲਈ ਕੇਸ ਨਹੀਂ ਰੱਖੇ। ਅਸੀਂ ਤੇ ਕੇਸ ਰੱਖੇ ਹੈ, ਪੱਗ ਬੰਨੀ ਹੈ ਵੀ ਅਸੀਂ ਆਪਣੀ ਪੱਗ ਨੂੰ ਇੰਨੇ ਵਧੀਆ ਜੀਵਨ ਬਣਾਈਏ, ਪ੍ਰੈਕਟੀਕਲਿਟੀ ਇੰਨੀ ਵਧੀਆ ਹੋਵੇ, ਵਿਹਾਰ ਇੰਨਾ ਵਧੀਆ ਹੋਵੇ, ਕੰਮ ਇੰਨੀ ਰੀਝ ਨਾਲ ਕਰੀਏ ਵੀ ਅਸੀਂ ਕਹਿ ਸਕੀਏ ਵੀ ਇਹ ਪੱਗਾਂ ਸਾਡੀਆਂ ਕਿਤੇ ਗੁਰੂ ਨਾਨਕ ਨਾਲ, ਗੁਰੂ ਗੋਬਿੰਦ ਸਿੰਘ ਨਾਲ ਜੁੜਦੀਆਂ ਹੋ ਜਾਣ, ਤਾਂ ਕਰਦੇ ਹਾਂ। ਇਸ ਕਰਕੇ ਥੋੜਾ ਦਸਤਾਰ ਪੱਗ ਵੀ ਸਾਨੂੰ ਗੁਲਗਲਗੀਆਂ ਵਾਲੇ ਕੱਢਣਗੇ, ਨਹੀਂ। ਅਸੀਂ ਤੇ ਕਹਿੰਦੇ ਹਾਂ ਵੀ ਅਗਲਾ ਕਹੇ ਪੱਗਾਂ ਵਾਲੇ ਕੌਣ ਹੋ ਤੁਸੀਂ, ਫਿਰ ਅਸੀਂ ਦੱਸੀਏ ਵੀ ਅਸੀਂ ਜੁੜਦੇ ਹਾਂ, ਆਹ ਗੁਰੂ ਗੋਬਿੰਦ ਸਿੰਘ ਸੀ ਸਾਡੇ, ਆਹ ਵੇਖ ਫੋਟੋ ਏਦਾਂ ਦੇ ਸੀ, ਏਦਾਂ ਦੇ ਇਤਿਹਾਸ ਚ ਦੱਸਿਆ, ਆਹ ਚਿੱਤਰ ਹੈ ਉਹਨਾਂ ਦਾ। ਅਗਲਾ ਕਹੇ ਅੱਛਾ ਤੁਹਾਡੇ ਵੱਡੇ ਵਡੇਰੇ ਹੈ, ਮਤਲਬ ਤੁਸੀਂ ਇੰਨੇ ਵਧੀਆ ਬੰਦੇ ਹੋ, ਮਤਲਬ ਇਹ ਤੁਹਾਡੇ ਵੱਡੇ ਵਡੇਰੇ ਹੈ। ਹਾਂ, ਫਿਰ ਜੇ ਅਸੀਂ ਹੋਰ ਤਰ੍ਹਾਂ ਦੇ ਹੋਏ, ਉਹਨਾਂ ਨੇ ਕਹਿਣਾ ਵੀ ਇਹ ਤੇ ਹੋਰ ਤਰ੍ਹਾਂ ਦੇ, ਤੁਸੀਂ ਹੋਰ ਤਰ੍ਹਾਂ ਦੇ, ਇਹਨਾਂ ਦਾ ਰੂਪ ਤੇ ਹੋਰ ਤਰ੍ਹਾਂ ਦੇ, ਤੁਸੀਂ ਹੋਰ ਤਰ੍ਹਾਂ ਦੇ, ਮਤਲਬ ਅਸੀਂ ਧਿਆਨ ਰੱਖੀਏ ਇਸ ਗੱਲ। ਪਰ ਬੰਦੇ ਹੁੰਦੇ ਹੈ, ਅਵਾਰਾ ਹੋਣਾ ਸੌਖਾ ਹੈ, ਅਵਾਰਾ ਹੋਣਾ ਜਿਹੜਾ, ਅਗਲਾ ਕਹਿੰਦਾ ਅਵਾਰਾ ਹੋ ਜਾਓ, ਗੱਲ ਸੁਣੀ ਹੈ, ਅਸੀਂ ਤੇ ਬਸ ਬਹਾਨਾ ਨਹੀਂ ਬਣ ਗਿਆ, ਫਲਾਣੇ ਦੇ ਸਿਰ ਤੇ ਭਾਂਡਾ ਫੋੜ ਦਿਓ, ਹੋਣਾ ਤੇ ਆਪ ਆਜ਼ਾਦ ਸੀ ਤੇ ਮੁੜ ਕੇ ਕਿਸੇ ਨੂੰ ਫਲਾਣੇ ਨੂੰ ਸੁਣਿਆ, ਸੁਣ ਕੇ ਵਾ ਮੈਂ ਤੇ ਬੋਝ ਹੀ ਲਾਤਾ ਵੀ ਇਹ ਤੈਨੂੰ ਕਿਹੜੇ, ਮਤਲਬ ਕਿੰਨੇ ਕਿਹਾ ਸੀ ਤੈਨੂੰ ਵੀ ਤੂੰ ਐਂ ਕਰ, ਭਾਂਡਾ ਫੋੜਨਾ ਸੀ ਨਾ ਤੂੰ, ਫੋਟੋ ਲਾ ਕੇ ਸਾਡੇ ਵਰਗਿਆਂ ਦੀ ਫੇਸਬੁੱਕ ਤੇ ਵੀ ਮੈਂ ਸਪੋਰਟ ਕਰਦਾ ਭਾਈ ਸਾਹਿਬ, ਉਦੋਂ ਬਾਅਦ ਤੂੰ ਇੱਦਾਂ ਕਰੇਗਾ, ਨਹੀਂ ਮੈਂ ਦਾੜੀ ਰੱਖਣੀ ਹੈ ਇੱਦਾਂ, ਫਿਰ ਤੈਨੂੰ ਪੜ੍ਹਾਇਆ ਕਿੰਨੇ, ਕਿਹੜੇ ਕਿੰਨੇ ਪੜ੍ਹਾਇਆ, ਇਹ ਸਟੇਟਮੈਂਟ ਵਿਖਾ, ਕਿਹੜਾ ਉਹ ਕਿਹੜਾ ਉਹ ਇਹੋ ਜਿਹਾ ਤੇਰਾ ਭਾਈ ਸਾਹਿਬ ਹੈ ਜਿਹਨੇ ਤੈਨੂੰ ਇਹ ਸਾਰੀ ਸਿੱਖਿਆ ਦਿੱਤੀ ਹੈ, ਕੌਣ ਹੈ ਉਹ, ਮੈਂ ਤੇ ਹੈ, ਕੌਣ ਹੈ ਉਹ ਜਿਹਨੇ ਤੈਨੂੰ ਇਹ ਸਿਖਾਇਆ, ਕੋਈ ਵੀ ਨਹੀਂ ਕਹਿੰਦਾ ਯਾਰ ਇਹ ਗੱਲ, ਪਰ ਬੰਦਿਆਂ ਦੇ ਅਵਾਰਾ ਹੋਣਾ ਤੇ ਕਿਸੇ ਦੇ ਸਿਰ ਤੇ ਸਿੱਟਦੀ ਹੈ, ਮੜਦੀ ਹੈ ਕਿਸੇ ਦੇ ਸਿਰ, ਕਿਸੇ ਦੇ ਸਿਰ ਤੇ ਮੜ ਕੇ ਲੰਘ ਜਾਓ ਵੀ ਫਲਾਣੇ ਨੂੰ ਸੁਣਦੇ ਆ ਉਹਦੀ ਲਾ ਲਓ ਫੋਟੋ ਤੇ ਮੁੜ ਕੇ ਨਾਲੇ ਤੇ ਅਗਲਾ ਪੁੱਛੂਗਾ ਵੀ ਹਾਂ ਜੀ, ਮੜਨ ਵਾਸਤੇ ਤੁਸੀਂ ਜੂਝ ਕਰ ਰਹੇ ਹੈ, ਸਹਾਰਾ ਭਾਲਦੇ ਆ ਸਿੱਟਣ ਲਈ, ਇਹਦੇ ਤੇ ਸਿੱਟ ਕੇ ਆਪ ਲੰਘ ਜਾਈਏ, ਬਚ ਜਾਗੇ ਨਾਲੇ, ਇਹ ਕੋਈ ਤਰੀਕਾ, ਇਹ ਕੋਈ ਢੰਗ ਹੈ, ਕਿੱਦਾਂ ਦੇ ਬੰਦੇ ਆ ਯਾਰ, ਕੀ ਇਹ ਸਵਾਰ ਸਕਦੇ ਆ ਕੁਛ, ਕੀ ਟੀਮ ਨੂੰ ਸਮਝਦੇ, ਮਤਲਬ। ਪਰ ਚਲੋ ਇਹ ਗੱਲ ਇਹ ਹੈ, ਕਹਿਣ ਦਾ ਭਾਵ ਇਹ ਹੈ, ਵਿਰੋਧੀਆਂ ਨੂੰ ਮੌਕਾ ਦਿੰਦੇ ਆ ਵੀ ਹਾਂਜੀ ਵੇਖੋ ਜੀ ਵੇਖੋ ਜੀ ਫਲਾਣੇ ਨੇ ਕੇਸ ਕਟਾ ਦਿੱਤੇ, ਹਾਲਾਂਕਿ ਕੀ ਟਕਸਾਲੀਆਂ ਚ ਲੋਕਾਂ ਨੇ ਅੰਮ੍ਰਿਤ ਛੱਕ ਕੇ ਕੇਸ ਨਹੀਂ ਕੱਟੇ, ਕੀ ਮਸ਼ੀਨਰੀਆਂ ਚ ਨਹੀਂ ਕੱਟੇ, ਕੀ ਖੰਡ ਕੀਰਤਨੀਆਂ ਚ ਸਾਰੇ ਸਿੰਘ ਹੀ ਰਹੇ, ਕਦੇ ਕਿਸੇ ਨੇ ਕੇਸ ਨਹੀਂ ਕੱਟੇ, ਪਰਿਵਾਰਾਂ ਚ ਨਹੀਂ ਕੱਟੇ, ਕਿਸੇ ਕੱਟ ਦਿੰਦੇ ਲੋਕ, ਬੱਚੇ ਕੱਟ ਦਿੰਦੇ, ਪਰ ਅੱਜ ਸਾਡੇ ਵਾਲਿਆਂ ਨੂੰ ਮੌਕਾ ਫੇਸਬੁੱਕਾਂ ਦੇ ਉੱਤੇ ਵੀ ਮੌਕਾ ਵੀ ਕਵੇ ਸੀ, ਮੈਂ ਮੈਨੂੰ ਤੇ ਜੇ ਪਤਾ ਲੱਗ ਜੇ ਪਰਸਨਲ ਜੇ ਮੈਂ ਜਾਣਦਾ ਹੋਵਾਂ ਕਿਸੇ, ਮੈਂ ਬਹੁਤ ਖਿੱਚਦਾ ਇਸ ਗੱਲ ਤੇ, ਮੈਂ ਬਹੁਤ ਜਿੱਥੇ ਤੱਕ ਮੇਰੀ ਵਾਹ ਲੱਗਦੀ ਹੈ, ਕਈਆਂ ਨੂੰ ਤੇ ਮੈਂ ਇੱਥੇ ਤੱਕ ਵੀ ਕਹਿ ਦਿੱਤਾ, ਮੈਂ ਕਿਹਾ ਮੇਰੇ ਮੱਥੇ ਲੱਗੇ ਆ ਨਾ ਜੇ ਆ ਗਿਆ ਇੱਥੇ, ਬਾਹ ਤੋਂ ਫੜ ਕੇ ਬਾਹਰ ਕੱਢੂ ਤੈਨੂੰ, ਇੱਥੇ ਤੱਕ ਲੱਗਿਆ ਜੇ ਮੇਰੇ ਮੱਥੇ ਲੱਗਿਆ ਨਾ, ਇਸ ਤੋਂ ਬਾਅਦ ਇੱਥੇ ਵੜਿਆ ਜੇ ਤੇ ਚੇਤਾ ਰੱਖੀ ਤੇਰੀ, ਉਹ ਬੇਇੱਜ਼ਤੀ ਕਰਕੇ ਤੈਨੂੰ ਯਾਦ ਰੱਖਿਆ, ਕਿਆ ਹੈ ਇੱਥੇ ਵੜਿਆ ਵੇਖ, ਪਰ ਗੁਰਦੁਆਰਾ ਗੁਰੂ ਦਾ ਹੈ ਪਰ ਪ੍ਰਬੰਧਕ ਆ ਮੈਂ ਇੱਥੇ, ਮੈਂ ਤੈਨੂੰ ਮੈਂ ਵੜਨ ਨਹੀਂ ਦੇਣਾ, ਤੂੰ ਕਹਿ ਮੈਨੂੰ ਕਮਰਾ ਭੱਜਾ ਇੱਥੇ, ਤੂੰ ਕੀ ਸਮਝਦਾ ਸਾਡੀ ਟੀਮ ਨੂੰ ਸਾਡੇ ਸਿਸਟਮ ਨੂੰ ਕੀ ਸਮਝਦਾ ਤੂੰ, ਤੂੰ ਤੇ ਅਵਾਰਾ ਹੋਣਾ ਸੀ ਤੇ ਸਾਡੇ ਤੇ ਥੋਪ ਕੇ ਭੱਜਿਆ ਤੂੰ, ਇੱਥੋਂ ਦੌੜਿਆ ਤੂੰ, ਸਾਨੂੰ ਵਰਤਿਆ ਤੂੰ, ਸਾਡਾ ਨਾਂ ਲੈ ਕੇ ਤੂੰ ਅਵਾਰਾ ਹੋਇਆ, ਏਦਾਂ ਕਹਾਂਗਾ ਬਾਅਦ ਫੜ ਕੇ ਬਾਹਰ ਕਰ, ਮਤਲਬ ਯਾਰ ਪਲੈਨਿੰਗ ਕਰੋ, ਉਹਦੇ ਲਈ ਕੁਝ ਕਰੋ, ਔਖੇ ਹੋ ਕੇ ਵੀ ਕਰੋ, ਨਹੀਂ ਵੀ ਮਨ ਕਰਦਾ ਤਾਂ ਵੀ ਕਰੋ, ਕਰੋ ਵੀ ਹਾਂ ਸਾਡਾ ਟਾਰਗੇਟ ਕੁਝ ਹੋਰ, ਕਿਹੜੀ ਮਾਂ ਯਾਰ ਜਿਹਦਾ ਗੰਦਗੀ ਚੱਕਣ ਨੂੰ ਜੀ ਕਰਦਾ, ਬੱਚੇ ਦੀ ਗੰਦਗੀ ਨੂੰ ਹੱਥ ਲਾ ਕੇ ਲਿਖਾਓ, ਉਹਨੂੰ ਦੱਸੋ ਵੀ ਤੇਰਾ ਤੇਰਾ ਪਤਾ ਏਦਾਂ ਹੀ ਕਹੋ ਵੀ ਚੱਕ ਉਹ ਕੀ ਹੈ ਕੋਈ ਥਾਂ ਹੋਵੇ ਮੰਨ ਲਓ ਚੱਕ ਉਹ ਕਹਿੰਦੀ ਹੈ ਮੈਂ ਕਿਉਂ ਚੱਕਾਂ ਉਹਨੂੰ ਕਹੋ ਤੇਰੇ ਬੱਚੇ ਨੇ ਏਦਾਂ ਕੀਤਾ ਗੰਦੋ ਨੇ ਪਾਇਆ ਫਿਰ ਚੱਕਦੀ ਫਿਰ ਇੱਕ ਚੀਜ਼ ਆਉਂਦੀ ਹੈ ਉਹਨੂੰ ਅਲਕਤ ਆਉਂਦੀ ਹੈ ਨੱਕ ਚਾੜਦੀ ਹੈ ਫਿਰ ਨਹੀਂ ਚਾੜਦੀ ਉਹਨੂੰ ਪਤਾ ਵੀ ਮੇਰੇ ਬੱਚੇ ਦੀ ਹੈ ਉਹਨੂੰ ਕੋਈ ਏਮ ਮਿਲਿਆ ਮੇਰਾ ਪੁੱਤ ਹੈ ਮੈਂ ਸਾਂਭਣਾ ਤੇ ਮੈਨੂੰ ਗੰਦਗੀ ਵੀ ਮੈਂ ਹੱਥ ਵੀ ਲਾਊ ਚੱਕੂ ਵੀ ਕੋਈ ਅਲਕਤ ਵੀ ਆਉਂਦੀ ਹੈ ਕਿਤੇ ਏਦਾਂ ਹੀ ਕਹੋ ਵੀ ਚੱਕੇ ਤੂੰ ਅਲਕਤ ਤੂੰ ਕੁੱਤੇ ਦਾ ਗੰਦ ਚੱਕਣ ਨੂੰ ਅਗਲਾ ਮੈਂ ਕਿਉਂ ਬਈ ਹਨਾ ਪਰ ਬੱਚੇ ਵਾਸਤੇ ਅਲਕਤ ਨਹੀਂ ਮੰਨਦਾ ਗਾ ਪਿਆਰ ਵਿੱਚ ਨਾ ਦਾੜੀਆਂ ਤੇ ਕੀ ਯਾਰ ਜੇ ਕਹਿ ਦਈਏ ਨਾ ਵੀ ਐਡੀ ਪੱਗ ਬੰਨਣੀ ਅਗਲਾ ਕਹਿੰਦਾ ਐਡੀ ਵੀ ਬੰਨਾ ਗਿਆ ਗੱਲ ਹੈ ਕੋਈ ਦੱਸੋ ਨਿੰਗਾਲੀ ਬੰਨਣੀ ਹੈ ਮਰਦੇ ਆ ਕਿਹੜੀ ਗੱਲ ਹੈ ਜਦੋਂ ਪਿਆਰ ਹੁੰਦਾ ਨਾ ਫਿਰ ਬੰਦਾ ਸਭ ਕੁਛ ਖੜ ਜਾਂਦਾ ਅਗਲਾ ਕਹਿੰਦਾ ਨਹੀਂ ਯਾਰ ਇੱਕ ਟੀਮ ਬਣਾ ਕੇ ਚੱਲਣਾ ਇੱਕ ਪਲਾਨ ਬਣਾ ਕੇ ਚੱਲਣਾ ਤੇ ਕਰਨਾ ਤੇ ਕੁਛ ਕਰਨਾ ਹੈ ਕਿਉਂਕਿ ਤੁਹਾਡਾ ਤੁਹਾਡੀ ਲੜਾਈ ਅੱਜ ਜਿਨ੍ਹਾਂ ਦੇ ਨਾਲ ਹੈ ਨਾ ਪੁਜਾਰੀ ਪੱਗਾਂ ਵਾਲੇ ਹੈ ਦਾੜੀਆਂ ਵਾਲੇ ਹੈ ਜਿਨ੍ਹਾਂ ਨਾਲ ਤੁਹਾਡੀ ਲੜਾਈ ਹੈ ਉਹ ਪੁਜਾਰੀ ਹੈ ਉਹ ਪੱਗਾਂ ਬੰਨੀ ਫਿਰਦੇ ਹੈ ਤੁਹਾਡੀ ਲੜਾਈ ਉਹਨਾਂ ਨਾਲ ਹੈ ਉਹ ਦਾੜੀਆਂ ਵਾਲੇ ਹੈ ਪੱਗਾਂ ਵਾਲੇ ਹੈ ਜਿਨ੍ਹਾਂ ਨਾਲ ਜਿਹੜੇ ਪੁਜਾਰੀ ਨੇ ਤੁਹਾਡੇ ਸਿਰ ਤੇ ਬੈਠੇ ਹੈ ਉਹ ਹੈ ਤੇ ਜੇ ਤੁਸੀਂ ਪੱਗ ਤੇ ਦਾੜੀ ਲਾ ਦਿੱਤੀ ਤੇ ਅਗਲੇ ਨੂੰ ਉਹ ਸੱਚੇ ਲੱਗਣੇ ਨੇ ਤੇ ਤੁਸੀਂ ਸਭ ਕੁਝ ਸਹੀ ਹੁੰਦਿਆਂ ਵੀ ਝੂਠੇ ਲੱਗੋਗੇ ਸਾਂਝਾ ਬੰਦਾ ਜਿਹੜਾ ਵੇਖੂਗਾ ਤੁਸੀਂ ਝੂਠੇ ਤੇ ਉਹ ਸੱਚਾ ਬਣ ਜਾਣਾ ਉਹ ਤੇ ਚਾਹੁੰਦਾ ਹੀ ਸੀ ਉਹਦੀ ਦਾੜੀ ਕੇਸ ਉਹਨੂੰ ਜਿਤਾ ਕੇ ਲੈ ਜੂ ਤੇਰੀਆਂ ਗਿਆਨ ਤੇਰੀਆਂ ਵਿਚਾਰਾਂ ਤੇਰੀਆਂ ਦਲੀਲਾਂ ਤੈਨੂੰ ਹਰਾ ਦੇਣਗੀਆਂ ਉਹਨੂੰ ਜਿਤਾ ਕੇ ਲੈ ਉਹ ਚੀਜ਼ਾਂ ਲੈ ਜਾਣਗੀਆਂ ਕਿਉਂਕਿ ਅਜੇ ਸਮਾਜ ਜਿਹੜਾ ਏਦਾਂ ਹੀ ਸੋਚਦਾ ਹੈ ਅਜੇ ਸਮਾਜ ਏਦਾਂ ਸੋਚਦਾ ਹੈ ਕਦੇ ਕਦੇ ਬਹਿਣਾ ਪਵੇ ਕਦੇ ਅਜੇ ਤਾਂ ਕੱਖ ਵੀ ਨਹੀਂ ਯਾਰ ਕੀਤਾ ਅਜੇ ਤੇ ਪੂਣੀ ਵੀ ਨਹੀਂ ਗੱਤੀ ਅਜੇ ਤੇ ਪੂਣੀ ਵੀ ਨਹੀਂ ਗੱਤੀ ਅਜੇ ਤੇ ਹੈ ਕਿ ਨਹੀਂ ਉਹ ਤੇ ਅਜੇ ਤੇ ਬਹਿਣਾ ਅਜੇ ਤੇ ਮੀਟਿੰਗਾਂ ਹੋਣੀਆਂ ਨੇ ਕਿ ਚੈਨਲਾਂ ਤੇ ਬਹਿਣਾ ਸਾਹਮਣੇ ਸਾਹਮਣੇ ਬਹਿਣਾ ਅਜੇ ਤੇ 20-20 ਬੰਦਿਆਂ ਦੀਆਂ ਗਰੁੱਪ ਦੁਨੀਆ ਨੇ ਵੇਖਣੀਆਂ ਨੇ ਵੀ ਆਹ ਚੱਲ ਰਹੀ ਹੈ ਕੋਈ ਕਾਨਫਰੰਸ ਇੱਧਰ ਇਹ ਬੋਲਦੇ ਨੇ ਤਾਂ ਕਹਿੰਦਾ ਇੱਧਰ ਉਹ ਬੋਲਦੇ ਨੇ ਤੇ ਜਿੱਦਣ ਉਦਣ ਬਹਿਣਾ ਤੂੰ ਉਦਣ ਇੱਦਾਂ ਹੀ ਬਹਿਣਾ ਪੈਣਾ ਉਦਣ ਅਗਲੇ ਕਹਿੰਦਾ ਚੱਲ ਪਰੇ ਤੂੰ ਨਿਕਲੇ ਤੂੰ ਉਦਣ ਨਹੀਂ ਬਣਾ ਅਜੇ ਤੇ ਗੱਲਾਂ ਚੱਲਣੀਆਂ ਇਹ ਤੇ ਵੇਖ ਲਓ ਵੀ ਮਸਲਾ ਕਿੰਨਾ ਨਾਲ ਹੈ ਤੁਹਾਡਾ ਝਗੜਾ ਕਿੰਨਾ ਨਾਲ ਹੈ ਤੁਹਾਡੀ ਲੜਾਈ ਕਿੰਨਾ ਨਾਲ ਹੈ ਉਹ ਤੇ ਪੂਰੇ ਤਿਆਰ ਪਰ ਤਿਆਰ ਹੋਏ ਫਿਰਦੇ ਨੇ ਪੁਜਾਰੀ ਸਾਡਾ ਬੰਦਾ ਹੋ ਗਿਆ ਪੁਜਾਰੀ ਅੱਜ ਗੁਰੂ ਅਰਜਨ ਦੇਵ ਜੀ ਦਾ ਮਸਲਾ ਪਿਰਥੀ ਚੰਦ ਨਾਲ ਵੱਡਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜਾਂ ਰਾਮ ਰਾਏ ਨਾਲ ਝਗੜਾ ਜ਼ਿਆਦਾ ਵੱਧ ਰਿਹਾ ਹੋਇਆ ਗੁਰੂ ਹਰਿ ਸਾਹਿਬ ਦੇ ਵੇਲੇ ਜਿਹੜੇ ਆਪਣੇ ਸੀ ਉਹਨਾਂ ਨਾਲ ਪੱਕਾ ਜ਼ਿਆਦਾ ਵੱਡਾ ਹੈ ਕਿ ਨਹੀਂ ਹੁਣ ਮਤਲਬ ਪਾਗਲ ਕਹਿੰਦੇ ਆ ਲੋਕੀ ਭੂਤਨਾ ਕਹਿੰਦੇ ਆ ਮਰਦ ਨੇ ਸਭ ਚੱਲਿਆ ਸਭ ਆਲਸਾਂ ਛੱਡ ਕੇ ਤਿਆਗ ਕੇ ਸਭ ਕੁਝ ਫਿਰ ਮਰਦ ਲੱਗੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਮਾਰੂ ਰਾਗਦਾ ਕਹਿੰਦੇ ਕੋਈ ਆਖਿਆ ਭੂਤਨਾ ਕੋ ਕਹਿ ਬੇਤਾਲਾ ਕਹਿੰਦੇ ਨੇ ਲੋਕੀ ਕੋਈ ਲੱਭਣ ਸ਼ੁਰੂ ਤੋਂ ਪੜੋ ਹਾਂਜੀ
ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ
ਕੋਈ ਬੇਤਾਲਾ ਕਹਿੰਦਾ ਹੈ ਕੋਈ ਭੂਤਨਾ ਕੋਈ ਆਦਮੀ ਕਹਿੰਦਾ ਕੋਈ ਵਿਚਾਰਾ ਕਹਿੰਦਾ ਵਿਚਾਰਾ ਨਾਨਕ ਕੋਈ ਕਹਿੰਦਾ ਭੂਤਨਾ ਕੋਈ ਬੇਤਾਲਾ ਕੋਈ ਇੱਕ ਆਮ ਆਦਮੀ ਸਮਝਦਾ ਪਰ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾ ਨਾਨਕ ਤੇ ਬੌਲਾ ਹੋ ਗਿਆ ਕਮਲਾ ਹੋ ਗਿਆ ਉਸ ਸ਼ਾਹ ਕਰਕੇ ਉਹ ਸੱਚੇ ਕਰਕੇ ਉਹਦੇ ਪਿਆਰ ਵਿੱਚ ਲੋਕੀ ਫਿਰ ਕੋਈ ਕੁਛ ਪਰ ਮੈਂ ਤੇ ਮਸਤਾਨਾ ਮਾਰਦੇ ਕਹਿੰਦੇ ਬਾਬਾ ਮਨ ਮਤਵਾਰੋ ਮੈਂ ਤੇ ਮਤਵਾਲਾ ਹੋ ਗਿਆ ਮੈਂ ਤੇ ਮਸਤ ਹੋ ਗਿਆ ਮੈਂ ਤੇ ਨਸ਼ਾ ਚੜ ਗਿਆ ਕਹਿੰਦੇ ਆਪਣੇ ਰੰਗ ਚ ਭਇਆ ਦੀਵਾਨਾ ਸ਼ਾਹ ਕਾ ਮੈਂ ਦੀਵਾਨਾ ਹੋ ਗਿਆ ਉਸ ਸ਼ੋ ਤੋਂ ਜੋ ਮਰਜ਼ੀ ਕੋਈ ਕਹੀ ਜਾਵੇ ਨਾਨਕ ਬੌਰਾਨਾ ਲੋਕੀ ਕਮਲਾ ਕਹਿੰਦੇ ਆ ਪਰ ਮੈਂ ਤੇ ਦੀਵਾਨਾ ਮੈਂ ਮਸਤਾਨਾ ਹੋ ਗਿਆ ਉਹਦੇ ਰੰਗ ਚ ਸਰਬ ਵਿਆਪੀ ਕੁਦਰਤ ਦੇ ਰੰਗਾਂ ਨੂੰ ਵੇਖ ਕੇ ਮੈਂ ਨਿਹਾਲ ਹੋਈ ਜਾਂਦਾ ਮਸਤਾਨ ਜਰ ਮਸਤ ਕਰ ਦਿੰਦੀ ਹੈ ਕੁਦਰਤ ਨੂੰ ਮਾੜਾ ਜਿਹਾ ਧਿਆਨ ਨਾਲ ਵੇਖੋ ਇਹ ਉਹੀ ਹੈ ਇੱਕ ਇੱਕ ਬਰੀਕੀ ਨੂੰ ਜਰਾ ਗੌਰ ਨਾਲ ਤੱਕੋ ਸਾਰੀ ਕੁਦਰਤ ਨੂੰ ਤੱਕੋ ਜਰਾ ਮਸਤ ਕਰ ਦਿੰਦੀ ਹੈ। ਐ ਬੰਦਾ ਮੁਗਧ ਹੋ ਜਾਂਦਾ, ਨਸ਼ੇ ਚ ਹੋ ਜਾਂਦਾ, ਮੰਤਰ ਮੁਗਧ ਖਿੱਚ ਲੈਂਦੀ, ਹਿਪਨੋਟਾਈਜ਼ ਕਰਦੀ ਹੈ ਕੁਦਰਤ। ਜੇ ਬਰੀਕੀ ਨਾਲ ਵੇਖੋ ਹਿਪਨੋਟਾਈਜ਼ ਮਸਤ ਕਰ ਦਿੰਦੀ ਹੈ, ਨਸ਼ਾ ਚਾੜ ਦਿੰਦੀ ਨਸ਼ਾ। ਜਿਵੇਂ ਲੋਕੀ ਫਿਲਮ ਵੇਖਦੇ ਨੇ, ਵੇਖਦੇ ਹੀ ਰਹਿ ਜਾਂਦੇ ਆ। ਕੁਦਰਤ ਐ ਹੈ, ਬੇਅੰਤ ਹੈ, ਇੱਕ ਇੱਕ ਚੀਜ਼ ਨੂੰ ਤੁਸੀਂ ਵੇਖੋ, ਇੱਕ ਇੱਕ ਚੀਜ਼ ਨੂੰ ਮਸਤ ਕਰ ਦਿੰਦੀ ਹੈ। ਕਹਿੰਦੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰ। ਆਪਾਂ ਨੂੰ ਨੀ ਪਤਾ ਗੋਰੇ ਵੇਖਿਆ ਸਮੁੰਦਰਾਂ ਦੇ ਕੰਢਿਆਂ ਤੇ ਕੀ ਕੀ ਘੰਟੇ, ਸਨਸੈਟ ਹੋ ਰਿਹਾ। ਮੈਂ ਕਈ ਸਾਲ ਪਹਿਲਾਂ ਨਾ ਵੇਖਿਆ ਤੇ ਕਹਿੰਦੇ ਸਨਸੈਟ ਵੇਖਣ ਜਾਣਾ ਮੇਰੇ, ਮੈਂ ਤੇ ਸਨਸੈਟ ਹੀ ਪਹਿਲੀ ਵਾਰੀ ਸੁਣਿਆ ਵੀ ਸਨਸੈਟ। ਹੁਣ ਮੇਰੇ ਚ ਸਨ ਤੇ ਪਤਾ ਸੀ ਕੀ ਹੈ, ਪਰ ਸਨਸੈਟ ਸਨਸੈਟ ਵੇਖਣ ਮੈਂ ਕਵਾਂ ਪਤਾ ਨੀ ਕੀ ਵੇਖਣ ਜਾਣਾ। ਜਦੋਂ ਗਏ ਤੇ ਉੱਚੇ ਥਾਂ ਤੇ ਖੜ ਕੇ ਤੇ ਉਹ ਕੀ ਵੇਖ ਰਹੇ ਸੀ, ਸੂਰਜ ਛਿਪ ਰਿਹਾ ਸੀ, ਐ ਥੱਲੇ ਨੂੰ ਜਾ ਰਿਹਾ ਸੀ, ਤੇ ਐ ਅੱਖਾਂ ਲਾ ਕੇ ਐ ਬਸ ਉਹ ਲਾਲੀ ਜੀ ਜਿਹੜੀ ਹੁੰਦੀ ਉੱਪਰ। ਹੁਣ ਸਾਡੇ ਤੇ ਰੋਜ਼ ਹੀ ਛਿਪਦਾ, ਕੋਈ ਨੀ ਵੇਖਦਾ ਵੀ ਚਲੋ ਸਨਸੈਟ ਵੇਖੀ। ਸੱਚੀ ਕਰਮ ਹਸਤੀ ਦਿੰਦੀ ਜੀ, ਇਕੱਲੇ ਜੇ ਬੈਠੇ ਹੋ ਕਦੇ ਉੱਥੇ ਛੱਤ ਤੇ ਬਹਿ ਜਾਓ, ਇਹ ਵੇਖੀ ਚੱਲੋ, ਇਹ ਸੂਰਜ ਜਿਹੜਾ ਨਾ ਕਿਆ ਬਾਤ ਲੱਗਦਾ ਜਦੋਂ ਥੱਲੇ ਨੂੰ ਜਾਂਦਾ। ਪਰ ਲੋਕੀ ਜੇ ਆਉਣਗੇ ਤੇ ਟਿੱਬਿਆਂ ਦੇ ਉੱਤੇ ਰੇਤਿਆਂ ਦੇ ਉੱਤੇ, ਤੁਸੀਂ ਜੈਸਲਮੇਰ ਵੇਖਿਆ ਗੂਰੇ ਨਾ ਇਹ ਬਹਿ ਜਾਂਦੇ ਚੌਂਕੜੀਆਂ ਮਾਰ ਕੇ, ਅੱਧਾ ਘੰਟਾ ਉਹ ਨਹੀਂ ਹਿੱਲਦੇ, ਬਸ ਇਹ ਵੇਖੀ ਥੱਲੇ ਨੂੰ ਜਾਂਦਾ ਜਦੋਂ ਸਮੁੰਦਰਾਂ ਦੇ ਦੋ ਦੋ ਦਿਨ ਇਹੀ ਬੈਠੇ ਨੇ, ਬਾਰਾਂ ਬਾਰਾਂ ਘੰਟੇ। ਪਾਗਲ ਬੰਦੇ ਨੇ ਯਾਰ, ਪਾਣੀ ਕਿਉਂ ਨੀ ਵੇਖੀ ਜਾਂਦੇ? ਉਹਨੂੰ ਵੇਖ ਵੇਖ ਕੇ ਹਿਪਨੋਟਾਈਜ਼ ਹੋ ਜਾਂਦਾ, ਮਾਈਂਡ ਖਿੱਚ ਲੈਂਦਾ, ਮੋਹ ਲਿਆ ਮਨ ਖਿੱਚਿਆ ਜਾਂਦਾ ਬੰਦਾ। ਹੁਣ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾ, ਨਾ ਤੇ ਖਿੱਚ ਲੈਂਦਾ ਭਾਈ, ਜਿਹਨੂੰ ਧਿਆਨ ਨਾਲ ਗਉ ਨਾਲ ਕੁਦਰਤ ਨੂੰ ਵੇਖੀਏ, ਇਹਦੇ ਰੰਗ ਤਮਾਸ਼ਿਆਂ ਨੂੰ ਵੇਖੀਏ। ਰੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਤੇ ਹੋਰਾਂ ਰੰਗਾਂ ਤਮਾਸ਼ਿਆਂ ਚ ਪਏ ਨਾ, ਜਿਹੜੇ ਲੋਕ ਰੰਗ ਤਮਾਸ਼ੇ ਕਰ ਰਹੇ ਆ, ਇੱਕ ਕੁਦਰਤੀ ਤਮਾਸ਼ੇ ਆ ਉਹ ਵੇਖੀਏ। ਅੱਛਾ ਜੀ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ, ਹੋ ਹਰ ਬਿਨ ਅਵਰਨਾ ਜਾਂਦਾ। ਕਹਿੰਦੇ ਮੈਂ ਨੀ ਜਾਣਦਾ ਕਿਸੇ ਹੋਰ ਨੂੰ। ਹੁਣ ਅੱਗੇ ਕਹਿੰਦੇ ਦੀਵਾਨਾ ਹੋਇਆ ਕਿਉਂ, ਲੋਕੀ ਦੀਵਾਨਾ ਕਹਿਣ ਕਿਉਂ ਲੱਗ ਪੈਂਦੇ ਆ? ਤੋ ਦੀਵਾਨਾ ਜਾਣੀਏ,
ਤੋ ਦੀਵਾਨਾ ਜਾਣੀਏ ਜਾ, ਭੈ ਦੀਵਾਨਾ ਹੋਏ ਇਹ ਕੀ ਸਾਹਿਬ ਬਾਹਰ, ਦੂਜਾ ਅਵਰ ਨਾ ਜਾਣ ਕੋਈ।
ਕਹਿੰਦੇ ਤਾਂ ਲੋਕੀ ਦੀਵਾਨਾ ਕਹਿਣ ਲੱਗ ਪੈਂਦੇ ਆ ਮਸਤ ਦੀਵਾਨਾ। ਪਤਾ ਲੋਕ ਕਿਉਂ ਕਹਿਣ ਲੱਗ ਜਾਂਦੇ? ਕਹਿੰਦੇ ਜੇ ਭੈ ਦੀਵਾਨਾ ਹੋਏ, ਕਹਿੰਦੇ ਡਰੇ ਨਾ ਇੱਕ ਤੋਂ ਬਿਨਾਂ, ਹੋਰ ਡਰ ਡੁਰ ਜੇ ਕਰਨ ਤੇ ਮੈਂ ਡਰਦਾ, ਕਿਸੇ ਤੋਂ ਨਾ ਡਰੇ, ਮੈਂ ਨੀ ਬਾਬਰ ਦੀ ਕੀ ਪਰਵਾਹ ਕਰਦੇ, ਕਿਸੇ ਬੰਦੇ ਤੋਂ ਨੀ ਡਰਦਾ, ਇਹ ਯਾਰ ਡਰਦਾ। ਕਹਿੰਦੇ ਤਾਂ ਲੋਕੀ ਕਹਿੰਦੇ ਵੀ ਡਰਦਾ ਹੀ ਨੀ ਯਾਰ, ਇਹ ਕਿਹੋ ਜਿਹਾ ਬੰਦਾ? ਅਗਲਾ ਆਪੇ ਹੀ ਨੀ ਕਹਿੰਦਾ ਵੀ ਤੂੰ ਯਾਰ ਡਰਦਾ ਹੀ ਨੀ, ਤੂੰ ਕਮਾਲ ਹੀ ਹੈ। ਅਗਲਾ ਕਹਿੰਦਾ ਕਮਾਲ ਹੈ ਇਹ, ਘਬੜਾਈਏ ਯਾਰ ਡਰਦਾ ਹੀ ਨੀ। ਹੁਣ ਸਿੱਧਾ ਹੀ ਪੰਗਾ ਲੈ ਲਿਆ ਅਗਲਾ, ਜਾ ਕੇ ਸਰਕਾਰ ਨਾਲ ਕਿਸੇ ਨਾਲ ਵੱਡਾ ਜੱਪ ਛੇੜ ਲਵੇ। ਅਗਲਾ ਕਹਿੰਦਾ ਤੂੰ ਯਾਰ ਪਾਗਲੀਏ, ਤੂੰ ਘਬੜਾ। ਆਪਾਂ ਹੀ ਕਹਿੰਦੇ ਵੱਡਾ ਆਫਿਸਰ ਸੀ ਤੂੰ ਸਿੱਧਾ ਹੀ ਪੈ ਗਿਆ ਉਹਦੇ ਕੰਮ, ਇੱਦਾਂ ਹੀ ਕਹਿੰਦਾ ਅਗਲਾ। ਕਹਿੰਦੇ ਤਾਂ ਜਦੋਂ ਬੰਦੇ ਡਰ ਜੇ ਨਹੀਂ ਹੋ ਜਾਂਦੇ? ਕਹਿੰਦੇ ਤੋ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ, ਇੱਕ ਹੀ ਸਾਹਿਬ ਬਾਹਰ ਆ, ਦੂਜਾ ਅਵਰ ਨਾ ਜਾਣਾ ਕੋਈ। ਇੱਕ ਤੋਂ ਬਾਹਰ ਆ ਕਿਸੇ ਨੂੰ ਨੀ ਮੰਨਦੇ, ਉਹ ਨੀ ਮੰਨਦੇ ਕਿਸੇ ਅੱਗੇ।
ਤੋ ਦੀਵਾਨਾ ਜਾਣੀਏ ਜਾਂ ਏਕਾ ਕਾਰ ਕਮਾਏ, ਹੁਕਮ ਪਛਾਣੇ ਖਸੂਮ ਕਾ, ਦੂਜੀ ਅਵਰ ਸਿਆਣ ਪੁਕਾਏ।
ਉਹਦੇ ਆਖੇ ਲੱਗੇ, ਦੁਨੀਆ ਦੇ ਆਖੇ ਨਾ ਚੱਲੇ, ਕੁਦਰਤੀ ਨਿਯਮ ਦੇ ਕੁਦਰਤੀ ਵਿਧਾਨ ਨੂੰ ਮੰਨੇ, ਉਹਦੇ ਅੰਦਰ ਚੱਲੇ। ਕਹਿੰਦੇ ਤੋ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਇੱਕ ਦੀ ਚਾਕਰੀ ਕਰੇ, ਉਹਦੇ ਕਹਿਣੇ ਚ ਚੱਲੇ, ਕਾਰ ਕੰਮ ਕਰੇ ਹੋਵੇ, ਹੁਕਮ ਪਛਾਣੇ ਖਸਮ ਕਾ, ਦੂਜੀ ਅਵਰ ਸਿਆਣ ਪਕਾਏ, ਉਹਦੇ ਨਿਯਮਾਂ ਨੂੰ ਸਮਝੇ, ਸਮਝ ਕੇ ਨਿਯਮ ਉਹਦੇ ਅੰਡਰ ਚੱਲੇ, ਆਪਣੀਆਂ ਸਿਆਣਪਾਂ ਛੱਡੇ, ਆਪਣੀਆਂ ਚਤੁਰਾਈਆਂ ਚਲਾਕੀਆਂ ਛੱਡੇ। ਹਾਂਜੀ, ਤਾਂ ਕਹਿੰਦੇ ਦੀਵਾਨਾ ਕਹਿੰਦਾ ਅਗਲਾ, ਜਦੋਂ ਆਹ ਕੁਛ ਕਰਨ ਲੱਗ ਜਾਓ।
ਤੋ ਦੀਵਾਨਾ ਜਾਣੀਏ ਜਾ ਸਾਹਿਬ ਤੇਰੇ ਪਿਆਰ, मंदा जाने आपको और पला संसार
तौते बाना जानिए जा साहिब तरे प्यारे ते सिद्धार्थ है मंदा जाने आपको अवर पला संसार इदा अर्थ एक सेकंड लिए समझ लिए जरूर क्योंकि कई बार ये शब्द आ जाता है भी अपने आप नु मंदा कबीर सब ते हम बुरे हम तज भलो सब कोए इदा मतलब है भी सारे भले ने मैं ही माड़ा ये शब्द बहुत लोग वरतते ने भी जो बाणी ते कहती भी असी सब तो माड़े हैं किसी का कसूर नहीं कढ़ना किसी की गलती नहीं कढ़नी किसी नु माड़ा नहीं कहना हम नहीं चंगे भरा नहीं कोए ऐ नहीं कहते आप पंक्ति हर कोई नहीं पढ़ता चलो जी सानू की लगे हम नहीं चंगे बुरा नहीं कोई जो दुनिया कर दी है करन दियो ये कहिंदे नहीं लोग हुण दसो ये शब्द है मंदा जाना आपको अवर भला संसार एदे ही एग्जाम्पल लो आपा ना मान लो 15 जने बैठे हैं आपा ते 15 दे 15 कोई सब्जी बना लैंदा ਦੂਜਾ ਬੰਦਾ ਫੁਲਕੇ ਗੋਲ ਲਾ ਲੈਂਦਾ ਵਧੀਆ ਤੀਜੇ ਨੂੰ ਖੀਰ ਆਉਂਦੀ ਹੈ ਚੌਥੇ ਨੂੰ ਕੜਾਹ ਆਉਂਦਾ ਹੈ ਪੰਜਵਾਂ ਕਹਿੰਦਾ ਮੈਨੂੰ ਆਹ ਬਣਾਉਂਦਾ ਹੈ ਉਹਦੇ ਵਿੱਚ ਜਦੋਂ ਬੰਦਾ ਔਗਣਾ ਦਾ ਭਰਿਆ ਉੱਥੇ ਫਿਰ ਇਹ ਬੰਦਾ ਕਹਿੰਦਾ ਗੁਣੀਆਂ ਗੁਣੀ ਲੋਕਾਂ ਦੇ ਵਿੱਚ ਬਹਿ ਕੇ ਕਹਿੰਦਾ ਹਮ ਨਹੀਂ ਚੰਗੇ ਇੱਥੇ ਵੇਖਦਾ ਆਲੇ ਦੁਆਲੇ ਬੁਰਾ ਨਹੀਂ ਕੋਈ ਇੱਥੇ ਕੋਈ ਬੁਰਾ ਨਹੀਂ ਚੰਗੀਆਂ ਚੰਗੀਆਂ ਬੰਦਿਆਂ 'ਚ ਵਧੀਆ ਬੰਦਿਆਂ 'ਚ ਉੱਥੇ ਆਪਣੇ ਆਪ ਨੂੰ ਇਹ ਗਿਲਟੀ ਫੀਲ ਹੁੰਦਾ ਹੈ ਵੀ ਯਾਰ ਲੋਕ ਕਿੱਥੇ ਤੇ ਮੈਂ ਕਿੱਥੇ ਦੁਨੀਆ ਕਿੱਥੇ ਮੈਂ ਕਿੱਥੇ ਅੱਗੇ ਤੋਂ ਅੱਗੇ ਇੱਕ ਦੂ ਇੱਕ ਚੜ੍ਹਦੀਆਂ ਕੌਣ ਜਾਣਾ ਮੇਰਾ ਨਾਉ ਜੀਓ ਇੱਕ ਤੋਂ ਇੱਕ ਚੜ੍ਹਦੇ ਨੇ ਇੱਥੇ ਤੇ ਉਹਨਾਂ 'ਚ ਮੈਂ ਬੁਰਾ ਸਮਝਦੇ ਗੱਲ ਇੱਦਾਂ ਨਹੀਂ ਮਤਲਬ ਆਪਣੇ ਆਪ ਨੂੰ ਐ ਮੰਨੀ ਚੱਲੀਏ ਵੀ ਮੇਰੇ ਵਰਗਾ ਤੇ ਆਪਾਂ ਤੇ ਗੱਲ ਕਹਿ ਕੇ ਆਪਣੇ ਆਪ ਨੂੰ ਪਿਆਰ ਕਰੋ ਆਪਣੀ ਕੁਆਲਿਟੀ ਨੂੰ ਪਛਾਣੋ ਆਪਣੇ ਆਪ ਨੂੰ ਕੰਫੀਡੈਂਸ ਰੱਖੋ ਅਗਲੇ ਦੀ ਇੱਜ਼ਤ ਕਰੋ ਆਪਣੀ ਇੱਜ਼ਤ ਵੀ ਕਰੋ ਅਗਲੇ ਦੀ ਵੀ ਰਿਸਪੈਕਟ ਕਰੋ ਆਪਣੀ ਵੀ ਕਰੋ ਆਪਣੀਆਂ ਨਜ਼ਰਾਂ 'ਚ ਮਤਲਬ ਇਹ ਹੈ ਮੰਦਾ ਜਾਣਾ ਆਪ ਕੋ ਕਿੰਨਾ ਵਿੱਚ ਜਿੱਥੇ ਅਸੀਂ ਮੰਦੇ ਹਾਂ ਸਾਡੇ ਤੋਂ ਚੰਗੇ ਹਾਂ 'ਚ ਆਪਣੇ ਆਪ ਨੂੰ ਵੀ ਇੱਥੇ ਮੈਂ ਨਿਕੰਮਾ ਇੰਨਾ 'ਚ ਤੇ ਮੈਂ ਨਿਕੰਮਾ ਹੁਣ ਬੰਦਾ ਅਗਲਾ ਕਵੇ ਇੰਨੇ ਮੀਟਰ ਭੱਜ ਲੈਂਦਾ ਇੰਨੇ ਸਕਿੰਟ 'ਚ ਇੰਨੇ ਮਿੰਟ 'ਚ ਇਹ ਇੰਨੇ ਇੰਨੇ ਇੰਨੀ ਦੌੜ ਭੱਜਦਾ 5 ਮਿੰਟ ਵਿੱਚ 1 ਕਿਲੋਮੀਟਰ ਕਰਦਾ ਤੁਰ ਲੈਂਦਾ ਜਾਂ ਇਹ ਤੇਜ਼ ਭੱਜਦਾ 2 ਮਿੰਟ ਵਿੱਚ ਕਿਲੋਮੀਟਰ ਕਰ ਲੈਂਦਾ ਮੰਨ ਲਓ ਇਦਾਂ ਹੋਵੇ ਉੱਥੇ ਕਹਿੰਦੀ ਮੈਂ ਤੇ ਵਿਆਹ ਤਾਂ ਸਾਹ ਹੀ ਭੁੱਲ ਜਾਂਦਾ ਇਹਨਾਂ 'ਚ ਤੇ ਮੈਂ ਜਮਾ ਹੀ ਮਾੜਾ ਨਿਕੰਮਾ ਮੈਂ ਤੇ ਇਹਨਾਂ 'ਚ ਨਿਕੰਮਾ ਗੁਣੀ ਲੋਕਾਂ 'ਚ ਮੈਂ ਨਿਕੰਮਾ ਵਧੀਆ ਲੋਕਾਂ 'ਚ ਤਾਂ ਮੈਂ ਜਮਾ ਹੀ ਨਿਕੰਮਾ ਆਹ ਤੇ ਕਮਾਲ ਦੇ ਨੇ ਹੁਣ ਆਪਾਂ ਆ 20-50 ਬੁਲਾਰੇ ਬੈਠੇ ਹੋਣ ਬੁਲਾਰੇ ਵਰਲਡ ਦੇ ਕਮਾਲ ਦੇ ਬੁਲਾਰੇ ਤੇ ਆਪਾਂ ਇਹ ਕਹੀਏ ਵੀ ਇਹ ਨਹੀਂ ਵੀ ਯਾਰ ਮੈਂ ਵੀ ਬੁਲਾਰਾ ਆ ਨਹੀਂ ਅਸੀਂ ਤੇ ਯਾਰ ਇਹਨਾਂ 'ਚ ਜਮਾ ਹੀ ਜ਼ੀਰੋ ਆ ਕੱਖ ਵੀ ਨਹੀਂ ਇਹਨਾਂ ਇਹਦੇ ਸਾਹਮਣੇ ਇਹ ਇਹਦਾ ਭਾਵ ਇਹ ਹੈ ਅਗਲੇ ਨੂੰ ਅਗਲੇ ਦੀ ਕੁਆਲਿਟੀ ਨੂੰ ਕਹਿਣਾ ਮੈਂ ਤੇਰੇ ਸਾਹਮਣੇ ਕੱਖ ਨਹੀਂ ਇੱਦਾਂ ਸੋਚ ਇਹ ਭਾਵ ਹੈ ਇੱਦਾਂ ਨਹੀਂ ਬੈਠੇ ਸਾਰੀ ਦੁਨੀਆ ਹੀ ਚੰਗੀ ਹੈ ਮਤਲਬ ਜੋ ਵਿਗੜਿਆ ਢਾਂਚਾ ਵਿਗੜੇ ਢਾਂਚੇ ਨੂੰ ਵਿਗੜੇ ਸਾਰੇ ਚੰਗੇ ਮੈਂ ਹੀ ਪਾਪੀ ਏਦਾਂ ਤੇ ਹੋ ਗਿਆ ਪ੍ਰਚਾਰ ਹੁਣ ਆਹ ਪੰਗਤੀ ਜਗਲਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਫਿਰ ਅਗਲਾ ਕਹਿੰਦਾ ਕਿਸੇ ਨੂੰ ਬੁਰਾ ਨਹੀਂ ਕਹਿਣਾ ਜੀ ਪਰ ਮਹਾਰਾਜ ਨੇ ਤੇ ਕਿਹਾ ਵੀ ਨਹਾ ਕੇ ਕੀ ਹੋਣਾ ਜੋਗੀ ਆ ਲੁੱਟ ਕੇ ਖਾ ਗਏ ਤੁਸੀਂ ਕਾਜੀ ਹੋ ਤੁਸੀਂ ਲੁੱਟ ਕੇ ਖਾ ਗਏ ਮਹਾਰਾਜ ਤੇ ਕਹਿੰਦੇ ਨੇ ਬੁਰੇ ਬੁਰਿਆਂ ਨੂੰ ਬੁਰਾ ਕਹਿੰਦੇ ਨੇ ਗਲਤ ਨੂੰ ਗਲਤ ਕਹਿੰਦੇ ਐ ਠੋਕ ਕੇ ਗੁਰਬਾਣੀ ਤੇ ਸਾਰੀ ਦੀ ਸਾਰੀ ਚੰਗੀ ਤਰ੍ਹਾਂ ਮਹਾਰਾਜ ਕਹਿੰਦੇ ਵੀ ਤੂੰ ਗਲਤ ਹੈ ਫਿਰ ਜੇ ਏਦਾਂ ਕਹੋਗੇ ਇੱਕ ਪੰਗਤੀ ਚੱਕ ਲਈ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਜਿਹੜਾ ਕਰੇਗਾ ਭਰੇਗਾ ਸਾਨੂੰ ਕੀ ਲੱਗੇ ਆਪਣੇ ਔਗਣ ਵੇਖੀਏ ਸੀ ਕੀ ਲੈਣਾ ਕਿਸੇ ਇਹ ਬਹੁਤ ਵਿਗੜੇ ਸਮਾਜ ਜਿਨ੍ਹਾਂ ਨੇ ਬਚਣਾ ਸੀ ਇਹ ਪੰਗਤੀ ਲਾ ਕੇ ਬਚ ਕੇ ਨਿਕਲ ਗਏ ਕਹਿਣ ਦੀ ਹਿੰਮਤ ਨਹੀਂ ਗਲਤ ਨੂੰ ਗਲਤ ਬਸ ਆਹ ਪੰਗਤੀ ਤੇ ਸਿੱਟ ਕੇ ਸਾਰਾ ਕੁਝ ਜਿਵੇਂ ਮੈਂ ਕਹਿ ਕੇ ਨਹੀਂ ਹਟਿਆ ਵੀ ਦਾੜੀ ਕੇਸ ਕਟਾਉਣੇ ਸੀ ਭਾਈ ਸਾਹਿਬ ਤੇ ਸਿੱਟ ਕੇ ਨਿਕਲ ਗਏ ਨਿਕਲ ਗਏ ਨਾ ਏਦਾਂ ਹੀ ਜਿਹੜੇ ਬੰਦਿਆਂ ਨੇ ਹਿੰਮਤ ਹੈ ਨਹੀਂ ਸੀ ਨਲਾਇਕੀ ਤੇ ਆਪਣੀ ਸੀ ਇਹੋ ਜਿਹੀਆਂ ਪੰਗਤੀਆਂ ਲੱਭ ਕੇ ਇਹਨਾਂ ਪੰਗਤੀਆਂ ਤੇ ਸਿੱਟ ਕੇ ਸਾਰਾ ਕੁਝ ਵੀ ਬਾਣੀ 'ਚ ਲਿਖਿਆ ਹਮ ਨਹੀਂ ਚੰਗੇ ਸਿੱਟ ਕੇ ਆਪ ਨਿਕਲ ਗਏ ਮਹਾਰਾਜ ਕਹਿੰਦੇ ਨੇ ਜੀ ਬਾਣੀ ਕਹਿੰਦੀ ਏਦਾਂ ਨਹੀਂ ਕਰਦੇ ਇਸ ਕਰਕੇ ਇਹ ਨੁਕਤਾ ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ ਤੋ ਦੇਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ ਦੋਨੇ ਪੰਕਤੀਆਂ ਇਕੱਠੀਆਂ ਪੜ ਦਿਓ
ਤੋ ਦੇਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ
ਬਸ ਜਿੱਥੇ ਮਿਲ ਜਾਂਦਾ ਗੁਣੀ ਕੁਆਲਿਟੀ ਵਾਲੇ ਨਾ ਮੰਨੀਏ ਮੈਨੂੰ ਬੋਲਣਾ ਆ ਗਿਆ ਨਾ ਜਾਣੀਏ ਅਸੀਂ ਕਮਾਲ ਦੇ ਹੋ ਗਏ ਇਹ ਭੁਲੇਖੇ ਕੱਢਦੀ ਏ ਬਸ ਮੰਨ ਕੇ ਚੱਲੀਏ
ਤੂੰ ਤਾਂ ਸਾਰਿਆਂ ਤੋਂ ਮਾੜਾ ਬਣਾ
ਕਿੱਥੇ ਜਿੱਥੇ ਚੰਗੇ ਐ ਸਾਡੇ ਤੋਂ ਕਿਤੇ ਅੱਗੇ ਐ
ਤੇਰੇ ਨਾਲ ਉਹ ਸਾਰੇ ਚੰਗੇ ਸਾਰਿਆਂ ਤੋਂ ਮਾੜਾ ਬਣਾ ਮੇਰਿਆ ਤੇਰੇ ਨਾਲ ਉਹ ਸਾਰੇ ਚੰਗੇ ਸਾਰਿਆਂ ਤੋਂ ਮਾੜਾ ਬਣਾ ਮੇਰਿਆ ਜੀ ਤੇਰੇ ਨਾਲ ਸਾਰੇ ਚੰਗੇ
ਸੋਚ ਲੈ
ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਿਆ ਕੇ ਅਰਦਾਸ ਹਵਾਰੀ ਜੀਓ,
ਪਿੰਡ ਸਾਹਿਬ ਤੇਰਾ ਵਾਹਿਗੁਰੂ, ਕਹੋ ਨਾਨਕ ਸਾਹਿਬ ਤੇਰੀ ਵੰਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ।
ਅਰਦਾਸ ਇੱਕ ਓਵੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਬਣ ਸ਼ਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ ਖੋਪਰੀਆਂ, ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸੰਸ ਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪੰਜਾਂ ਤੁਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਚੇਤੇ ਆਵ ਨੂੰ ਕਰ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਵਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਅੱਜ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ, ਹਰੀ ਜਸ ਕੀਰਤਨ ਕੀਤਾ, ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਦੀ, ਕਿਰਪਾ ਕਰੋ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਹੋ। ਵਾਹਿਗੁਰੂ ਜੀ ਟੋਡੀ ਮਹਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਧ ਗਾਇਣ, ਸਾਂਤ ਸਹਿਜ ਰਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਰਸਨਾ ਗੁਣ ਗੋਪਾਲ ਨਿਧ ਗਾਇਣ, ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂੰ ਤੇ ਛੂਟੈ ਪਵਜਨ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਿਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਿਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ